ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਆ ਜੀ, ਤੇ ਗੱਲਾਂ ਵੀ ਦਿਲ ਵਾਲੀਆਂ ਹੋਣੀਆਂ ਤੇ, ਪਰ ਗੱਲਾਂ ਇਸ ਵਾਰ ਅਮਨਦੀਪ ਸਿੰਘ ਸਿੱਧੂ ਨਾਲ ਨੀ, ਗੱਲਾਂ ਇਸ ਵਾਰ ਮਿੰਟੂ ਬਰਾੜ ਨਾਲ ਹੋਣੀਆਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਕਿਉਂਕਿ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਕੁਝ ਰੁਝੇਵੇਂ ਸਨ ਅੱਜ, ਤੇ ਉਹ ਰੁਝੇਵਿਆਂ ਕਾਰਨ ਅੱਜ ਦਾ ਪ੍ਰੋਗਰਾਮ ਉਹ ਨਹੀਂ ਕਰ ਪਾ ਰਹੇ ਸੀ। ਸੋ ਮੈਂ ਸੋਚਿਆ ਚਲੋ ਮੈਂ ਹੀ ਲਾਹਾ ਲੈ ਲਿਆ ਤੁਹਾਡੇ ਨਾਲ, ਹੋਰ ਸਾਂਝ ਪਾ ਲਾ ਅੱਜ ਦੇ ਦਿਨ ਦੀ ਹੋਰ, ਤੇ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਰੂਪ ਰੇਖਾ ਉਹ ਆਪਾਂ ਕੋਸ਼ਿਸ਼ ਕਰਾਂਗੇ ਜੋ ਦਿਲ ਵਾਲੀ ਗੱਲ ਦੇ ਪ੍ਰੋਗਰਾਮ ਦੀ ਹੁੰਦੀ ਆ ਉਸ ਢੰਗ ਨਾਲ ਹੀ ਰੱਖਣ ਦੀ, ਪਰ ਫੇਰ ਵੀ ਕੁਝ ਨਾ ਕੁਝ, ਕਿਉਂਕਿ ਯੂਜ ਟੂ ਹੁੰਦਾ ਬੰਦਾ ਜਾਂ ਜੇ ਜੇ ਮਾਹੌਲ ਦੇ ਵਿੱਚ ਜਾਂ ਜਿਹੋ ਜਿਹੀਆਂ ਆਦਤਾਂ ਹੁੰਦੀਆਂ ਉਹ ਆ ਜਾਂਦੀਆਂ ਨੀ, ਤੇ ਹੋ ਸਕਦਾ ਵੀ ਮੈਂ ਇਹਨੂੰ ਲਹਿਰਾਂ ਦੇ ਰੂਪ ਦੇ ਵਿੱਚ ਹੀ ਪ੍ਰੋਗਰਾਮ ਨੂੰ ਕਰਾਂ, ਪਰ ਜਿਵੇਂ ਵੀ ਹੈ ਜੀ ਅਖੀਰ ਗੱਲਬਾਤ ਉਹੀ ਹੁੰਦੀ ਆ ਤੇ ਉਹੀ ਚੀਜ਼ਾਂ ਹੁੰਦੀਆਂ ਨਿਕਲ ਕੇ ਆਉਂਦੀਆਂ, ਤੇ ਅਖੀਰ ਮਤਲਬ ਤਾਂ ਇਹੀ ਹੁੰਦਾ ਵੀ ਕਿਸੇ ਦਾ ਕੋਈ ਫਾਇਦਾ ਹੋ ਜੇ ਜਾਂ ਕਿਸੇ ਨੂੰ ਕੋਈ ਇਹਦਾ ਲਾਹਾ ਮਿਲ ਜੇ ਜਾਂ ਕਿਸੇ ਦਾ ਕੋਈ ਮਸਲਾ ਹੱਲ ਹੋ ਜੇ, ਇਹੀ ਸਾਡਾ ਮੇਨ ਮਕਸਦ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ ਹੁਣ ਤੋਂ 2 ਘੰਟੇ ਆਪਣਾ ਸਾਥ ਬਣਿਆ ਰਹੂਗਾ ਜੀ, ਤੇ ਮੈਂ ਅੱਜ ਬਹੁਤ ਸਾਰੀਆਂ ਤੁਹਾਡੀਆਂ ਦਿਲ ਵਾਲੀਆਂ ਗੱਲਾਂ ਦੀ ਉਡੀਕ ਕਰੂੰਗਾ ਤਾਂ ਕਿ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਤੇ ਅਸੀਂ ਉਹਨਾਂ ਦੇ ਉੱਤੇ ਗੱਲਬਾਤ ਕਰ ਸਕੀਏ। 1-2 ਸੱਜਣਾਂ ਨਾਲ ਵੀ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਮੈਂ ਕੋਸ਼ਿਸ਼ ਕਰ ਰਿਹਾ ਸੰਪਰਕ ਕਰਨ ਲਈ ਸਾਡੇ ਕੈਨੇਡੀਅਨ ਮਿੱਤਰਾਂ ਨਾਲ ਤਾਂ ਕਿ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ 'ਚ 1-2 ਗੱਲਾਂ ਬਾਤਾਂ ਹੋਈਆਂ ਜਾਂ ਉੱਥੋਂ ਦੀ ਅਪਡੇਟ ਲੈਣ ਦੀ, ਤੇ ਨਾਲ ਨਾਲ ਪਿਛਲੇ ਦਿਨਾਂ 'ਚ ਇੱਕ ਗੀਤ ਪੰਜਾਬ ਕਾਫੀ ਫੇਮਸ ਹੋਇਆ ਜੀ, ਸਾਡੇ ਮੈਲਬਨ ਦੇ ਇੱਕ ਨੌਜਵਾਨ ਨੇ ਗਾਇਆ ਤੇ ਲਿਖਿਆ, ਬਿਕਰ ਬਾਈ ਫੂਲ ਹੋਰਾਂ ਨੇ ਲਿਖਿਆ ਜਿਹੜਾ ਗਾਣਾ, ਤੇ ਉਹਨਾਂ ਨੇ ਆਪ ਹੀ ਗਾਇਆ ਤੇ ਉਹਨਾਂ ਨਾਲ ਵੀ ਆਪਾਂ ਸੰਪਰਕ ਕਰਾਂਗੇ ਜੀ, ਤੇ ਉਹਨਾਂ ਤੋਂ ਵੀ ਜਾਣਾਂਗੇ ਉਹਨਾਂ ਦੇ ਗੀਤ ਦੀ ਪਿਛੋਕੜ ਤੇ ਉਹਨਾਂ ਦੇ ਆਉਣ ਵਾਲੀਆਂ ਯੋਜਨਾਵਾਂ ਬਾਰੇ। ਪਰ ਫਿਲਹਾਲ ਜਿਹੜਾ ਅੱਜ ਦਾ ਦਿਨ ਆ ਜੀ ਉਹ ਹੈ ਅੱਜ ਐਤਵਾਰ, ਤੇ ਜਿਹੜਾ ਵੀਕਐਂਡ ਦਾ ਨਜ਼ਾਰਾ ਤੁਸੀਂ ਲੈ ਰਹੇ ਹੋਗੇ ਘਰੋ ਘਰੀ ਰਜਾਈਆਂ ਦੇ ਵਿੱਚ ਬੈਠੇ, ਕਿਉਂਕਿ ਰਜਾਈਆਂ ਕਹਿਣ ਦਾ ਭਾਵ ਆਸਟ੍ਰੇਲੀਆ 'ਚ ਠੰਡ ਜਾਣ ਦਾ ਨਾਂ ਨਹੀਂ ਲੈ ਰਹੀ, ਸੋ ਰਜਾਈਆਂ ਐਤਕੀ ਸਾਥ ਨਹੀਂ ਛੱਡ ਰਹੀਆਂ ਜੀ, ਭਾਵੇਂ ਅੱਜ ਸਤੰਬਰ ਮਹੀਨੇ ਦੀ 25 ਤਰੀਕ ਹੋ ਗਈ ਆ ਤੇ ਗਰਮੀਆਂ ਦੀ ਜਿਹੜੀ ਆਮਦ ਹੁਣ ਤੱਕ ਸ਼ੁਰੂ ਹੋ ਜਾਂਦੀ ਆ ਨਾਰਮਲ, ਪਰ ਇਸ ਵਾਰ ਗਰਮੀਆਂ ਕਿਤੇ ਨਾ ਕਿਤੇ ਦੇਰੀ 'ਚ, ਚਲੋ ਜੋ ਵੀ ਹੁੰਦਾ ਚੰਗਾ ਹੁੰਦਾ। ਤੇ 25 ਸਤੰਬਰ 2016 ਜੀ ਤੇ ਨਾਨਕਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਤੇ 10 ਅੱਸੂ, ਤੇ ਅੱਸੂ ਦਾ ਮਹੀਨਾ ਜਿਹੜਾ ਉਹ ਯਾਦ ਕੀਤਾ ਜਾਂਦਾ। ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਅੱਸੂ ਦੇ ਮਹੀਨੇ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਬਹੁਤ ਜਾਰੇ ਹੁੰਦੇ ਆ, ਤੇ ਤਕਰੀਬਨ ਸਾਹਾ ਜਿਹਨੂੰ ਕਹਿੰਦੇ ਆ, ਇੱਕ ਪੰਡਤਾਂ ਨੇ ਇੱਕ ਬਣਾਈ ਹੋਈ ਇਹ ਇੱਕ ਟਰਮ ਆ ਜਿਹਦਾ ਨਾਂ ਸਾਹਾ ਸਾਹਾ ਪੈਂਦਾ ਹੁੰਦਾ, ਕਹਿੰਦੇ ਉਹ ਵਿਆਹ ਸ਼ਾਦੀਆਂ ਦੇ ਸਾਹੇ ਇੱਕੋ ਹੀ ਟਾਈਮ ਕੱਢਦੇ ਆ, ਕਹਿੰਦੇ ਚੰਗਾ ਟਾਈਮ ਹੁੰਦਾ। ਪਰ ਹੁਣ ਕਿਤੇ ਨਾ ਕਿਤੇ ਪ੍ਰੋਫੈਸ਼ਨਲਿਜ਼ਮ ਆਉਣ ਕਰਕੇ ਬਿਜ਼ਨਸ ਪ੍ਰਭਾਵਿਤ ਹੋਣ ਕਾਰਨ ਇਹਨਾਂ ਚੀਜ਼ਾਂ ਨਾਲ, ਤਾਂ ਕਿਤੇ ਨਾ ਕਿਤੇ ਪੰਡਤਾਂ ਨੇ ਵੀ ਥੋੜੇ ਜਿਹੇ ਪੈਸੇ ਲੈ ਕੇ ਆਪਦਾ ਸਾਹਾ ਵੱਡਾ ਕਰ ਲਿਆ, ਥੋੜਾ ਜਿਹਾ ਦਾਇਰਾ ਵੱਡਾ ਕਰ ਲਿਆ ਜੀ। ਸੋ ਹੁਣ ਤਕਰੀਬਨ ਸਾਲ ਭਰ ਹੀ ਵਿਆਹ ਸ਼ਾਦੀਆਂ ਦਾ ਦੌਰ ਚੱਲਦਾ ਰਹਿੰਦਾ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪਰ ਜਿਹੜਾ ਪਹਿਲਾਂ ਮਕਸਦ ਹੁੰਦਾ ਸੀ ਸੋਹਣੀ ਰੁੱਤ, ਖਾਸ ਕਰਕੇ ਜੇ ਜ਼ਿਮੀਂਦਾਰੀ ਨਾਲ ਰਲ ਕੇ ਦੇਖੀ ਜਾਂਦੀ ਹੈ ਹਰ ਗੱਲ, ਤਾਂ ਅੱਸੂ ਜਾਂ ਫੱਗਣ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਹੁੰਦੇ ਸਨ ਤਾਂ ਉਹਨਾਂ ਦਾ ਕਾਰਨ ਇਹ ਹੁੰਦਾ ਸੀ, ਇਸ ਰੁੱਤ ਦੇ ਵਿੱਚ ਇੱਕ ਤਾਂ ਰੁੱਤ ਥੋੜੀ ਜਿਹੀ ਵਧੀਆ ਹੁੰਦੀ ਸੀ, ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ, ਤੇ ਬੰਦੇ ਨੂੰ ਕੱਪੜੇ ਲੀੜਿਆਂ ਦਾ ਘੱਟ ਰੁਝਾਨ ਰਹਿੰਦਾ ਸੀ। ਦੂਜਾ ਜਿਹੜਾ ਖੇਤੀਬਾੜੀ ਦੇ ਕੰਮਾਂ ਨੂੰ ਵੀ ਜਿਹੜਾ ਕੰਟਰੋਲ ਦੇ ਵਿੱਚ ਹੁੰਦੇ ਆ, ਅੰਡਰ ਕੰਟਰੋਲ ਜਿਹਨੂੰ ਕਹਿ ਸਕਦੇ ਆ, ਜੇ ਫੱਗਣ ਦੇ ਵਿੱਚ ਕਣਕਾਂ ਕੁਣਕਾਂ ਦੀ ਜਿਹੜੀ ਬਿਜਾਈ ਹੋ ਜਾਂਦੀ ਆ, ਕੱਲਾ ਪਾਣੀ ਲਾਉਣਾ ਹੁੰਦਾ ਤੇ ਜ਼ਿਮੀਂਦਾਰ ਵੀ ਤਕਰੀਬਨ ਵਿਹਲੇ ਵਰਗਾ ਹੁੰਦਾ, ਜਦੋਂ ਜ਼ਿਮੀਂਦਾਰ ਵਿਹਲਾ ਤੇ ਨਾਲ ਉਹਦੇ ਨਾਲ ਜਿਹੜੇ ਬਿਜ਼ਨਸ ਪ੍ਰਭਾਵਿਤ ਹੁੰਦੇ ਆ ਸਾਰੇ ਵਿਹਲੇ ਹੁੰਦੇ ਆ। ਸੋ ਇਸ ਕਰਕੇ ਕੁਝ ਨਾ ਕੁਝ ਕਾਰਨ ਸਨ ਵੀ ਇਹ ਅੱਸੂ ਦੇ ਮਹੀਨੇ ਦੇ ਵਿੱਚ ਜਾਂ ਫੱਗਣ ਦੇ ਮਹੀਨੇ ਦੇ ਵਿੱਚ ਜ਼ਿਆਦਾ ਸਾਹਾ ਆਉਂਦਾ ਸੀ। ਪਰ ਅੱਜ ਕੱਲ ਪ੍ਰੋਬਲਮ ਇਹ ਆ ਗਈ ਆ ਜੀ, ਜੇ ਹੁਣ ਸਾਹਾ ਪੰਡਤ ਇੱਕੋ ਮਹੀਨੇ ਚ ਕੱਢਣਗੇ ਤਾਂ ਪੰਡਤਾਂ ਦੀ ਵੀ ਜਿਹੜੀ ਰੋਟੀ ਆ ਉਹ ਮਾਰੀ ਜਾਂਦੀ ਆ ਜੀ, ਉਹਨਾਂ ਦੀ ਵੀ ਰੋਜੀ ਰੋਟੀ ਪ੍ਰਭਾਵਿਤ ਹੁੰਦੀ ਆ, ਮੈਰਿਜ ਪੈਲਸਾਂ ਦੀ ਪ੍ਰਭਾਵਿਤ ਹੁੰਦੀ ਆ, ਹੋਰ ਜਿੰਨਾ ਵੀ ਜਿਹੜੇ ਵਿਆਹਾਂ ਦੇ ਬਿਜ਼ਨਸ ਤੇ ਡਿਪੈਂਡ ਲੋਕ ਆ ਉਹਨਾਂ ਤੇ ਅਸਰ ਆਉਂਦਾ। ਜਦੋਂ ਇੱਕ ਦਿਨ ਚ ਹੀ 40-40 50-50 ਵਿਆਹ, ਤਾਂ ਇੱਕ ਬੰਦਾ ਤਾਂ ਇੱਕ ਵਿਆਹ ਹੀ ਅਟੈਂਡ ਕਰ ਸਕਦਾ ਜਾਂ ਉਸੇ ਦੀ ਮਲਾਈ ਖਾ ਸਕਦਾ। ਸੋ ਹੁਣ ਕਿਤੇ ਨਾ ਕਿਤੇ ਇਹ ਦਾਇਰੇ ਖੁੱਲਦੇ ਨਜ਼ਰ ਆ ਰਹੇ ਆ, ਤੇ ਜਿਹੜੀਆਂ ਮਾੜੇ ਦਿਨਾਂ ਦੀਆਂ ਜਾਂ ਸੂਰਜ ਦੀ ਜਾਂ ਕਿਸੇ ਦੇ ਗ੍ਰਹਿਣਾਂ ਦੇ ਪਰਛਾਵੇ ਆ ਉਹ ਥੋੜੇ ਜਿਹੇ ਪੈਸਿਆਂ ਨਾਲ ਸਾਫ਼ ਹੁੰਦੇ ਦਿਖਾਈ ਦੇ ਰਹੇ ਆ, ਕਿਉਂਕਿ ਲੋੜ ਕਾਢ ਦੀ ਮਾਂ ਹੁੰਦੀ ਆ, ਜ਼ਰੂਰਤ ਨਾਲ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਇਗਨੋਰ ਕੀਤਾ ਜਾ ਸਕਦਾ, ਤੇ ਸੋ ਇਹੀ ਚੀਜ਼ ਇਹ ਹੁੰਦੀਆਂ। ਸੋ ਅੱਜ ਕੱਲ 80 ਮਹੀਨੇ ਦੇ ਵਿੱਚ ਵਿਆਹ ਸ਼ਾਦੀਆਂ ਦਾ ਦੌਰ ਇੰਡੀਆ ਦੇ ਵਿੱਚ ਚੱਲਿਆ ਹੋਇਆ ਜੀ, ਤੇ ਕਈ ਮੇਰੇ ਵਾਂਗੂ ਬੜੇ ਚਾਅ ਮਨਾਉਣ ਵਾਲੇ ਵੀ ਹੋਣਗੇ, ਕਈ ਦੁਖੀ ਵੀ ਹੋਣਗੇ ਇਹਨਾਂ ਚੀਜ਼ਾਂ ਦੇ ਉੱਤੋਂ ਵੀ ਰੋਜ਼ ਹੀ ਵਿਆਹ ਕੰਮ ਛੁਡਾ ਦਿੰਦੇ ਆ। ਪਰ ਚਲੋ ਜੀ, ਇਹ ਖੁਸ਼ੀਆਂ ਖੇੜਿਆਂ ਭਰਿਆ ਜੀਵਨ ਸਾਰਿਆਂ ਦਾ ਬਣਿਆ ਰਹੇ ਤੇ ਸਾਰਿਆਂ ਦੇ ਘਰਾਂ ਚ ਖੁਸ਼ੀਆਂ ਆਉਣ। ਅਸੀਂ ਤਾਂ ਇੱਕ ਗੱਲ ਮੰਨਦੇ ਆ ਵੀ ਜੇ ਕਿਸੇ ਦੇ ਘਰੇ ਕੋਈ ਵਿਆਹ ਸ਼ਾਦੀ ਆਉਂਦਾ ਜਾਂ ਕੋਈ ਖੁਸ਼ੀ ਆਉਂਦੀ ਆ ਤੇ ਉਹਦੇ ਤੇ ਇਸ ਚੀਜ਼ੇ ਕਰਨਾ ਵੀ ਇਹ ਖਰਚੇ ਦਾ ਘਰ ਆ ਗਿਆ, ਔਖਾ ਹੋ ਗਿਆ, ਉਹ ਤਾਂ ਤੁਸੀਂ ਆਪ ਕੰਟਰੋਲ ਕਰਨਾ। ਪਰ ਉਹ ਜਿਹੀਆਂ ਖੁਸ਼ੀਆਂ ਹਰ ਦੇ ਘਰੇ ਆਉਣ, ਇਹੀ ਅਸੀਂ ਤਾਂ ਦੁਆ ਅਰਦਾਸ ਕਰਦੇ ਆ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਆਪਾਂ ਕਰਦੇ ਆ ਇੱਕ ਗੀਤ ਨਾਲ, ਮਨਮੋਹਨ ਬਾਰਿਸ ਹੋਰਾਂ ਦਾ ਗੀਤ ਕੱਢਿਆ ਹੋਇਆ, ਤੇ ਉਦੋਂ ਬਾਅਦ ਆਪਾਂ ਕਿਸੇ ਵਿਚਾਰ ਦੇ ਉੱਤੇ ਗੱਲ ਕਰਦੇ ਆ ਜੀ, ਤੇ ਫਿਰ ਤੁਹਾਡੇ ਸੁਨੇਹੇ ਤੇ ਉਦੋਂ ਬਾਅਦ ਸੱਜਣਾ ਮਿੱਤਰਾਂ ਨਾਲ ਜਿਹੜੀਆਂ ਗੱਲਾਂ ਬਾਤਾਂ, ਏਦਾਂ ਕਰਕੇ ਹੀ ਤੁਹਾਡੇ ਨਾਲ ਅੱਜ ਅਸੀਂ ਦਿਲ ਦੀ ਗੱਲ ਦੀ ਸਾਂਝ ਪਾਉਣੀ ਆ। ਸੋ ਸੁਣਦੇ ਆ ਮਨਮੋਹਨ ਬਾਰਿਸ ਹੋਰਾਂ ਦਾ ਗੀਤ। ਲਓ ਜੀ ਦੋਸਤੋ, ਮਨਮੋਹਨ ਵਾਰਿਸ ਦਾ ਗੀਤ ਤੁਹਾਨੂੰ ਸੁਣਾਇਆ ਤੇ ਉਮੀਦ ਆ ਸੁਬਹ ਸੁਬਹ ਗੀਤ ਪਸੰਦ ਵੀ ਆਇਆ ਹੋਏਗਾ ਤੇ ਬਹੁਤ ਸਾਰੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਤੇ ਸੁਨੇਹਿਆਂ ਨੂੰ ਵੀ ਆਪਾਂ ਲੈਣਾ ਤੇ ਪਰ ਅੱਜ ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸੁਨੇਹਿਆਂ ਦੇ ਵਿੱਚ ਵੀ ਇਹੀ ਨਿਕਲ ਕੇ ਆ ਰਿਹਾ ਅਖੀਰ ਗੱਲ ਪੰਜਾਬ ਦੀ ਰਾਜਨੀਤੀ ਤੇ ਆ ਜਾਂਦੀ ਹੈ ਤੇ ਰਾਜਨੀਤੀ ਦੀਆਂ ਗੱਲਾਂ ਸੁਣਨੀਆਂ ਵੀ ਚਾਹੁੰਦੇ ਆ ਸੱਜਣ ਮਿੱਤਰ ਤੇ ਚਲੋ ਮੇਰੇ ਵਰਗੇ ਤੋਂ ਵੀ ਕਲਾਸ ਲਾਉਣੀ ਵੀ ਮੈਨੂੰ ਵੀ ਚੰਗੀ ਲੱਗਦੀ ਆ ਕੁਝ ਕੁ ਗੱਲਾਂ ਪਰ ਗੱਲਾਂ ਉਹੀ ਕੀਤੀਆਂ ਜਾਣ ਜਿਨ੍ਹਾਂ ਚ ਕੁਛ ਫਾਇਦਾ ਹੋਵੇ ਜਾਂ ਕੁਛ ਵਿਚਾਰਨ ਯੋਗ ਹੋਣ। ਹਰ ਕੋਈ ਬੰਦਾ ਵੱਖਰੀ ਸੋਚ ਲੈ ਕੇ ਪਾਰਟੀ ਲੈ ਕੇ ਆਉਂਦਾ, ਵੱਖਰੀਆਂ ਚੀਜ਼ਾਂ ਦੇ ਦਾਅਵੇ ਵਾਅਦੇ ਕਰਦਾ ਤਾਂ ਅਕਸਰ ਸੁਣਦੇ ਆ। ਬਹੁਤ ਸਾਰੇ ਲੋਕ ਜਿਹੜਾ ਦਾਅਵਾ ਵਾਅਦੇ ਸਾਡੇ ਕੋਲ ਨਾ ਕੁਝ ਇੱਕ ਪੁਰਾਣੀਆਂ ਇਤਿਹਾਸਿਕ ਕੋਟਾਂ ਉਹ ਅਸੀਂ ਕੋਟ ਕਰਦੇ ਰਹਿੰਦੇ ਹਾਂ, ਚਾਹੇ ਉਹ ਭਗਤ ਸਿੰਘ ਦੀਆਂ ਹੋਣ, ਚਾਹੇ ਉਹ ਲੈਨਿਨ ਦੀਆਂ ਹੋਣ, ਚਾਹੇ ਉਹ ਅਬਰਾਹਮ ਲਿੰਕਨ ਦੀਆਂ ਹੋਣ, ਜਾਂ ਵੱਖਰੇ ਵੱਖਰੇ ਕਿਸਮ ਦੀਆਂ ਜਿਹੜੀਆਂ ਕੋਟਸ ਆ ਤੇ ਉਹ ਉਦੋਂ ਸਾਡੇ ਸਾਹਮਣੇ ਆ ਜਾਂਦੀਆਂ ਜਦੋਂ ਸਿਆਸਤ ਦੇ ਵਿੱਚ ਫੇਰ ਬਦਲਦੀ ਜਾਂ ਕੋਈ ਇਹ ਜਿਹੀਆਂ ਲੋੜ ਹੁੰਦੀ ਹੈ ਜਾਂ ਕਿਸੇ ਨਵੀਂ ਪਾਰਟੀ ਨੂੰ ਇੱਕ ਦੂਜੇ ਤੇ ਜਿਹੜੇ ਦੋਸ਼ ਪ੍ਰਦੋਸ਼ ਲਾਉਂਦੀਆਂ ਗੱਲਾਂ ਹੁੰਦੀਆਂ ਉਦੋਂ ਗੱਲਾਂ ਸਾਹਮਣੇ ਆ ਜਾਂਦੀਆਂ। ਪਰ ਅਸੀਂ ਜਿਹੜੇ ਲੋਕ ਆ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੇ ਉਹਨਾਂ ਦੀ ਇੱਕੋ ਹੀ ਲਾਈਨ ਹੀ ਯਾਦ ਹੁੰਦੀ ਆ ਜਾਂ ਉਹੀ ਕੋਟ ਜਿਹੜੀ ਸਾਰਾ ਦਿਨ ਘੁੰਮਦੀ ਹੈ ਸਾਹਮਣੇ ਉਹੀ ਪਤਾ ਹੁੰਦਾ, ਉਂਝ ਉਹਨਾਂ ਦੀ ਜੀਵਨੀ ਨਹੀਂ ਪੜ੍ਹੀ ਹੁੰਦੀ। ਜੇ ਜੀਵਨੀ ਉਸ ਉਹ ਕਾਰਜਕਾਲ ਪੜ੍ਹਿਆ ਹੋਵੇ ਜਾਂ ਕਾਰਜਕਾਲ ਦੇਖਿਆ ਸੁਣਿਆ ਹੋਵੇ ਤਾਂ ਹੋ ਸਕਦਾ ਉਹ ਉਹਦੇ ਚ ਉਹਨਾਂ ਦੀ ਸੋਚ ਹੋਰ ਹੋਵੇ, ਵੱਖਰੀ ਹੋਵੇ। ਉਦਾਹਰਣ ਦੇ ਤੌਰ ਤੇ ਜੇ ਹੁਣ ਆਪਾਂ ਗੱਲ ਕਰੀਏ ਸਾਡੇ ਜਿੰਨੇ ਵੀ ਇਹ ਫੇਮਸ ਪੁਰਾਣੇ ਇਤਿਹਾਸ ਦੇ ਵਿੱਚ ਬੰਦੇ ਹੋਏ ਆ ਜਿਨ੍ਹਾਂ ਨੇ ਕੋਈ ਨਾ ਕੋਈ ਵੱਖਰੀਆਂ ਪੈੜਾਂ ਪਾਈਆਂ, ਉਹਨਾਂ ਚੋਂ ਇੱਕ ਬੜਾ ਮਜ਼ਬੂਤ ਨਾਰਾ ਹੋਇਆ ਹੁਣ ਤੱਕ ਦੁਨੀਆ ਇਹ ਲੋਕਤੰਤਰ ਦੇ ਉੱਤੇ ਵਰਤਦੀ ਆਈ ਹੈ ਨਾਰਾ, ਕਹਿੰਦੇ ਜਿਹੜੀ ਸਰਕਾਰ ਕਿਹੋ ਜਿਹੀ ਹੋਵੇ, ਕਹਿੰਦੇ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਵਾਸਤੇ ਹੋਵੇ। ਹੁਣ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਇਸ ਨਾਰੇ ਨੂੰ ਪੜ੍ਹ ਕੇ ਸੁਣ ਸਮਝ ਗਏ ਹੋਣਗੇ ਵੀ ਕਿਹਨੇ ਕਿਹਾ। ਬਿਲਕੁਲ ਜੀ, ਇਹ ਨਾਰਾ ਦਿੱਤਾ ਸੀ ਅਬਰਾਹਮ ਲਿੰਕਨ ਨੇ ਤੇ ਅਬਰਾਹਮ ਲਿੰਕਨ ਦੇ ਮਾਮਲੇ ਚ ਜੇ ਅਸੀਂ ਗੱਲਾਂ ਕਰਦੇ ਹਾਂ ਜਾਂ ਸਕੂਲ ਦੇ ਦੌਰ ਦੀਆਂ ਗੱਲਾਂ ਕਰਦੇ ਹਾਂ ਤਾਂ ਸਾਡੇ 500 ਤੱਕ ਗੱਲਾਂ ਚੇਤੇ ਆ ਜਿਹੜੀਆਂ ਜਿਹੀਆਂ ਸਾਨੂੰ ਸਕੂਲ ਦੇ ਸਿਲੇਬਸ ਚ ਪੜ੍ਹਾਈਆਂ ਜਾਂਦੀਆਂ ਜਾਂ ਦੱਸੀਆਂ ਜਾਂਦੀਆਂ। ਉਹਨਾਂ ਚੋਂ ਇੱਕ ਤਾਂ ਗੱਲ ਇਹ ਆਉਂਦੀ ਆ ਵੀ ਜਿਹੜਾ ਅਮਰੀਕੀ ਗ੍ਰਹਿ ਯੁੱਧ ਦਾ ਜਿਹੜਾ ਨੂੰ ਕੰਟਰੋਲ ਕਰਨ ਵਾਲਾ ਉਹ ਬੰਦਾ ਸੀ, ਅਮਰੀਕੀ ਗ੍ਰਹਿ ਯੁੱਧ ਜਿਹੜਾ ਉਹਦੇ ਰਾਜਕਾਜ ਵੇਲੇ ਸਾਰਾ ਉਹ ਟਾਈਮ ਹੋਇਆ। ਦੂਜਾ ਗੱਲ ਖਾਸ ਇਹ ਆਉਂਦੀ ਆ ਵੀ ਅਬਰਾਹਮ ਲਿੰਕਨ ਕੇ ਜਿਹੜੀ ਖਾਸ ਆਮ ਦੱਸਦੇ ਸੀ ਵੀ ਬਾਹਰ ਗਵਾਂਢੀਆਂ ਦੇ ਦੀਵੇ ਦੇ ਚਾਨਣ ਚ ਬੈਠ ਕੇ ਪੜ੍ਹਦਾ ਹੁੰਦਾ ਸੀ ਵੀ ਇੰਨੀ ਕੁ ਉਹਨੇ ਗਰੀਬੀ ਸੀ। ਤੀਜੀ ਗੱਲ ਦੱਸਦੇ ਹੁੰਦੇ ਆ ਵੀ ਇੱਕ ਵਾਰੀ ਅਬਰਾਹਮ ਲਿੰਕਨ ਆਪਦੇ ਜੋੜੇ ਪਾਲਿਸ਼ ਕਰੀ ਜਾਂਦਾ ਸੀ ਤੇ ਉਹਦਾ ਜਿਹੜਾ ਸਹੁਰਾ ਸੀ ਜਾਂ ਕੋਈ ਵੀ ਆ ਕੇ ਆ ਤਾਂ ਕਹਿੰਦਾ ਵੀ ਤੂੰ ਦੇਸ਼ ਦਾ ਰਾਸ਼ਟਰਪਤੀ ਤੇ ਤੂੰ ਜੋੜੇ ਪਾਲਿਸ਼ ਕਰੀ ਜਾਂਦਾ, ਉਹ ਆਦ ਹਾਂ ਆਪਦੇ ਹੀ ਕਰਦਾ ਨਾ ਕਿਸੇ ਦੇ ਤਾਂ ਨਹੀਂ ਕਰਦਾ, ਕੋਈ ਪ੍ਰੋਬਲਮ ਨਹੀਂ। ਸੋ ਜਾਣੀ ਕਿ ਇਹ ਜਿਹੀਆਂ ਉਦਾਹਰਨਾਂ ਲਈ ਅਬਰਾਹਮ ਲਿੰਕਨ ਨੂੰ ਅਸੀਂ ਜਾਣਦੇ ਹਾਂ, ਪਰ ਅਸੀਂ ਉਸ ਤੋਂ ਅੱਗੇ ਨਾ ਤਾਂ ਜਾਣਨਾ ਚਾਹਿਆ ਨਾ ਉਸ ਤੋਂ ਅੱਗੇ ਅਸੀਂ ਸੋਚਿਆ ਕਦੇ ਤੇ ਨਾ ਹੀ ਸਾਨੂੰ ਇਹ ਜਾਂ ਕਈ ਵਾਰੀ ਮਟੀਰੀਅਲ ਨਹੀਂ ਮਿਲਦਾ ਵੀ ਅਸੀਂ ਕਿੱਥੋਂ ਲੱਭੀਏ ਕਿਵੇਂ ਕਰੀਏ। ਦੋਸਤੋ ਮੈਨੂੰ ਐਵਰੇਜ 5-10 ਲੋਕਾਂ ਦੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਉਂਦੇ ਆ ਵੀ ਚੰਗੀ ਕਿਤਾਬ ਸੁਜੈਸਟ ਕਰ। ਦੇਖੋ ਮੈਂ ਚੰਗੀ ਕਿਤਾਬਾਂ 10, 15, 20, 200, 400 ਤੱਕ ਦੱਸ ਸਕਦਾ ਜਿੰਨੀਆਂ ਕੁ ਮੈਂ ਪੜ੍ਹੀਆਂ, ਕਿਉਂਕਿ ਕਿਤਾਬਾਂ ਮਾੜੀਆਂ ਨਹੀਂ ਹੁੰਦੀਆਂ। ਹਾਂ ਮਾੜਾ ਕਈ ਵਾਰੀ ਲਿਟਰੇਚਰ ਮਾੜਾ ਜਿਹੜਾ ਲਿਖਣ ਵਾਲੇ ਬੰਦੇ ਆ ਉਹਨਾਂ ਦੀ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਉੱਥੋਂ ਤੱਕ ਪਹੁੰਚਣ ਦੀ। ਜੇ ਤੁਸੀਂ ਹੁਣ ਇੱਕ ਇੰਟਰਟੇਨਮੈਂਟ ਲਈ ਰੇਲਵੇ ਸਟੇਸ਼ਨ ਤੋਂ ਲੈ ਕੇ ਕੋਈ ਕਿਤਾਬ ਚਾ ਪੜ੍ਹਦੇ ਹੋ ਜਾਂ ਹੋਰ ਕਰਦੇ ਹੋ, ਤੁਸੀਂ ਆਪਣਾ ਵੀ ਵਕਤ ਬਰਬਾਦ ਕਰ ਰਹੇ ਹੋ ਤੇ ਆਪਣੇ ਅੰਦਰ ਵੀ ਜਿਹੜਾ ਇੱਕ ਜ਼ਹਿਰ ਸਿੱਟ ਰਹੇ ਹੋ ਜਿਹੜਾ ਭਰ ਰਹੇ ਹੋ। ਪਰ ਜੇ ਤੁਸੀਂ ਚੰਗੀ ਕਿਸੇ ਵੀ ਬੁੱਕ ਹਾਊਸ ਤੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਕਿਤਾਬਾਂ ਦਾ ਪਤਾ ਲੱਗ ਹੀ ਜਾਂਦਾ ਜਾਂ ਤੁਹਾਡੇ ਟੇਸਟ ਦਾ ਪਤਾ ਲੱਗ ਜਾਂਦਾ ਇੱਕ ਹੀ ਆ। ਪਰ ਮੇਰੀ ਇੱਕ ਚੀਜ਼ ਮੰਨਣਾ ਵੀ ਜੇ ਤੁਸੀਂ ਫਿਕਸ਼ਨਸ ਬਹੁਤ ਸਾਰੇ ਲੋਕ ਪਸੰਦ ਕਰਦੇ ਆ, ਕਹਾਣੀਆਂ ਪਸੰਦ ਕਰਦੇ ਆ, ਕਹਾਣੀਆਂ ਬਹੁਤ ਵਧੀਆ ਸੁਨੇਹੇ ਵੀ ਦਿੰਦੀਆਂ, ਪਰ ਕਹਾਣੀਆਂ ਦੇ ਸੁਨੇਹੇ ਕਈ ਵਾਰੀ ਸਾਡੀ ਸਮਝ ਤੋਂ ਬਾਹਰ ਰਹਿ ਜਾਂਦੇ ਆ ਜਿੰਨਾ ਚਿਕ ਅਸੀਂ ਕਿਤਾਬਾਂ ਪੜ੍ਹਨ ਦਾ ਤਰੀਕਾ ਨਾ ਆਇਆ ਹੋਵੇ, ਸਾਨੂੰ ਕਿਤਾਬਾਂ ਨੂੰ ਸਮਝਣ ਦਾ ਤਰੀਕਾ ਨਾ ਆਇਆ, ਕਿਤਾਬਾਂ ਬਾਰੇ ਜਾਣਨ ਦਾ ਤਰੀਕਾ ਨਾ ਆਇਆ ਹੋਵੇ। ਸੋ ਦੋਸਤੋ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਵੀ ਜੇ ਤੁਸੀਂ ਕਿਤਾਬਾਂ ਪੜ੍ਹਨੀਆਂ ਚਾਹੁੰਦੇ ਹੋ ਨਾ ਜਾਂ ਕੁਛ ਬਣਨਾ ਚਾਹੁੰਦੇ ਹੋ ਜਾਂ ਕੁਛ ਵੱਖਰੀ ਚੀਜ਼ ਜਾਣਨੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਜੀਵਨੀਆਂ ਪੜ੍ਹੋ। ਜਿਹੜੇ ਵੀ ਫੀਲਡ ਦੇ ਵਿੱਚ ਤੁਹਾਡਾ ਇੰਟਰਸਟ ਆ ਉਹਦੇ ਚ ਜੀਵਨੀਆਂ ਪੜ੍ਹੋ, ਰੇਖਾ ਚਿੱਤਰ ਪੜ੍ਹੋ। ਤਾਂ ਜਦੋਂ ਤੁਸੀਂ ਰੇਖਾ ਚਿੱਤਰ ਪੜ੍ਹੋਗੇ ਉਹ ਜੀਵਨੀਆਂ ਪੜ੍ਹੋਗੇ ਤਾਂ ਤੁਹਾਡੇ ਅੰਦਰ ਜਿਗਿਆਸਾ ਜਾਗੂ। ਮੰਨ ਲਓ ਤੁਸੀਂ ਰੇਖਾ ਚਿੱਤਰ ਬਲਵੰਤ ਗਾਰਗੀ ਨੇ ਲਿਖੇ, ਬਹੁਤ ਸਾਰੇ ਪੰਜਾਬੀ ਸਾਹਿਤਕਾਰਾਂ ਦੇ ਰੇਖਾ ਚਿੱਤਰ ਲਿਖੇ ਆ, ਘੱਟੋ ਘੱਟ 40-50 ਉੱਤੇ ਉਹਨਾਂ ਨੇ ਲਿਖੇ ਆ। ਮੰਨ ਲਓ ਤੁਸੀਂ ਕਿਸੇ ਵੀ ਇੱਕ ਮਸ਼ਹੂਰ ਬੰਦੇ ਦੇ ਉੱਤੇ ਰੇਖਾ ਚਿੱਤਰ ਪੜ੍ਹ ਲਿਆ, ਕਿਸੇ ਵੀ ਪੁਰਾਣੇ ਸਾਡੇ ਸਾਹਿਤਕਾਰ ਦੇ ਉੱਤੇ ਰੇਖਾ ਚਿੱਤਰ ਪੜ੍ਹ ਲਿਆ, ਅੰਮ੍ਰਿਤਾ ਪ੍ਰੀਤਮ ਤੇ ਪੜ੍ਹ ਲਿਆ, ਪ੍ਰਿੰਸੀਪਲ ਸੇਖੋਂ ਤੇ ਪੜ੍ਹ ਲਿਆ, ਜਾਂ ਜਿਸ ਤੇ ਵੀ ਮਰਜ਼ੀ ਪੜ੍ਹ ਲਿਆ, ਮੰਨ ਲਓ ਤੁਸੀਂ ਉਹਨਾਂ ਦੇ ਵਿੱਚੋਂ ਸਾਰੇ ਰੇਖਾ ਚਿੱਤਰਾਂ ਚੋਂ ਕਿਸੇ ਇੱਕ ਦਾ ਜੀਵਨ ਤੁਹਾਨੂੰ ਪ੍ਰਭਾਵਿਤ ਕਰ ਗਿਆ, ਤਾਂ ਤੁਸੀਂ ਉਹਦੀ ਜੀਵਨੀਆਂ, ਉਹਦੇ ਬਾਰੇ ਹੋਰ ਕਿਤਾਬਾਂ, ਉਹਦੀਆਂ ਕਿਤਾਬਾਂ ਤਾਂ ਤੁਸੀਂ ਹੋਰ ਪੜ੍ਹ ਸਕਦੇ ਹੋ, ਤੁਹਾਨੂੰ ਹੋਰ ਗਿਆਨ ਮਿਲੂਗਾ, ਹੋਰ ਚੀਜ਼ਾਂ ਦੀ ਅਸਲੀ ਤਹਿ ਤੱਕ ਤੁਸੀਂ ਜਾਓਗੇ। ਪਰ ਅਸੀਂ ਕੀ ਕਰਦੇ ਹਾਂ, ਸਾਡਾ ਜਿਹੜਾ ਸਿਸਟਮ ਹੁੰਦਾ ਵੀ ਅਸੀਂ ਤਰਦੀਆਂ ਗੱਲਾਂ ਗੂਗਲ ਤੋਂ, ਜਾਂ ਉਹ ਅੱਜ ਕੱਲ੍ਹ ਤਾਂ ਗੂਗਲ ਹੈਗਾ, ਜਾਂ ਪਹਿਲਾਂ ਵੀ ਤਰਦੀਆਂ ਜਿਹੜੀਆਂ ਗੱਲਾਂ ਉਹਨਾਂ ਤੱਕ ਹੀ ਸੀਮਿਤ ਰਹਿੰਦੇ ਹਾਂ, ਉਹ ਤੋਂ ਅੱਗੇ ਨਹੀਂ ਜਾਂਦੇ। ਹੁਣ ਗੱਲ ਚੱਲੀ ਸੀ ਅਬਰਾਹਮ ਲਿੰਕਨ ਦੀ, ਅਬਰਾਹਮ ਲਿੰਕਨ ਦੇ ਮਾਮਲੇ ਚ ਅਸੀਂ ਸਭ ਤੋਂ ਸਫਲ ਰਾਸ਼ਟਰਪਤੀ, ਇਹੋ ਜਿਹੀਆਂ ਗੱਲਾਂ ਸਾਡੇ ਮਨ ਚ ਆਪ ਹੀ ਅਸੀਂ ਘੇਰੇ ਬਣਾ ਲੈਂਦੇ ਹਾਂ ਵੀ ਜੇ ਲਿੰਕਨ ਦਾ ਏਡਾ ਵੱਡਾ ਨਾਂ ਅੱਜ ਤੱਕ ਧਾਰਨਾ ਦਿੰਦੇ ਆ ਤਾਂ ਬਹੁਤ ਸਫਲ ਰਾਸ਼ਟਰਪਤੀ ਹੋਣਾ। ਪਰ ਨਹੀਂ ਦੋਸਤੋ, ਜਦੋਂ ਤੁਸੀਂ ਉਹਨਾਂ ਦੀ ਪੜੋਗੇ ਨਾ, ਉਹਨਾਂ ਬਾਰੇ ਪੜੋਗੇ, ਤਾਂ ਤੁਹਾਨੂੰ ਪਤਾ ਲੱਗੂਗਾ ਵੀ ਉਹ ਇਨਸਾਨ ਸਿਰਫ ਇੱਕ ਪੂਰਾ ਪਲਾਨ 4 ਸਾਲਾਂ ਦਾ, ਤੇ ਅਗਲੇ ਪਲਾਨ ਦੇ ਵਿੱਚ 1.5-1.5 ਸਾਲ ਉਹਨਾਂ ਨੇ ਜਿਹੜਾ ਰਾਜ ਕੀਤਾ, ਮੰਨ ਲਓ 5-5.5 ਸਾਲ ਉਹਨਾਂ ਨੇ 6 ਸਾਲ ਰਾਜ ਕੀਤਾ, ਉਹ 6 ਸਾਲਾਂ ਦੇ ਵਿੱਚ 4 ਸਾਲਾਂ ਚ ਜਿੰਨੇ ਅਮੈਰੀਕਾ ਚ ਕਤਲ ਹੋਏ ਆ, ਜਿੰਨੀ ਦੁਨੀਆਂ ਮਰੀ ਆ, ਉਹ ਕਦੇ ਵੀ ਨਹੀਂ ਅਮੈਰੀਕਾ ਦੇ ਇਤਿਹਾਸ ਚ ਮਰੀ, ਤੇ ਉਹ ਸੀ ਕਾਰਨ ਗ੍ਰਹਿ ਯੁੱਧ, ਕਿਉਂਕਿ ਉੱਤਰੀ ਤੇ ਦੱਖਣੀ ਜਿਹੜੀ ਅਮਰੀਕਾ ਦਾ ਆਪਸ ਵਿੱਚ ਗ੍ਰਹਿ ਯੁੱਧ ਸੀ, ਉੱਥੇ ਇੱਕ ਟੀਮਾਂ ਬਣ ਗਈਆਂ ਸਨ ਜਿਹੜੇ ਚਾਹੁੰਦੇ ਸਨ ਵੀ ਜਿਹੜੀ ਦਾਸ ਪ੍ਰਥਾ ਨੂੰ ਖਤਮ ਕੀਤਾ ਜਾਵੇ, ਗੁਲਾਮੀ ਦੀ ਪ੍ਰਥਾ ਖਤਮ ਕੀਤੀ ਜਾਵੇ, ਜਿਨ੍ਹਾਂ ਦੀ ਅਗਵਾਈ ਲਿੰਕਨ ਕਰਦਾ ਸੀ। ਤੇ ਅਬਰਾਹਮ ਲਿੰਕਨ ਦਾ ਜੇ ਨਾਂ ਤਾਂ ਉਹਦੇ ਲਈ ਇੱਕ ਗੱਲ ਚ ਨਿਬੇੜੀ ਜਾਏ ਤਾਂ ਉਹ ਇਹ ਹੈ ਜੀ ਵੀ ਉਹ ਬੰਦਾ ਜਿਹਨੇ ਦਾਸ ਪ੍ਰਥਾ, ਗੁਲਾਮੀ ਦੀ ਪ੍ਰਥਾ ਨੂੰ ਖਤਮ ਕੀਤਾ। ਤਾਂ ਦੂਜਾ ਜਿਹੜਾ ਗਰੁੱਪ ਸੀ ਉਹਨੂੰ ਇਹ ਲੱਗਦਾ ਸੀ ਵੀ ਜੇ ਗੁਲਾਮੀ ਦੀ ਪ੍ਰਥਾ ਖਤਮ ਹੋ ਗਈ ਤਾਂ ਸਾਡੇ ਕੰਮ ਖੜ ਜਾਣਗੇ, ਸਾਨੂੰ ਪੈਸੇ ਦੇਣੇ ਪੈਣਗੇ। ਕਿਤੇ ਉਹ ਕੀ ਕਰਦੇ ਸੀ, ਉਸ ਟਾਈਮ ਚ 10 ਤੋਂ ਲੈ ਕੇ 90 ਡਾਲਰ ਤੱਕ ਬੰਦਾ ਖਰੀਦ ਲੈਂਦੇ ਸੀ, ਅਫਰੀਕਨ ਲੋਕਾਂ ਤੋਂ ਲਿਆਉਂਦੇ ਸੀ, ਜਹਾਜ਼ਾਂ ਚ, ਸਮੁੰਦਰੀ ਜਹਾਜ਼ਾਂ ਚ ਅਫਰੀਕਨ ਫੜ ਕੇ ਲਿਆਂਦੇ ਜਾਂਦੇ ਸਨ ਤੇ ਉਹਨਾਂ ਨੂੰ ਫੇਰ ਉੱਥੇ ਵੇਚਿਆ ਜਾਂਦਾ ਸੀ, ਤੇ ਉਹ ਸਾਰੀ ਉਮਰ ਫਿਰ ਉਹ $10 ਵਾਲੇ ਬੰਦੇ ਤੋਂ ਉਹਦਾ ਚੰਮ ਪੜਦੇ ਸੀ, ਤੇ ਸ਼ਾਮ ਨੂੰ ਖਾਣੇ ਦੇ ਨਾਲ ਰੁਟੀਨ ਸੀਗਾ ਵੀ ਉਹਨੂੰ 100-200 ਕੋੜੇ ਮਾਰਨੇ ਤਾਂ ਕਿ ਉਹਦੀ ਔਕਾਤ ਚੇਤੇ ਰਹੇ ਉਹਨੂੰ। ਇਸ ਢੰਗ ਦੀ ਜਿਹੜਾ ਜੀਵਨ ਸੀ, ਜਿਹਤੋਂ ਅਬਰਾਹਮ ਲਿੰਕਨ ਬਹੁਤ ਦੁਖੀ ਹੋਇਆ ਤੇ ਉਸ ਨੇ ਜਿਹੜੀ ਇਹ ਸਹੁੰ ਚੱਕੀ ਵੀ ਮੈਂ ਇਹਨੂੰ ਖਤਮ ਕਰਕੇ ਛੱਡਣਾ। ਸੋ ਉਹ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਸੀ ਦਾਸ ਪ੍ਰਥਾ, ਪਰ ਉਹਦਾ ਜਿਹੜਾ ਰਾਜਕਾਜ ਆ, ਜੇ ਮੰਨਿਆ ਜਾਵੇ ਤਾਂ ਉਸ ਰਾਜਕਾਜ ਦੇ ਵਿੱਚ ਸ਼ਾਂਤੀ ਨਹੀਂ ਸੀ। ਉਸ ਰਾਜਕਾਜ ਦੇ ਵਿੱਚ ਜਿੰਨੀ ਕਤਲੋ ਗੌਰਤ ਹੋਈ ਕਿਸੇ ਟਾਈਮ ਦੇ ਵਿੱਚ ਨਹੀਂ ਹੋਈ, ਪਰ ਉਸ ਬੰਦੇ ਨੇ ਖੁਦ ਜਿਹੜਾ ਇੱਕ ਸ਼ਾਂਤੀ ਦਾ ਜਿਹੜਾ ਲੜ ਫੜ ਕੇ ਰੱਖਿਆ, ਜਾਂ ਇੱਕ ਤਰੀਕੇ ਨਾਲ ਜਿਹੜਾ ਨਜਿੱਠਣ ਦੀ ਕੋਸ਼ਿਸ਼ ਕੀਤੀ, ਉਹ ਬਾਕਮਾਲ ਸੀ, ਜਾਂ ਉਹਨਾਂ ਦੀ ਜਿਹੜੀ ਸੋਚ ਸੀ ਉਹ ਬਾਕਮਾਲ ਸੀ। ਤਾਂ ਉਹਨਾਂ ਦੀ ਜਿਹੜੀ ਸਾਰੀ ਜੀਵਨੀ ਦੇ ਉੱਤੇ ਜੇ ਝਾਤ ਪਾਓ ਤਾਂ ਉਹ ਬਹੁਤ ਇੱਕ ਗਰੀਬ ਘਰੇ ਜੰਮੇ, ਗਰੀਬ ਘਰੇ ਆਪਦੇ ਬਾਪ ਨਾਲ ਉਹਨਾਂ ਨੇ ਬਹੁਤ ਸਾਲ ਲੱਕੜਾਂ ਬਣਾਈਆਂ, ਕਹਾੜੀ ਨਾਲ ਜੰਗਲਾਂ ਚ ਲੱਕੜਾਂ ਵੱਢਦੇ ਹੁੰਦੇ ਸੀ ਤੜਕੇ ਤੋਂ ਸ਼ਾਮ ਆਥਣ ਤੱਕ। ਪਰ ਇਹੋ ਜਿਹੇ ਸਮੇਂ ਦੌਰਾਨ ਵੀ ਉਹ ਪੜ੍ਹੇ ਤੇ ਨਾਲ ਨਾਲ ਪੜ੍ਹਦੇ ਗਏ, ਪੜ੍ਹਾਈ ਦੇ ਵਿੱਚ ਉਹਨਾਂ ਨੇ ਜਿਹੜੀ ਉੱਚ ਵਿਦਿਆ ਹਾਸਲ ਕੀਤੀ ਤੇ ਇੱਕ ਵਕੀਲ ਬਣੇ। ਪਰ ਵਕੀਲ ਬਣਨ ਤੋਂ ਬਾਅਦ ਵੀ ਜਿਹੜੀਆਂ ਅੰਦਰਲੀਆਂ ਮਨਸ਼ਾਵਾਂ ਸਨ, ਲੋਕਾਂ ਨੂੰ ਲੱਗਦਾ ਸੀ ਵੀ ਕਈ ਵਾਰੀ ਅਸੀਂ ਕੀ ਕਰਦੇ ਹਾਂ, ਰੁਕ ਜਾਂਦੇ ਹਾਂ ਇੱਕ ਟੀਚੇ ਤੇ ਪਹੁੰਚ ਕੇ ਵੀ ਅਸੀਂ ਵਕੀਲ ਬਣ ਗਏ, ਬਸ ਦੈਟਸ ਇਟ। ਪਰ ਉਹਨਾਂ ਦੀ ਮੰਜ਼ਿਲ ਵਕਾਲਤ ਨਹੀਂ ਸੀ, ਉਹਨਾਂ ਨੇ ਵਕੀਲ ਹੁੰਦੇ ਹੋਏ ਵੀ ਕਹਿੰਦੇ ਅੱਜ ਵੀ ਇਹੋ ਜਿਹੇ ਕੇਸ ਤੇ ਇਹੋ ਜਿਹੀਆਂ ਉਦਾਹਰਨਾਂ ਜਿਹੜੀਆਂ ਬਾਕਮਾਲ ਨੇ ਵੀ ਉਹਨਾਂ ਨੇ ਲੋਕਾਂ ਤੋਂ ਪੈਸੇ ਨਹੀਂ ਲੈਂਦੇ ਸੀ ਕੇਸ ਲੜਨ ਦੇ, ਜਾਂ ਜੇ ਕਿਸੇ ਨੇ ਪੈਸੇ ਦੇਣੇ ਤਾਂ ਉਹਨੂੰ ਵਾਪਸ ਮੋੜ ਦੇਣੇ ਕਿਸੇ ਨਾ ਕਿਸੇ ਬਹਾਨੇ ਨਾਲ, ਹਾਲਾਂਕਿ ਖੁਦ ਗਰੀਬੀ ਦੇ ਵਿੱਚ ਸੀ, ਪਰ ਫੇਰ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਇੱਕ ਆਪਦਾ ਕਮਾਈ ਦਾ ਜ਼ਰੀਆ, ਜਾਂ ਉਹ ਨਹੀਂ ਉਹਨਾਂ ਨੇ ਕਦੇ ਵੀ ਮੰਨਿਆ। ਤੇ ਇਮਾਨਦਾਰੀ ਜਿਹੜੀ ਅੱਜ ਕਹਿੰਦੇ ਨੀ ਹੁੰਦੇ ਵੀ ਸਾਫ਼ ਨੀਅਤ ਤੇ ਸਪਸ਼ਟ ਨੀਤੀ ਦਾ ਅਸੀਂ ਨਾਰਾ ਦਿੰਦੇ ਹਾਂ, ਜਾਂ ਸਾਡੇ ਅਦਾਰੇ ਦਾ ਨਾਰਾ, ਉਹ ਇਹਨਾਂ ਲੋਕਾਂ ਤੋਂ ਹੀ ਸਿੱਖੀ ਹੋਈਆਂ ਗੱਲਾਂ ਚੋਂ ਨਿਕਲ ਕੇ ਆਈਆਂ ਗੱਲਾਂ, ਕੋਈ ਅਸੀਂ ਨਹੀਂ ਯਾਦ ਕੀਤੀਆਂ ਜਾਂ ਸਾਡਾ ਨਵਾਂ ਨਹੀਂ ਹੈ ਉਹ। ਸੋ ਨੀਅਤ ਨੀਤੀ ਜਦੋਂ ਤੁਹਾਡੀ ਸਾਫ਼ ਆ, ਉਦੋਂ ਹੋਰ ਵੀ ਬਹੁਤ ਸਾਰੀਆਂ ਉਹਦੇ ਵਿੱਚ ਚੀਜ਼ਾਂ ਆ ਜਾਂਦੀਆਂ ਤੇ ਉਹ ਜਿਹੇ ਜੀਵਨ ਜਿਉਣਾ ਪੈਂਦਾ। ਹੁਣ ਇਮਾਨਦਾਰੀ ਦੀ ਗੱਲ ਆਉਂਦੀ ਹੈ, ਜੇ ਤੁਹਾਡੇ ਚ ਇਮਾਨਦਾਰੀ ਨਹੀਂ ਹੈ, ਤੁਸੀਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਹੋ, ਤਾਂ ਤੁਸੀਂ ਉਮੀਦ ਨਹੀਂ ਹੈ ਵੀ 2 ਪੈਰ ਅੱਗੇ ਚੱਲ ਸਕੋਗੇ, 4 ਚੱਲ ਲਓਗੇ, 6 ਚੱਲ ਲਓਗੇ, ਅਖੀਰ ਤੁਹਾਡੀ ਮੰਜ਼ਿਲ ਉੱਥੇ ਆਊਗੀ। ਸੋ ਅਬਰਾਹਮ ਲਿੰਕਨ ਦੇ ਮਾਮਲੇ ਦੇ ਵਿੱਚ ਇਮਾਨਦਾਰੀ ਇੰਨੀ ਕੁ ਜ਼ਿਆਦਾ ਰੱਜ ਕੇ ਭਰੀ ਹੋਈ ਸੀ। ਉਹਨਾਂ ਦਾ ਇੱਕ ਘਟਨਾਕ੍ਰਮ ਉਹਨਾਂ ਦੀ ਜੀਵਨੀ ਦੇ ਵਿੱਚ ਮੈਂ ਪੜ੍ਹਿਆ, ਤਾਂ ਉਹਦੇ ਚ ਉਹ ਕਹਿੰਦੇ ਜੀ ਇੱਕ ਵਾਰੀ ਉਹਨਾਂ ਨੂੰ ਜੌਬ ਮਿਲ ਗਈ ਜੀ ਪੋਸਟ ਆਫਿਸ ਦੇ ਵਿੱਚ, ਤੇ ਪੜ੍ਹਾਈ ਲਿਖਾਈ ਸੀ ਉਹ ਚਿੱਠੀ ਚਿੱਠੀ ਪੜ੍ਹ ਲੈਂਦੇ ਸੀ, ਤਾਂ ਉਹਨੂੰ ਕਹਿੰਦੇ ਵੀ ਤੂੰ ਚਿੱਠੀਆਂ ਵੰਡਣ ਦਾ ਉਹਨਾਂ ਨੂੰ ਕੰਮ ਦਿੱਤਾ ਗਿਆ। ਤਾਂ ਉਹ ਕੀ ਕਰਦੇ ਸੀ ਨਾ, ਕਹਿੰਦੇ ਉਹਨਾਂ ਦਾ ਕੋਈ ਦਫ਼ਤਰ ਨਹੀਂ ਸੀ, ਕੁਛ ਨਹੀਂ ਸੀ, ਜਦੋਂ ਚਿੱਠੀਆਂ ਆ ਜਾਂਦੀਆਂ ਸੀ ਉਹ ਇਕੱਠੀਆਂ ਫੜਦੇ ਤੇ ਉਹ ਇੱਕ ਆਪਣਾ ਵੱਡਾ ਟੋਪ ਹੁੰਦਾ ਸੀ ਉਹਨਾਂ ਦੇ ਸਿਰ ਦੇ ਉੱਤੇ ਲਿਆ ਹੁੰਦਾ ਤੇ ਉਹ ਟੋਪ ਦੇ ਵਿੱਚ ਰੱਖ ਕੇ ਖਰਾਬ ਹੋਣ ਤੋਂ ਤੇ ਸਿਰ ਤੇ ਲੈ ਲੈਂਦੇ ਤੇ ਇਮੇਜ ਇੱਕ ਜਾ ਕੇ ਘਰ ਘਰ ਜਿੱਥੇ ਵੀ ਚਿੱਠੀਆਂ ਆਉਂਦੀਆਂ ਸਨ ਬਹੁਤ ਘੱਟ ਆਉਂਦੀਆਂ ਸੀ ਦੂਰ ਦੁਰਾਡਾ ਏਰੀਆ ਹੁੰਦਾ ਸੀ ਤੁਰ ਕੇ ਹਜ਼ਾਰਾਂ ਕਈ ਮੀਲ ਤੁਰ ਤਰ ਕੇ ਉਹਨਾਂ ਨੂੰ ਜਾ ਕੇ ਚਿੱਠੀਆਂ ਵੰਡਣੀਆਂ ਪੈਂਦੀਆਂ ਸਨ ਕਹਿੰਦੇ ਇਹ ਸਾਰੇ ਘਟਨਾਕ੍ਰਮ ਦੌਰਾਨ ਜਦੋਂ ਉਹ ਉੱਥੇ ਉਹਨਾਂ ਦੇ ਪੈਸੇ ਲੋਕ ਪੈਸੇ ਦਿੰਦੇ ਉਹਨਾਂ ਨੂੰ ਜਿਹੜੀ ਚਿੱਠੀ ਆਈ ਤੇ ਉਹਦੇ ਚ ਉਹਨਾਂ ਨੂੰ ਕਮਿਸ਼ਨ ਮਿਲਦਾ ਤੇ ਬਾਕੀ ਪੈਸੇ ਸਰਕਾਰ ਨੂੰ ਜਮ੍ਹਾਂ ਕਰਾ ਦਿੱਤੇ ਜਾਂਦੇ ਸਨ ਕਹਿੰਦੇ ਇੱਕ ਦਿਨ ਅਬਰਾਹਮ ਲਿੰਕਨ ਨੇ ਹਿਸਾਬ ਕਿਤਾਬ ਕੀਤਾ ਤਾਂ ਹਿਸਾਬ ਕਿਤਾਬ ਦੇ ਵਿੱਚ ਸ਼ਾਮ ਨੂੰ ਜਦੋਂ ਉਹਨੇ ਮਿਲਾਇਆ ਕੁਛ ਵੀ ਜਾਂ ਮਹੀਨੇ ਦਾ ਜਦੋਂ ਵੀ ਉਹਨਾਂ ਨੇ ਹਿਸਾਬ ਮਿਲਾਇਆ ਤਾਂ ਉਹਦੇ ਚ ਕੁਝ ਕੁ ਪੈਸੇ ਵੱਧ ਗਏ $20-30 ਵੱਧ ਗਏ ਜਿਹੜੇ ਕਿ ਉਹਨਾਂ ਨੂੰ ਹਿਸਾਬ ਚਲਾਉਣ ਵੀ ਇਹ ਕਿੱਥੇ ਆ ਸਰਕਾਰ ਨੂੰ ਵੀ ਦੇਤੇ ਆਪਣਾ ਕਮਿਸ਼ਨ ਵੀ ਰੱਖ ਲਿਆ $20-30 ਫੇਰ ਵੀ ਵੱਧ ਗਏ ਕਹਿੰਦੇ ਅਬਰਾਹਮ ਲਿੰਕਨ ਨੇ ਜੀ ਉਹ ਰੁਪਈਏ ਫੜੇ ਇੱਕ ਉਹਨਾਂ ਨੂੰ ਪੈਕਟ ਚ ਬਣਾਇਆ ਉਹਨਾਂ ਦੇ ਇੱਕ ਲਿਫਾਫੇ ਚ ਲਪੇਟੇ ਕਾਸੇ ਵੀ ਕਾਗਜ਼ ਚ ਲਪੇਟੇ ਤੇ ਆਪਣੇ ਟੋਪ ਦੇ ਵਿੱਚ ਪਰਮਾਨੈਂਟੀ ਵਿੱਚ ਤਾਂ ਰੱਖ ਲਏ ਤੇ ਉੱਤੇ ਟੋਪ ਆਪ ਡਾਊਨ ਵਿੱਚ ਕੀ ਲੈਂਦੇ ਰਹੇ ਉਹਦੇ ਵਿੱਚ ਉਹਨਾਂ ਨੇ ਵਿੱਚ ਜੇ ਵੀ ਬਣਾ ਰੱਖੀ ਸੀ ਮੰਨ ਲਓ ਤਾਂ ਉਹ ਟੋਪ ਲੈ ਕੇ ਉਹ ਆਪਦਾ ਤੁਰੇ ਫਿਰਦੇ ਰਹੇ ਤੇ ਨਾ ਉਹਨਾਂ ਨੇ ਉਹ ਕਦੇ ਵੀ ਪੈਸੇ ਖਰਚਣੇ ਚਾਹੇ ਤੇ ਨਾ ਉਹਨਾਂ ਪੈਸਿਆਂ ਬਾਰੇ ਸੋਚਿਆ ਤੇ ਉਹਨੂੰ ਅਮਾਨਤ ਸਮਝ ਕੇ ਲਈ ਫਿਰਦੇ ਰਹੇ ਬਹੁਤ ਸਾਲਾਂ ਬਾਅਦ ਕਹਿੰਦੇ ਸਰਕਾਰ ਦੀ ਇੱਕ ਚਿੱਠੀ ਲੈ ਕੇ ਆਇਆ ਇੱਕ ਡਾਕੀਆ ਸੰਮਣ ਲੈ ਕੇ ਆਇਆ ਕੋਈ ਸਰਕਾਰੀ ਬੰਦਾ ਉਹ ਉਦੋਂ ਤੱਕ ਉਹ ਵਕੀਲ ਬਣ ਚੁੱਕੇ ਸਨ ਤੇ ਉਹਨਾਂ ਨੂੰ ਕਹਿੰਦੇ ਆ ਕੇ ਜੀ ਆਹ ਤੁਹਾਡੇ ਖਿਲਾਫ ਸੰਮਣ ਆ ਸਰਕਾਰੀ ਰੁਪਈਏ ਦੇ ਗਬਨ ਦਾ ਤਾਂ ਉਹ ਕਹਿੰਦੇ ਅਬਰਾਹਮ ਲਿੰਕਨ ਨੇ ਉਹਨੂੰ ਪਹਿਲੇ ਦੱਸਤਾ ਕਹਿੰਦੇ ਵੀ ਮੰਨ ਲਓ $27 ਦਾ ਵੀ $27 ਦਾ ਗਬਨ ਕੀਤਾ ਮੈਂ ਉਹ ਆਦੇ ਹਾਂ $27 ਦਾ ਤੈਨੂੰ ਕਿਵੇਂ ਪਤਾ ਫਿਰ ਕਹਿੰਦੇ ਤੂੰ ਕੀਤਾ ਤਾਂ ਤੈਨੂੰ ਪਤਾ ਹੀ ਆ ਕਹਿੰਦਾ ਇੱਕ ਮਿੰਟ ਰੁਕੋ ਉਹਨੇ ਆਪਣਾ ਟੋਪ ਲਾਇਆ ਤੇ ਕਈ ਸਾਲਾਂ ਦੇ ਪਏ ਉਹ ਪੈਸੇ ਕੱਢ ਕੇ ਫੜਾਤੇ ਕਹਿੰਦਾ ਮੈਂ ਚੱਕਰਾਂ ਚ ਸੀ ਮੈਨੂੰ ਪਤਾ ਨੀ ਲੱਗਿਆ ਸੀ ਵੀ ਕਿੱਥੋਂ ਤੇ ਕਿਵੇਂ ਆਏ ਆ ਤੇ ਮੈਂ ਪੈਸੇ ਭਰਨ ਨੂੰ ਤਿਆਰ ਹਾਂ ਤੇ ਜਿਹੜੀ ਵੀ ਆ ਪੈਸੇ ਮੇਰੇ ਅਮਾਨਤ ਆ ਅਮਾਨਤ ਆ ਪਈ ਆ ਤੇ ਜੋ ਵੀ ਸਜ਼ਾ ਮੈਨੂੰ ਮਿਲ ਲਾਉਣੀ ਆ ਤੁਸੀਂ ਉਹਦੇ ਬਦਲੇ ਲਾ ਸਕਦੇ ਹੋ ਸੋ ਇਹੋ ਜਿਹਾ ਇਮਾਨਦਾਰ ਤੇ ਇਹੋ ਜਿਹੀ ਸੋਚ ਦਾ ਬੰਦਾ ਸੀ ਤੇ ਇੰਨਾ ਕੁ ਹਾਰਡ ਵਰਕਰ ਵੀ ਜਿਹਨੇ ਖੁਦ ਹੱਥੀ ਕੰਮ ਕੀਤਾ ਜਦੋਂ ਉਹਦੇ ਕਹਿੰਦੇ ਘਰ ਵਾਲੀ ਕਹਿੰਦੇ ਉਹਨੂੰ ਬਹੁਤ ਅਮੀਰ ਸੀਗੀ ਜਿਹਨੇ ਜੋ ਇੱਕ ਔਰਤ ਜਿਹਦਾ ਜਿਹਨੂੰ ਜਿਹਦੀ ਇੱਕ ਮਨਸ਼ਾ ਸੀ ਵੀ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਜਿਹੜਾ ਵਾਈਟ ਹਾਊਸ ਤੇ ਜਾ ਕੇ ਬੈਠੇ ਤਾਂ ਉਹ ਜਦੋਂ ਤੱਕ ਅਬਰਾਹਮ ਲਿੰਕਨ ਉਦੋਂ ਤੱਕ ਉੱਥੋਂ ਲੋਕਲ ਵਿਧਾਨਕਾਰ ਬਣ ਚੁੱਕਿਆ ਸੀ ਤਾਂ ਉਹਨੇ ਉਹਦੇ ਚ ਦੇਖਿਆ ਵੀ ਇਹ ਰਾਸ਼ਟਰਪਤੀ ਬਣਨ ਦੇ ਕਾਬਲ ਆ ਤੇ ਉਹਦੇ ਨਾਲ ਵਿਆਹ ਕਰਵਾਇਆ ਵਿਆਹ ਕਰਵਾ ਕੇ ਉਹਦੇ ਨਾਲ ਉਹ ਪਹੁੰਚੀ ਵਾਈਟ ਹਾਊਸ ਤੱਕ ਪਹੁੰਚੀ ਪਰ ਕਹਿੰਦੇ ਅਬਰਾਹਮ ਲਿੰਕਨ ਨੇ ਜਦੋਂ ਆਪਦਾ ਘਰ ਛੱਡਦਾ ਸੀ ਨਾ ਵਾਈਟ ਹਾਊਸ ਨੂੰ ਜਾਣ ਲਈ ਤਾਂ ਉਹਨੇ ਉਹਨੂੰ ਕਹਿੰਦੀ ਇਹ ਘਰ ਵੇਚ ਦੇ ਤੂੰ ਹੁਣ ਕੀ ਕਰਨਾ ਪਰ ਅਬਰਾਹਮ ਲਿੰਕਨ ਦਾ ਨਹੀਂ ਮੈਂ ਵਾਈਟ ਹਾਊਸ ਚ ਜਾ ਰਿਹਾ ਇੱਕ ਕਿਰਾਏਦਾਰ ਦੇ ਤੌਰ ਤੇ ਟੈਂਪਰੇਰੀ ਤੇ ਉਸ ਤੋਂ ਬਾਅਦ ਹੋ ਸਕਦਾ ਮੈਂ ਮੁੜਾ ਨਾ ਮੁੜਾ ਪਰ ਤੁਹਾਡੇ ਜੀਵਨ ਲਈ ਇਹੀ ਘਰ ਹੀ ਤੁਹਾਡੇ ਲਈ ਰਹੂਗਾ ਤੇ ਉਹ ਕਹਿੰਦੇ ਆ ਵੀ ਜਦੋਂ ਰਾਸ਼ਟਰਪਤੀ ਉਹਨਾਂ ਦੀ ਮੌਤ ਹੋਈ ਆ ਉਹਨਾਂ ਦੇ ਗੋਲੀ ਮਾਰੀ ਗਈ ਆ ਜਦੋਂ ਉਸ ਟਾਈਮ ਦੇ ਵਿੱਚ ਤਾਂ ਉਹਨਾਂ ਨੂੰ ਉਹ ਘਰ ਦੁਬਾਰੇ ਆ ਕੇ ਉਸੇ ਘਰ ਦੇ ਵਿੱਚ ਹੀ ਰਹਿਣਾ ਪਿਆ ਭਾਵੇਂ ਉਹ ਬਹੁਤ ਅਮੀਰ ਸੀ ਪਰ ਉਹ ਉਦੋਂ ਤੱਕ ਅਬਰਾਹਮ ਲਿੰਕਨ ਦੇ ਪ੍ਰਭਾਵ ਨਾਲ ਖੁਦ ਇੰਨੀ ਕੁ ਸੁਲਝ ਗਈ ਸੀ ਵੀ ਉਹਨੂੰ ਪਤਾ ਲੱਗ ਗਿਆ ਸੀ ਵੀ ਜ਼ਿੰਦਗੀ ਕੀ ਆ ਸੋ ਦੋਸਤੋ ਪੜ੍ਹਨੀਆਂ ਤਾਂ ਤੁਸੀਂ ਜ਼ਰੂਰ ਇਹੋ ਜਿਹੀਆਂ ਜੀਵਨੀਆਂ ਪੜ੍ਹਿਆ ਕਰੋ ਬਹੁਤ ਸਾਰੀਆਂ ਜੀਵਨੀਆਂ ਤੁਹਾਨੂੰ ਮਿਲ ਜਾਣੀਆਂ ਅੰਤਰਰਾਸ਼ਟਰੀ ਬੰਦਿਆਂ ਦੀਆਂ ਜੀਵਨੀਆਂ ਚਾਹੇ ਉਹ ਨੈਲਸਨ ਮੰਡੇਲਾ ਹੋਏ ਤੇ ਚਾਹੇ ਅਬਰਾਹਮ ਲਿੰਕਨ ਹੋਏ ਤੇ ਚਾਹੇ ਆਪਣੇ ਲੋਕਾਂ ਦੀਆਂ ਵੀ ਜੀਵਨੀਆਂ ਬਹੁਤ ਸਾਰਿਆਂ ਦੀਆਂ ਤੁਹਾਨੂੰ ਪੜ੍ਹਨ ਨੂੰ ਮਿਲ ਸਕਦੀਆਂ ਜਿਨ੍ਹਾਂ ਦੇ ਵਿੱਚ ਪਤਾ ਲੱਗਦਾ ਵੀ ਉਹਨਾਂ ਦਾ ਕਿਹੋ ਜਿਹਾ ਸੰਘਰਸ਼ ਸੀ ਕਿਹੋ ਜਿਹਾ ਜੀਵਨ ਸੀ ਕਿਉਂ ਬਣੇ ਕਿਉਂ ਅਬਰਾਹਮ ਲਿੰਕਨ ਬਣਿਆ ਇਹ ਜੇ ਕਿਹੜੇ ਵਿਚਾਰ ਸਨ ਉਹਦੇ ਜਿਹੜੇ ਅਬਰਾਹਮ ਲਿੰਕਨ ਬਣਿਆ ਮੈਂ ਅੱਜ ਦੇ ਪ੍ਰੋਗਰਾਮ ਚ ਆਪਣਾ ਥੋੜਾ ਜਿਹਾ ਰੁਝਾਨ ਵੱਧਦਾ ਪਰ ਮੈਂ ਕੋਸ਼ਿਸ਼ ਕਰੂੰਗਾ ਜੇ ਇੱਕ ਅਬਰਾਹਮ ਲਿੰਕਨ ਦੀ ਚਿੱਠੀ ਆ ਮੈਂ ਦੇਖਦਾ ਬ੍ਰੇਕ ਦੌਰਾਨ ਜੇ ਮੇਰੇ ਕੋਲੇ ਮਿਲੀ ਤਾਂ ਮੈਨੂੰ ਤਾਂ ਉਹ ਚਿੱਠੀ ਦੇ ਵਿੱਚ ਅਬਰਾਹਮ ਲਿੰਕਨ ਨੇ ਜੋ ਗੱਲਾਂ ਬਾਤਾਂ ਕੀਤੀਆਂ ਜਾਂ ਚਿੱਠੀ ਦੇ ਵਿੱਚ ਜਿਹੜੀ ਲੋਕਾਂ ਨੂੰ ਸੇਧ ਦਿੱਤੀ ਆ ਉਹ ਅੱਜ ਮੈਂ ਸਾਰੇ ਰੇਡੀਓ ਦੇ ਲਿਸਨਰ ਨਾਲ ਵੀ ਸਾਂਝੀ ਕਰਨੀ ਚਾਹੂੰਗਾ ਜੇ ਮੈਨੂੰ ਵਕਤ ਮਿਲਿਆ ਤਾਂ ਕਹਿੰਦੇ ਉਹ ਚਿੱਠੀ ਉਹਨੇ ਆਪਣੇ ਬੱਚੇ ਦੇ ਅਧਿਆਪਕ ਨੂੰ ਲਿਖੀ ਸੀ ਜਿਹੜੀ ਕਿ ਵਰਲਡ ਫੇਮਸ ਹੋਈ ਆ ਤੁਸੀਂ ਵੀ ਉਹ ਚਿੱਠੀ ਗੂਗਲ ਕਰਕੇ ਲੱਭ ਸਕਦੇ ਹੋ ਪਰ ਉਹ ਇੰਗਲਿਸ਼ ਚ ਮਿਲੇਗੀ ਮੈਂ ਤੁਹਾਨੂੰ ਨਾ ਮੇਰੇ ਕੋਲ ਇੱਕ ਕਿਤਾਬ ਪਈ ਸੀ ਮੈਂ ਕੋਸ਼ਿਸ਼ ਕਰਦਾ ਅਮਰਜੀਤ ਸਿੰਘ ਢਿੱਲੋਂ ਸਾਡੇ ਬੜੇ ਪਿਆਰੇ ਮਿੱਤਰ ਆ ਦਰਬੀਖਾਨੇ ਵਾਲੇ ਪੁਰਾਣੇ ਸਾਹਿਤਕਾਰ ਨੇ ਜੀ ਤੇ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਕਿਤਾਬ ਲਿਖੀ ਸੀਗੀ ਅਮਰੀਕੀ ਗੁਲਾਮਾਂ ਦਾ ਮੁਕਤੀਦਾਤਾ ਅਬਰਾਹਮ ਲਿੰਕਨ ਨਾਂ ਦੀ ਉਹ ਕਿਤਾਬ ਸੀ ਜੀ ਇੱਕ ਕਿਤਾਬ ਚ ਹੀ ਸੀਗਾ ਬਹੁਤ 50-60 ਜਿਹੜੇ ਪੇਜਾਂ ਦਾ ਪਰ ਉਹਨਾਂ ਨੇ ਉਹ ਆਪਣੇ ਬੱਚਿਆਂ ਦੇ ਵਿਆਹ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਭੇਂਟ ਕੀਤੀ ਸੀਗੀ ਜਿਹੜੇ ਲੋਕ ਸ਼ਗਨ ਦਿੰਦੇ ਆ ਨਾ ਬੱਚਿਆਂ ਦੇ ਵਿਆਹਾਂ ਤੇ ਉਹਨਾਂ ਨੇ ਸ਼ਗਨ ਚ ਕਿਤਾਬ ਦਿੱਤੀ ਸੀ ਤੇ ਉਹਨਾਂ ਨੇ ਆਏ ਜਿਹੜੇ ਬਰਾਤੀ ਸਨ ਜਾਂ ਆਏ ਮਹਿਮਾਨ ਸੀ ਸਾਰਿਆਂ ਨੂੰ ਇੱਕ ਦੂਜੇ ਨਾਲ ਕਿਤਾਬਾਂ ਦਾ ਲੈਣ ਦੇਣ ਕੀਤਾ ਸੀ ਤੇ ਲੋਕਾਂ ਨੂੰ ਵੀ ਕਿਹਾ ਸੀ ਵੀ ਜੇ ਸਾਡੇ ਬੱਚਿਆਂ ਨੂੰ ਸ਼ਗਨ ਦੇਣ ਆਉਣਾ ਜਾਂ ਕੁਛ ਵੀ ਕਰਨਾ ਤਾਂ ਤੁਸੀਂ ਕੋਈ ਵੀ ਉਹਨਾਂ ਨੂੰ ਕਿਤਾਬ ਦੇ ਸਕਦੇ ਹੋ, ਨਾ ਕਿ ਪੈਸਿਆਂ ਦਾ ਸ਼ਗਨ। ਸੋ ਉਹਨਾਂ ਦੀ ਬੁੱਕ ਦੇ ਵਿੱਚ ਉਹ ਚਿੱਠੀ ਪੰਜਾਬੀ ਚ ਤਰਜਮਾ ਕੀਤਾ ਹੋਇਆ, ਮੈਂ ਕੋਸ਼ਿਸ਼ ਕਰਦਾ ਜੀ ਲੱਭਣ ਦੀ, ਜੇ ਮੈਨੂੰ ਉਹ ਲੱਭੀ ਤਾਂ ਮੈਂ ਉਹ ਵੀ ਜ਼ਰੂਰ ਸਾਂਝੀ ਕਰੂੰਗਾ। ਤੁਹਾਡੇ ਸੁਨੇਹੇ ਵੀ ਬਹੁਤ ਸਾਰੇ ਆ ਰਹੇ ਆ, ਪਰ ਫਿਲਹਾਲ ਇੱਕ ਗੀਤ ਹੋਰ ਸੁਣ ਲਈਏ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਛੇਤੀ, ਨਾਲ ਮੈਨੂੰ ਲੱਗਦਾ ਬ੍ਰੇਕ ਵੀ ਲੈਣਾ ਤੇ ਉਦੋਂ ਬਾਅਦ ਮੈਂ ਪ੍ਰੋਗਰਾਮ ਚ ਅੱਗੇ ਹਾਜ਼ਰ ਹੁੰਦਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
حسن حاضر ہے محبت کی سزا پانے کو کوئی پتھر سے نہ مارے میرے دیوانے کو کوئی پتھر سے نہ مارے میرے دیوانے کو کوئی پتھر سے نہ مارے میرے دیوانے کو حسن حاضر ہے
ਲੋ ਜੀ ਦੋਸਤੋ, ਗੀਤ ਚੱਲ ਰਿਹਾ ਸੀਗਾ ਲੈਲਾ ਮਜਨੂ ਫਿਲਮ ਦਾ। 1976 ਦੇ ਵਿੱਚ ਫਿਲਮ ਆਈ ਸੀ ਜੀ, ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ, ਕਾਫੀ ਹਿੱਟ ਗੀਤ ਸੀ। ਤੇ ਅੱਜ ਦੇ ਪ੍ਰੋਗਰਾਮ ਦਾ ਜਿਹੜੇ ਰੂਪਰੇਖਾ ਮੁਤਾਬਕ ਇੱਕ ਹਿੰਦੀ ਗਾਣਾ ਵੀ ਅਸੀਂ ਲਾਉਣੇ ਹੁੰਦੇ ਹਾਂ, ਤੇ ਉਹ ਅੱਜ ਹਿੰਦੀ ਗਾਣਾ ਵੀ ਤੁਹਾਨੂੰ ਸੁਣਾ ਦਿੱਤਾ। ਉਮੀਦ ਆ ਜੀ ਕੁਝ ਨਾ ਕੁਝ ਤੁਹਾਨੂੰ ਵੀ ਪੁਰਾਣੀਆਂ ਰੇਡੀਓ ਦੀਆਂ ਜਿਹੜੀਆਂ ਯਾਦਾਂ ਤਾਜ਼ਾ ਹੋ ਗਈਆਂ ਹੋਣੀਆਂ ਇਸ ਗੀਤ ਦੇ ਨਾਲ ਹੀ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਜੀ, ਤੇ ਤੁਹਾਡੇ ਸੁਨੇਹੇ ਲੈਣੇ ਆ। ਸੁਨੇਹੇ ਬਹੁਤ ਸਾਰੇ ਆਏ ਹੋਏ ਆ ਜੀ, ਤੇ ਸੁਨੇਹਿਆਂ ਦੇ ਵਿੱਚ ਸਾਰਿਆਂ ਤੋਂ ਪਹਿਲਾ ਸੁਨੇਹਾ ਤਾਂ ਜੀ ਆ ਗਿਆ ਜੀ ਵਧਾਈਆਂ ਦਾ। ਕਰਨਵੀਰ ਸ਼ੈਪਟਨ ਹੋਰਾਂ ਨੇ ਵਧਾਈਆਂ ਦਿੱਤੀਆਂ ਜੀ ਸਾਡੇ ਗੁਰਪ੍ਰੀਤ ਸਿੰਘ ਗਿੱਲ ਕੈਨਵਰਾ ਵਾਲੇ ਨੂੰ। ਗੁਰਪ੍ਰੀਤ ਸਿੰਘ ਗਿੱਲ ਹੋਰਾਂ ਦਾ ਜੀ ਅੱਜ ਆ ਜਨਮ ਦਿਨ, ਸੋ ਵਧਾਈਆਂ ਉਹਨਾਂ ਨੂੰ ਰੇਡੀਓ ਵੰਨਿਓ ਵੀ ਤੇ ਸਾਰੇ ਸਾਡੇ ਲਿਸਨਰਸ ਵੰਨਿਓ ਵੀ, ਸਾਰੀ ਟੀਮ ਵੰਨਿਓ ਜਿਹੜੀਆਂ ਲੱਖ ਲੱਖ ਮੁਬਾਰਕਾਂ ਸੀ ਉਹਨਾਂ ਦੇ ਜਨਮ ਦਿਨ ਤੇ ਦਿੰਦੇ ਹਾਂ ਜੀ। ਤੇ ਆਸ ਕਰਦੇ ਹਾਂ ਵੀ ਉਹ ਆਪਣੇ ਜੀਵਨ ਦੇ ਵਿੱਚ ਚੰਗੇ ਕਾਰਜ ਤੇ ਚੰਗੇ ਕੰਮ ਕਰਦੇ ਰਹਿਣਗੇ। ਸੋ ਕਰਨਵੀਰ ਜੀ ਤੁਹਾਡਾ ਧੰਨਵਾਦ ਜੀ, ਤੁਸੀਂ ਉਹਨਾਂ ਦੇ ਜਨਮ ਦਿਨ ਦੀ ਚੇਤੇ ਕਰਾਇਆ ਤੇ ਸਾਰਿਆਂ ਨੂੰ ਜਿਹੜਾ ਸਾਂਝ ਪਵਾਈ ਆ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਿਰਵੈਰ ਸਿੰਘ ਨਵੀ ਬਿਨੀਪੈਕ ਵਾਲੇ ਜੁੜ ਚੁੱਕੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ ਸਾਰੇ ਪਰਿਵਾਰ ਨੂੰ। ਕਹਿੰਦੇ ਜੀ ਗੱਲ ਨਵਜੋਤ ਸਿੰਘ ਸਿੱਧੂ ਦੀ ਨਵੀਂ ਪਾਰਟੀ ਬਣਾਉਣ ਤੋਂ ਮਨਾ ਕਰ, ਕੱਲ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਨਵੀਂ ਪਾਰਟੀ ਬਣਾਉਣ ਤੋਂ ਮਨਾ ਕਰ ਦਿੱਤਾ, ਕੀ ਖਬਰ ਸਹੀ ਹੈ? ਜੇਕਰ ਸਹੀ ਹੈ ਤਾਂ ਸੁੱਚਾ ਸਿੰਘ ਤੇ ਪ੍ਰਗਟ ਸਿੰਘ ਦਾ ਰਗੜੇ ਗਏ ਜੀ। ਦੇਖੋ ਇਹ ਗੱਲ ਸਹੀ ਆ, ਗੱਲ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਵੀ ਨਵੀਂ ਪਾਰਟੀ ਜਿਹੜੀ ਬਣਾਉਣ ਤੋਂ ਮਨਾ ਕਰ ਦਿੱਤਾ, ਤੇ ਸੁੱਚਾ ਸਿੰਘ ਦੇ ਜਿਹੜਾ ਕਈ ਨੇ ਬਗਾਨੇ ਸ਼ਾਇਦ ਤੇ ਮੁੱਛਾਂ ਬਣਾਉਣ ਵਾਲੇ ਕਈ ਵਾਰੀ ਲੋਕਾਂ ਨਾਲ ਮਾੜੀ ਹੁੰਦੀ ਆ। ਪਰ ਜੇ ਅਸਲੀ ਚੱਕਰ ਦੇਖੀਏ ਤਾਂ ਅਸਲੀ ਕਈ ਵਾਰੀ ਨਾ ਅਸੀਂ ਗੱਲਾਂ ਚ ਆ ਕੇ, ਹਵਾ ਚ ਆ ਕੇ, ਜਾਂ ਇੱਕ ਦੋ ਲੋਕਾਂ ਦੇ ਪੰਪਾਂ ਚ ਆ ਕੇ ਕੁਛ ਵੀ ਵੱਡਾ ਸਟੈਪ ਪੱਟਣ ਲੱਗੇ, ਕਾਲ ਕਰ ਲੈਂਦੇ ਹਾਂ ਤੇ ਉਹਦਾ ਦੇਣਾ ਪੈਂਦਾ ਤੇ ਉਹਦਾ ਭੁਗਤਣਾ ਪੈਂਦਾ। ਸੋ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਜੀ, ਤੇ ਕਈ ਵਾਰੀ ਕੀ ਹੁੰਦਾ ਨਾ ਅਸੀਂ ਹਵਾ ਦੇ ਰੁੱਖ ਚ ਵਗਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਹਵਾ ਖੜ ਜਾਂਦੀ ਹੈ ਤੇ ਉਦੋਂ ਕਿਸੇ ਕੰਮ ਦੇ ਨਹੀਂ ਰਹਿੰਦੇ। ਸੋ ਇਹ ਘਟਨਾਕ੍ਰਮ ਵਾਪਰਿਆ ਜੀ, ਪਰ ਇੱਕ ਗੱਲ ਸੱਚਾਈ ਹੈ ਵੀ ਜਿਹੜੇ ਦਿਨ ਉਹਨਾਂ ਨੇ ਚੌਥਾ ਫਰੰਟ ਬਣਾਉਣ ਦੀ ਗੱਲ ਕੀਤੀ ਸੀ ਉਸ ਦਿਨ ਸਾਡੇ ਕੀ ਵਿਚਾਰ ਸੀ ਇਹ ਦੇਖੋ। ਉਸ ਦਿਨ ਕੱਲਾ ਕੱਲਾ ਬੰਦਾ ਇਹ ਕਹਿ ਰਿਹਾ ਸੀ ਵੀ ਜੇ ਤੁਸੀਂ ਪੰਜਾਬ ਦੇ ਇੰਨੇ ਹਿਤੈਸ਼ੀ ਹੋ ਤਾਂ ਇੱਕ ਜਿਹੜੀ ਹੁਣ ਪਾਰਟੀ ਤੀਜਾ ਫਰੰਟ ਬਣ ਚੁੱਕਿਆ ਤੇ ਉਹ ਪੰਜਾਬ ਦੇ ਲਈ ਲੜਾਈ ਕਰ ਰਿਹਾ ਪਿਛਲੇ ਦੋ ਤਿੰਨ ਸਾਲਾਂ ਤੋਂ ਤੇ ਉਹਦੇ ਆਸ ਬਣੀ ਆ, ਤਾਂ ਤੁਸੀਂ ਕਿਉਂ ਨੀ ਉਹਦਾ ਸਾਥ ਦਿੰਦੇ? ਕਿਉਂ ਇੱਕ ਹੋਰ ਚੌਥਾ ਮੁੰਗਲ ਖੜਾ ਕਰਦੇ ਵਿੱਚ, ਤੇ ਉਹਦੇ ਚ ਚੌਥੇ ਦੀ ਨਾਲ ਇਹ ਵੀ ਜਿਹੜਾ ਪੰਗਾ ਹੈਗਾ ਵੀ ਜੇ ਚੌਥਾ ਤੁਸੀਂ ਫਰੰਟ ਖੜਾ ਕਰਦੇ ਹੋ ਤਾਂ ਉਸ ਫਰੰਟ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਨੁਕਸਾਨ ਹੋਣਾ। ਸੋ ਉਸ ਨੁਕਸਾਨ ਨੂੰ ਤੁਸੀਂ ਕਹਿ ਸਕਦੇ ਹੋ ਵੀ ਦੂਜਿਆਂ ਦਾ ਫਾਇਦਾ ਕਰਨਾ, ਚਾਹੇ ਉਹ ਅਕਾਲੀਆਂ ਦਾ ਫਾਇਦਾ ਹੋ ਜੇ ਚਾਹੇ ਕਾਂਗਰਸ ਦਾ ਫਾਇਦਾ ਹੋ ਜੇ। ਸੋ ਦੋਸਤੋ ਅਸੀਂ ਕੋਈ ਵੀ ਨਹੀਂ ਰਾਜੀ ਸੀਗਾ ਚੌਥਾ ਫਰੰਟ ਬਣਨ ਦੇ ਉੱਤੇ। ਚੌਥਾ ਫਰੰਟ ਜਿਹੜਾ ਬਣਨਾ ਉਹਦੇ ਨਾਲ ਜਿਹੜਾ ਪਹਿਲੀਆਂ ਦੋ ਧਿਰਾਂ ਨੂੰ ਫਾਇਦੇ ਹੋਣ ਦੇ ਆਸ ਸਨ ਤੇ ਅਸਲੀਅਤ ਦੇ ਵਿੱਚ ਇਹ ਅਸੀਂ ਵੀ ਇਹੀ ਚਾਹੁੰਦੇ ਸੀ ਤੇ ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਐਲਾਨ ਕਰਕੇ ਕੋਈ ਮਾੜਾ ਨਹੀਂ ਕੀਤਾ, ਇਹ ਤਾਂ ਆਪਾਂ ਚੰਗਾ ਹੀ ਕਹੀਏ ਵੀ ਚੰਗਾ ਹੀ ਕੀਤਾ। ਪਰ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਸੁੱਚਾ ਸਿੰਘ ਛੋਟੇਪੁਰ ਇੱਕ ਜ਼ਖਮੀ ਬੰਦਾ, ਉਹ ਜ਼ਖਮ ਲੈ ਕੇ ਘੁੰਮ ਰਿਹਾ, ਸੋ ਉਹਨੇ ਆਪਣੀ ਪੀੜ ਜ਼ਰੂਰ ਕੱਢਣੀ ਆ ਉਹਦੇ, ਉਹਨੂੰ ਉਹ ਕਿਤੇ ਨਾ ਕਿਤੇ ਤਾਂ ਜੁੜੂ ਆ, ਚਾਹੇ ਕਿਸੇ ਪਹਿਲੇ ਫਰੰਟ ਨਾਲ ਜੁੜੇ, ਚਾਹੇ ਦੂਜੇ ਨਾਲ ਤੇ ਚਾਹੇ ਕੋਈ ਚੌਥਾ ਖੜਾ ਕਰੇ, ਤੀਜੇ ਚੋਂ ਤਾਂ ਉਹ ਆਇਆ। ਸੋ ਕੱਲ ਦਾ ਜਿਹੜੀਆਂ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ, ਸ਼ਰਨਜੀਤ ਬੈਂਸ ਹੋਰਾਂ ਨੇ ਵੀ ਕਿਹਾ, ਕਹਿੰਦੇ ਜੀ ਅਸੀਂ ਇਲੈਕਸ਼ਨ ਲੜਾਂਗੇ, ਬੈਂਸ ਭਰਾਵਾਂ ਨੇ ਕਹਿੰਦੇ ਅਸੀਂ ਕਿਸੇ ਵੀ ਜਿਹੜੇ ਚੰਗੇ ਲੋਕ ਉਹਨਾਂ ਦਾ ਸਾਥ ਦੇ ਕੇ ਲੜਾਂਗੇ, ਉਹ ਪਹਿਲਾਂ ਵੀ ਆਜ਼ਾਦ ਤੌਰ ਦੇ ਉੱਤੇ ਲੜੇ ਆ ਜੀ, ਸੋ ਗਾਂ ਵੀ ਲੜਨਗੇ ਇਲੈਕਸ਼ਨ। ਸੋ ਉਹਨਾਂ ਦਾ ਇੱਕ ਉਹਨਾਂ ਨੂੰ ਉਹਨਾਂ ਨੇ ਨਾਲ ਇਹ ਵੀ ਵਾਅਦਾ ਕੀਤਾ ਵੀ ਅਸੀਂ ਨਵਜੋਤ ਸਿੱਧੂ ਨੂੰ ਮਨਾ ਲਾਂਗੇ, ਇਹ ਗੱਲ ਵੀ ਉਹਨਾਂ ਨੇ ਕੱਲ ਕਿਤੇ ਨਾ ਕਿਤੇ ਕੀਤੀ ਜਾ ਰਹੀ ਸੀ। ਪਰ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਹੋਣੀ ਚਾਹੀਦੀ ਆ ਜਾਂ ਕਰਨੀ ਚਾਹੀਦੀ ਆ। ਜਿਹੜੀਆਂ ਚੱਲ ਰਹੀਆਂ ਥੋੜੀ ਜਿਹੀ ਜਲਦਬਾਜ਼ੀ ਨਾ ਕਿਸੇ ਵੀ ਕੰਮ ਦੇ ਵਿੱਚ ਮਾੜੀ ਹੁੰਦੀ ਆ, ਜਦੋਂ ਕੋਈ ਬੰਦਾ ਜਲਦਬਾਜ਼ੀ ਕਰਦਾ ਉਦੋਂ ਇਹ ਨਤੀਜੇ ਭੁਗਤਣੇ ਪੈਂਦੇ ਆ। ਜਿਹੜੀ ਉਹ ਪ੍ਰੈਸ ਕਾਨਫਰੰਸ ਨਵਜੋਤ ਸਿੱਧੂ ਹੋਰਾਂ ਨੇ ਕੀਤੀ ਸੀ ਭਾਜਪਾ ਛੱਡਣ ਤੋਂ ਬਾਅਦ, ਉਹ ਕਿਤੇ ਨਾ ਕਿਤੇ ਹੁਣ ਉਹਨਾਂ ਨੂੰ ਵੀ ਉਹ ਕੰਡੇ ਚੁੱਕਣੇ ਪੈ ਰਹੇ ਆ, ਉਹ ਬੋਲੀਆਂ ਚੁੱਕਣੀਆਂ ਪੈ ਰਹੀਆਂ। ਨਹੀਂ ਉਹਨਾਂ ਕਹਿੰਦੇ ਨੀ ਹੁੰਦੇ ਵੀ ਕਹਿੰਦੇ ਕਦੇ ਵੀ ਇੰਨਾ ਮਨ ਮੁਟਾਵ ਨਾ ਕਰੋ ਆਪਦੀ ਮਿੱਤਰਤਾ ਵਿੱਚ ਵੀ ਜੇ ਤੁਹਾਨੂੰ ਕੱਲ ਨੂੰ ਵਾਪਸ ਆਉਣਾ ਪਵੇ ਤਾਂ ਸ਼ਰਮਿੰਦਾ ਹੋਣਾ ਪਵੇ। ਸੋ ਇਹ ਜਿਹੀਆਂ ਗੱਲਾਂ ਤੁਸੀਂ ਕਰਨ ਤੋਂ ਪਹਿਲਾਂ ਜੇ ਸੋਚੋ ਤਾਂ ਤੁਹਾਨੂੰ ਇਸ ਨੌਬਤ ਤੋਂ ਬਚਿਆ ਜਾ ਸਕਦਾ। ਜੇ ਨਵਜੋਤ ਸਿੰਘ ਸਿੱਧੂ ਉਦਣ ਚਿੱਕੜ ਦੀਆਂ ਬਾਲਟੀਆਂ ਭਰ ਭਰ ਲੋਕਾਂ ਦੇ ਨਾਂ ਸਿੱਟਦਾ ਤਾਂ ਹੋ ਸਕਦਾ ਵੀ ਅੱਜ ਉਹ ਵੀ ਜਗਮੀਤ ਬਰਾੜ ਵਾਂਗੂ ਬਾਹਰੋਂ ਹੀ ਸਮਰਥਨ ਆਮ ਆਦਮੀ ਪਾਰਟੀ ਦਾ ਕਰਨ ਦਾ ਐਲਾਨ ਕਰ ਦਿੰਦਾ। ਪਰ ਹੁਣ ਗੱਲ ਇਹ ਆ ਜੀ ਆ ਵੀ ਦੇਖੋ ਵੀ ਸਿਆਸੀ ਲੋਕ ਹੁੰਦੇ ਆ, ਇਹਨਾਂ ਦਾ ਦੀਨ ਧਰਮ ਇਮਾਨ ਬਹੁਤ ਘੱਟ ਹੁੰਦਾ, ਕਿਤੇ ਨਾ ਕਿਤੇ ਬਦਲਣ ਲੱਗੇ, ਕੋਈ ਵੀ ਗੱਲ ਦਾ ਗੁਣਗਾਣ ਕਰਨ ਲੱਗੇ ਟਾਈਮ ਨੀ ਲਾਉਂਦੇ। ਅੱਗੇ ਟਾਈਮ ਹੁੰਦਾ ਸੀਗਾ ਵੀ ਲੋਕ ਭੁੱਲ ਜਾਂਦੇ ਸੀ ਵੀ ਇੱਕ ਲੈਕਚਰ ਦੇ ਵਿੱਚ ਮੰਨ ਲਓ ਮੇਰੇ ਵਰਗੇ ਨੇ ਕਿਸੇ ਨੂੰ ਸਲਾਹਿਆ ਤੇ ਦੂਜੇ ਚ ਦੂਜੇ ਨੂੰ ਸਲਾਹਤਾ, ਤੀਜੇ ਤੀਜੇ ਨੂੰ ਸਲਾਹਤਾ ਤੇ ਉਹ ਗੱਲਾਂ ਵਿੱਚੇ ਰੁਲ ਜਾਂਦੀਆਂ ਸਨ। ਪਰ ਅੱਜ ਕੱਲ ਤਾਂ ਲੋਕ ਵੀਡੀਓ ਬਣਾ ਕੇ ਯੂਟਿਊਬ ਤੇ ਪਾ ਦਿੰਦੇ ਆ ਵੀ ਦੇਖੋ ਜੀ ਵਿਚਾਰ, ਪਰਸੋਂ ਇਹ RSS ਦੇ ਗੁਣ ਗਾ ਰਿਹਾ ਸੀ, ਕੱਲ ਇਹ ਅਕਾਲੀਆਂ ਦੇ ਗਾ ਰਿਹਾ ਸੀ, ਅੱਜ ਇਹ ਕਾਂਗਰਸ ਦੇ ਗਾ ਰਿਹਾ ਤੇ ਪਰਸੋਂ ਇਹ ਆਮ ਆਦਮੀ ਪਾਰਟੀ ਦੇ ਗਾਊਗਾ। ਸੋ ਅੱਜ ਕੱਲ ਤਾਂ ਲੋਕ ਵਿਦ ਪ੍ਰੂਫ ਤੁਹਾਡੇ ਸਾਹਮਣੇ ਰੱਖ ਦਿੰਦੇ ਅਗਲੇ ਦੇ ਮੂੰਹੋਂ ਕਹੀ ਗੱਲ ਜਿਹੜੀ ਕਿ ਮੁੱਕਰ ਵੀ ਨਹੀਂ ਸਕਦਾ ਬੰਦਾ। ਸੋ ਇਹ ਜਿਹੀਆਂ ਗੱਲਾਂ ਕਰਕੇ ਸਾਨੂੰ ਪਹਿਲਾਂ ਹੀ ਤੋਲ ਕੇ ਬੋਲਣਾ ਚਾਹੀਦਾ, ਇਹ ਚੀਜ਼ਾਂ ਹੁਣ ਬਾਅਦ ਚ ਚੁੱਕਣੀਆਂ ਔਖੀਆਂ ਹੋ ਜਾਂਦੀਆਂ। ਸੋ ਨਵੀਂ ਜੇ ਝੂਠ ਕੋਈ ਨੀ ਹੈ ਜੀ, ਇਹ ਸੱਚ ਆ ਸਾਰੀ ਗੱਲ ਦਾ ਤੇ, ਪਰ ਮੈਂ ਤਾਂ ਵੀ ਇਹ ਸੱਚ ਪੰਜਾਬ ਦੇ ਹੱਕ ਚ ਹੀ ਆ, ਮਾੜਾ ਨੀ ਹੈਗਾ ਜੇ ਚੌਥਾ ਫਰੰਟ ਨਹੀਂ ਬਣਦਾ ਤਾਂ। ਜਸ ਆਸਟ੍ਰੇਲੀਆ ਤੋਂ ਜੁੜੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਭਾਜੀ ਹੋਰ ਕੀ ਹਾਲ ਚਾਲ ਹੈ ਜੀ, ਆਨਲਾਈਨ ਇੰਡੀਆ ਦੀ ਵੋਟਿੰਗ ਬਾਰੇ ਕੋਈ ਅਪਡੇਟ? ਬਿਲਕੁਲ ਜੀ, ਵੋਟਿੰਗ ਬਾਰੇ ਅਪਡੇਟ ਹੈਗੀ ਹੈ ਜੀ, ਤੇ ਅਸੀਂ ਹੁਣੇ ਨਾ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਵੀ ਉਹ ਸ਼ੇਅਰ ਕਰ ਰਹੇ ਹਾਂ ਜੀ, ਇੱਕ ਪੇਜ ਜਿਹਦੇ ਦੇ ਉੱਤੇ ਤੁਸੀਂ ਜਾ ਕੇ ਤੇ ਉਹ ਆਨਲਾਈਨ ਵੋਟਿੰਗ ਬਾਰੇ ਜਾਣ ਸਕਦੇ ਹੋ। ਉਹ ਤੁਸੀਂ ਇਹ ਸਾਈਟ ਦਾ ਨਾਂ ਹੈਗਾ ਨੈਸ਼ਨਲ ਵੋਟਰ ਸਰਵਿਸ ਪੋਰਟਲ ਆ ਜੀ, NVSP.in। ਜੋ ਤੁਸੀਂ ਇਹਦੇ ਤੇ ਜਾਓਗੇ ਤੇ 6 ਫਾਰਮ ਨੰਬਰ 6A ਭਰ ਸਕਦੇ ਹੋ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦੇ ਹੋ। ਅਸੀਂ ਥੋੜੇ ਚਿਰ ਚ ਜਿਹੜਾ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਇਹ ਪਾਉਣ ਜਾ ਰਹੇ ਹਾਂ ਤਾਂ ਕਿ ਤੁਹਾਨੂੰ ਸੁਖਾਲਾ ਹੋ ਜੇ। ਸੋ ਦੋਸਤੋ, ਜੇ ਤੁਸੀਂ NRI ਵੋਟਰ ਦੇ ਤੌਰ ਤੇ ਰਜਿਸਟਰਡ ਹੋਣਾ ਚਾਹੁੰਦੇ ਹੋ ਤਾਂ ਉਹਦੇ ਚ ਸਾਰੀਆਂ ਜਿਹੜੀਆਂ ਲਿਖੀਆਂ ਹੋਈਆਂ ਵੀ ਤੁਸੀਂ ਕੀ ਇਲੀਜੀਬਲ ਹੋ ਜਾਂ ਨਹੀਂ ਹੋ ਤੇ ਜੇ ਹੋ ਤਾਂ ਕਿਵੇਂ ਕੀ ਕੀ ਕਰਨਾ। ਸੋ ਉਮੀਦ ਆ ਜੀ ਤੁਸੀਂ ਜਿੰਨਾ ਛੇਤੀ ਕਰ ਲਓਗੇ ਓਨਾ ਹੀ ਫਾਇਦਾ ਰਹੂਗਾ ਤੇ ਘਰ ਬੈਠੇ ਵੋਟ ਵੀ ਪਾ ਸਕੋਗੇ, ਕਿਉਂਕਿ ਅੱਗੇ NRI ਇਕੱਲੇ ਗੱਲਾਂ ਨਾਲ ਪ੍ਰਭਾਵਿਤ ਕਰਦੇ ਸੀ, ਹੁਣ ਵੋਟ ਨਾਲ ਵੀ ਪ੍ਰਭਾਵਿਤ ਕਰ ਸਕਦੇ ਆ, ਆਪਦੇ ਜਿਹੜੀ ਕਰਮ ਭੂਮੀ ਨੂੰ ਚ ਰਹਿੰਦੇ ਹੋਏ ਵੀ ਜਨਮ ਭੂਮੀ ਨੂੰ ਪ੍ਰਭਾਵਿਤ ਕਰ ਸਕਦੇ ਆ। ਸੋ ਇਹ ਸਰਬਜੀਤ ਹੋਰਾਂ ਨੇ ਅਪਡੇਟ ਕਰ ਦਿੱਤੀ ਹੈ ਜੀ, ਤੇ ਪਲੀਜ਼ ਤੁਸੀਂ ਉੱਥੇ ਜਾ ਕੇ ਡਿਟੇਲਸ ਲੈ ਸਕਦੇ ਹੋ। ਤੇ ਨਾਲ ਹੀ ਜਸ ਹੋਰਾਂ ਨੇ ਲਿਖਿਆ ਜੀ, ਬਹੁਤ ਸਭ ਤੋਂ ਠੀਕ ਹੈ ਲੇਕਿਨ ਕਿਸਾਨ ਖੇਤ ਮੇ ਮਰਤਾ ਹੈ ਔਰ ਕਿਸਾਨ ਕਾ ਬੇਟਾ ਫੌਜ ਮੇ, ਨੇਤਾ ਦੇਸ਼ ਮੇ ਐਸ਼ ਕਰਤਾ ਔਰ ਬੇਟਾ ਵਿਦੇਸ਼ ਮੇ। ਬਿਲਕੁਲ ਜੀ, ਕਾਫੀ ਕੌੜੀ ਸੱਚਾਈ ਆ। ਤੇ ਸੋਨੀ ਬਰਾੜ ਲੀਟਨ ਤੋਂ ਜੁੜਿਆ ਜੀ ਤੇ ਕਹਿੰਦੇ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਲਿਸਨਰ ਨੂੰ ਵੀ, ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ। ਉਹਨਾਂ ਨੇ ਇੱਕ ਕੋਟ ਭੇਜੀ ਹੈ ਜੀ, ਕਹਿੰਦੇ ਦੇਖੋ ਹਿਊਮਨਸ ਦੇਖੋ ਕਿਹੋ ਜਿਹੇ ਹੁੰਦੇ ਆ, ਕੱਟ ਟਰੀਜ਼ ਮੇਕ ਪੇਪਰ ਰਾਈਟ ਔਨ ਦੈਮ ਸੇਵ ਟਰੀਜ਼। ਸੋ ਕਹਿੰਦੇ ਆ ਵੀ ਜੇ ਕਿਸੇ ਨੂੰ ਬਚਾਉਣ ਲਈ ਪਹਿਲਾਂ ਉਹਦੀ ਬਲੀ ਦੇ ਕੇ ਤੇ ਫਿਰ ਉਸੇ ਤੇ ਲਿਖਿਆ ਜਾਂਦਾ ਵੀ ਉਹਨੂੰ ਬਚਾਇਆ ਜਾਵੇ। ਸੋ ਬਹੁਤ ਕੁਝ ਸੋਚਿਆ ਕਰੋ ਜੀ, ਜਦੋਂ ਤੁਸੀਂ ਇੱਕ ਵੀ ਕਾਗਜ਼ ਇੱਕ ਵੀ ਚੀਜ਼ ਖਰਾਬ ਕਰਦੇ ਹੋ, ਕਈ ਵਾਰ ਐਂ ਲੱਗਦਾ ਵੀ ਮੇਰਾ ਇੱਕ ਕਾਗਜ਼ ਜਾਂ ਮੇਰੀ ਇਹ ਖਰਾਬ ਕਰੇ ਨਾਲ ਕੀ ਫਰਕ ਪੈ ਜੂਗਾ, ਨਹੀਂ ਇੱਕ ਇੱਕ ਨਾਲ ਲੱਖਾਂ ਕਾਗਜ਼ ਇੱਕ ਦਿਨ ਚ ਬਚਾਏ ਜਾ ਸਕਦੇ ਆ। ਜੇ ਹੁਣ ਦੁਨੀਆਂ ਦੀ ਆਬਾਦੀ ਨੂੰ ਲਾਈਏ, ਜੇ ਹਰ ਬੰਦਾ ਇੱਕ ਕਾਗਜ਼ ਡੇਲੀ ਬਚਾਵੇ ਤਾਂ ਕਿੰਨੇ ਕੁ ਕਾਗਜ਼ ਬਚ ਗਏ ਤੇ ਕਿੰਨੇ ਕੁ ਦਰਖਤ ਬਚ ਜਾਣਗੇ, ਇਹ ਸੋਚਣ ਵਾਲੀ ਗੱਲ ਆ ਜੀ। ਸੁਖਦੀਪ ਸਿੰਘ ਮਲਦੂਰਾ ਜੁੜਿਆ ਜੀ ਸਾਡੇ ਨਾਲ ਤੇ ਗੁੱਡ ਮਾਰਨਿੰਗ ਬੁਲਾ ਰਿਹਾ ਜੀ, ਤੇ ਉਹਨਾਂ ਨੇ ਕਿਹਾ ਜੀ, ਅੱਸੂ ਮਹਾ ਨਰਾਲੇ ਦਿਨੇ ਧੁੱਪ ਰਾਤ ਨੂੰ ਪਾਲੇ। ਦੇਖੋ ਜੀ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਕਿਸੇ ਢੰਗ ਨਾਲ ਮੈਨੂੰ ਸਮਝ ਨਹੀਂ ਆ ਰਹੀ, ਕਿਉਂਕਿ ਹੋ ਸਕਦਾ ਹੈ ਗੁਰਬਾਣੀ ਦੇ ਵਿੱਚ ਹੋਵੇ ਪਰ ਮੈਨੂੰ ਨਹੀਂ ਲੱਗਦਾ, ਪਰ ਹੋ ਸਕਦਾ ਵੀ ਇਹ 12 ਮਾਹ ਦੇ ਵਿੱਚੋਂ ਕੋਈ ਅੰਸ਼ ਹੋਣ, ਜੇ ਹੋਏ ਤਾਂ ਜ਼ਰੂਰ ਦੱਸਿਓ ਜੀ। ਪਰ ਇਹ ਅੱਸੂ ਦੀ ਸੱਚਾਈ ਹੈ ਜੀ ਵੀ ਦਿਨੇ ਧੁੱਪ ਨਿਕਲਦੀ ਹੈ ਤੇ ਰਾਤ ਨੂੰ ਪਾਲਾ ਹੁੰਦਾ, ਇਹ ਕਿਤੇ ਨਾ ਕਿਤੇ ਜ਼ਰੂਰ ਸੱਚਾਈ ਆ। ਮਾਫੀ ਚਾਹੁੰਦਾ ਵੀ ਮੈਨੂੰ ਮੇਰੇ ਗਿਆਨ ਚ ਇੱਥੇ ਕਿਤੇ ਨਾ ਕਿਤੇ ਘਾਟ ਆ ਤੇ ਮੈਨੂੰ ਨਹੀਂ ਇਹਦੇ ਬਾਰੇ ਚ ਜ਼ਿਆਦਾ ਪਤਾ। ਤੇ ਇੱਧਰ ਹਰਵੰਤ ਸਿੰਘ ਜੁੜਿਆ ਜੀ ਸਾਡੇ ਨਾਲ, ਕਹਿੰਦੇ ਬਰਾੜ ਸਾਹਿਬ ਗੁੱਡ ਮਾਰਨਿੰਗ, ਆਈ ਐਮ ਡਿਲਾਈਟਡ ਟੂ ਹੀਅਰ ਯੂ ਵੋਇਸ ਆਫਟਰ ਏ ਲੌਂਗ ਟਾਈਮ, ਇਟ ਇਜ਼ ਡਿਫੀਕਲਟ ਟੂ ਗੈਟ ਅਪ ਇਨ ਦਾ ਅਰਲੀ ਆਵਰਸ। ਹਰਬੰਸ ਸਿੰਘ ਹੋਰੇ ਕਹਿੰਦੇ ਜੀ ਦੇਰ ਬਾਅਦ ਆਵਾਜ਼ ਸੁਣ ਰਹੇ ਹਾਂ ਤੇ ਤੜਕੇ ਤੜਕੇ ਔਖਾ ਹੁੰਦਾ, ਪਰ ਹਰਬੰਸ ਜੀ ਅੱਜ ਕੱਲ੍ਹ ਤਾਂ ਬੜਾ ਸੌਖਾ ਹੋ ਗਿਆ, ਅੱਜ ਕੱਲ੍ਹ ਤਾਂ ਪੋਡਕਾਸਟ ਦੇ ਵਿੱਚ ਚੜ ਜਾਂਦਾ ਸਾਰਾ ਕੁਛ ਤੇ ਮਿੰਟੋ ਮਿੰਟ ਹੀ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਸੋ ਕੋਸ਼ਿਸ਼ ਕਰਿਆ ਕਰੋ ਜੀ ਤੁਸੀਂ ਹਰਮਨ ਰੇਡੀਓ ਦਾ ਜਿਹੜਾ ਪੋਡਕਾਸਟ ਦੇ ਵਿੱਚ ਸਬਸਕ੍ਰਾਈਬ ਕਰ ਲਓ ਜੀ, ਤੇ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਉਹਦੀ ਰਿਕਾਰਡਿੰਗ ਆ ਜਾਇਆ ਕਰੂਗੀ ਤੇ ਰਿਕਾਰਡਿੰਗ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਸੁਣ ਸਕਦੇ ਹੋ। ਸੋ ਅੱਜ ਕੱਲ ਪਹੁੰਚ ਤੋਂ ਦੂਰ ਨਹੀਂ ਰਿਹਾ ਜੀ, ਤੇ ਮੈਂ ਦੱਸਦਿਆਂ ਇੱਥੇ ਲਿਸਨਰਸ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਵੀ ਜਿੰਨਾ ਟ੍ਰੈਫਿਕ ਸਾਨੂੰ ਲਾਈਵ ਸੁਣਦਾ ਤੇ ਉਨਾ ਹੀ ਟ੍ਰੈਫਿਕ ਸਾਨੂੰ ਬਾਅਦ ਦੇ ਵਿੱਚ ਪੋਡਕਾਸਟ ਦੇ ਵਿੱਚ ਵੀ ਸਾਨੂੰ ਕਲਿੱਕ ਮਿਲਣ ਲੱਗ ਗਿਆ। ਸੋ ਜਿਹੜੀ ਕਿ ਡਬਲ ਸਾਡੀ ਰੇਂਜ ਬਣਦੀ ਜਾ ਰਹੀ ਹੈ। ਸੋ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ ਨਾਲ ਆਧੁਨਿਕਤਾ ਦੇ ਨਾਲ ਤੁਹਾਡੇ ਤੱਕ ਪਹੁੰਚਣ ਲਈ। ਰਮਨਜੀਤ ਸਿੰਘ ਜੰਡੋਰੀਆ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਉਹਨਾਂ ਨੇ ਇੱਕ ਟੀਚਰ ਇਮੋਸ਼ਨਲ ਗੁੱਡ ਬਾਏ ਐਸ ਹਿਜ਼ ਟ੍ਰਾਂਸਫਰ ਬ੍ਰਿੰਗਸ ਦਾ ਅੰਟਾਇਰ ਕੋਈ ਉਹਨਾਂ ਨੇ ਲਿੰਕ ਭੇਜਿਆ ਜੀ ਜਰੂਰ ਅਸੀਂ ਲਿੰਕ ਦੇਖਦੇ ਹਾਂ ਉਹਨਾਂ ਨੇ ਕੀ ਖਬਰ ਭੇਜੀ ਹੈ ਸਾਡੇ ਨਾਲ ਤੇ ਬ੍ਰੇਕ ਦੌਰਾਨ ਦੇਖ ਕੇ ਜਰੂਰ ਅਸੀਂ ਸਾਂਝੀ ਕਰਾਂਗੇ ਰਮਨ ਜੀ ਤੇ ਮਨੀ ਸਿੰਘ ਜੁੜੇ ਆ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਮਿੰਟੂ ਜੀ ਕਹਿੰਦੇ ਲਵ ਹਰਮਨ ਰੇਡੀਓ ਸਪੈਸ਼ਲੀ ਤੁਹਾਡਾ ਪਾਰਟ ਕੀ ਰਿਕੁਐਸਟ ਹੈ ਜੀ ਇੱਕ ਰਿਕੁਐਸਟ ਹੈ ਜੀ ਕਈ ਵਾਰ ਬਿਜੀ ਰਹਿਣ ਕਰਕੇ ਤੁਹਾਡੇ ਲਹਿਰਾਂ ਪ੍ਰੋਗਰਾਮ ਦਾ ਪ੍ਰੋਗਰਾਮ ਮਿਸ ਹੋ ਜਾਂਦਾ ਸੋ ਕੋਈ ਐਸਾ ਲਿੰਕ ਹੈ ਕਿ ਜਿੱਥੋਂ ਰਿਕਾਰਡਿੰਗ ਪ੍ਰੋਗਰਾਮ ਸੁਣ ਸਕਾਂ ਥੈਂਕਸ ਫਾਰ ਸ਼ੇਅਰਿੰਗ ਅਬਰਾਹਮ ਲਿੰਕਨ ਕਰੈਕਟਰ ਜੀ ਇੰਦਰਜੀਤ ਸਿੰਘ ਸਿਡਨੀ ਸੋ ਇੰਦਰਜੀਤ ਭਾਈ ਮੈਨੂੰ ਲੱਗਦਾ ਤੁਸੀਂ ਸੁਣੀ ਲਈ ਹੋਣੀ ਆ ਗੱਲ ਜਿਹੜੀ ਮੈਂ ਦੱਸੀ ਆ ਪੋਡਕਾਸਟ ਵਾਲੀ ਸੋ ਪੋਡਕਾਸਟ ਦੇ ਵਿੱਚ ਜਾ ਕੇ ਤੁਸੀਂ ਆਪਣੇ ਫੋਨ ਦੇ ਉੱਤੇ ਇੱਕ ਐਪਲੀਕੇਸ਼ਨ ਲੋਡ ਕਰੋ ਜੀ ਪੋਡਕਾਸਟ ਐਪਲੀਕੇਸ਼ਨ ਬਹੁਤ ਸਾਰੀਆਂ ਬਣੀਆਂ ਹੋਈਆਂ ਪੋਡਕਾਸਟ ਪਰ ਤੁਸੀਂ ਕੋਈ ਵੀ ਕਰ ਸਕਦੇ ਹੋ ਜਿਹੜੀ ਤੁਹਾਨੂੰ ਲੱਗੇ ਵੱਧ ਰੇਟਿੰਗ ਵਾਲੀ ਆ ਉਸ ਦੇ ਵਿੱਚ ਜਾ ਕੇ ਫਾਇੰਡ ਕਰੋ ਜੀ ਹਰਮਨ ਰੇਡੀਓ ਜਦੋਂ ਤੁਸੀਂ ਹਰਮਨ ਰੇਡੀਓ ਦੇ ਚ ਆ ਗਿਆ ਤੁਸੀਂ ਉਹਨੂੰ ਕਰੋ ਸਬਸਕ੍ਰਾਈਬ ਜੇ ਤੁਸੀਂ ਸਬਸਕ੍ਰਾਈਬ ਕਰ ਲਿਆ ਤਾਂ ਉਹ ਤੁਹਾਨੂੰ ਜਦੋਂ ਵੀ ਹਰਮਨ ਰੇਡੀਓ ਦੇ ਪੋਡਕਾਸਟ ਦੇ ਉੱਤੇ ਕੁਝ ਵੀ ਅਪਲੋਡ ਹੋਊਗਾ ਤੁਹਾਨੂੰ ਨੋਟੀਫਿਕੇਸ਼ਨ ਆਜੂਗਾ ਤੁਸੀਂ ਜਦੋਂ ਮੰਨ ਲਓ ਤੁਹਾਡੇ ਕੋਲ ਇੰਟਰਨੈਟ ਘੱਟ ਆ ਤਾਂ ਤੁਸੀਂ ਜਦੋਂ ਵੀ ਕਿਤੇ ਵਾਈਫਾਈ ਤੇ ਜਾਂਦੇ ਹੋ ਉੱਥੇ ਡਾਊਨਲੋਡ ਕਰ ਲਓ ਤੇ ਜਦੋਂ ਤੁਸੀਂ ਸੁਣਨਾ ਚਾਹੋ ਸੁਣ ਸਕਦੇ ਹੋ ਪ੍ਰੋਗਰਾਮ ਸਾਂਭਣਾ ਚਾਹੋ ਸਾਂਭ ਸਕਦੇ ਹੋ ਸੋ ਬਹੁਤ ਸੌਖਾ ਹੋ ਗਿਆ ਜੀ ਹੁਣ ਇਹ ਜਗਤਾਰ ਸਿੰਘ ਜੌਲ ਜੁੜ ਚੁੱਕਿਆ ਜੀ ਕਹਿੰਦੇ ਉਹਨਾਂ ਨੇ ਲਿਖਿਆ ਜੀ ਲੱਭ ਲਵੋ ਜੀ ਚਿੱਠੀ ਅੱਛਾ ਜੀ ਅੱਛਾ ਅੱਛਾ ਲੱਭ ਲਈ ਹੈ ਜੀ ਚਿੱਠੀ ਅਬਰਾਹਮ ਲਿੰਕਨ ਹੋਰਾਂ ਦੀ ਚਿੱਠੀ ਲੱਭਣ ਦੀ ਗੱਲ ਕਰ ਰਹੇ ਆ ਚਿੱਠੀ ਲੱਭ ਲਈ ਆ ਪਰ ਚਿੱਠੀ ਪੜ੍ਹਨ ਦੇ 5-7 ਮਿੰਟ ਦੱਸ ਲੱਗਣਗੇ ਮੈਂ ਕੋਸ਼ਿਸ਼ ਕਰੂੰਗਾ ਜੀ ਉਹ ਚਿੱਠੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਂ ਪਰ ਉਹ ਚਿੱਠੀ ਜੇ ਥੋੜੀ ਜੀ ਮੈਨੂੰ ਜਾਂ ਤਾਂ ਫੋਟੋ ਖਿੱਚ ਕੇ ਤੇ ਨਹੀਂ ਤਾਂ ਟਾਈਪ ਕਰਕੇ ਉਹ ਅਸਲ ਚ ਫੇਸਬੁੱਕ ਦੇ ਉੱਤੇ ਪਾਉਣ ਵਾਲੀ ਚਿੱਠੀ ਆ ਪੰਜਾਬੀ ਚ ਤੇ ਬਹੁਤ ਵਧੀਆ ਤਰਜਮਾ ਕੀਤਾ ਅਟਲ ਢਿੱਲੋਂ ਸਾਹਿਬ ਨੇ ਤੇ ਉਹ ਹਰ ਉਸ ਟੀਚਰ ਲਈ ਟੀਚਰ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਸਕੂਲ ਚ ਪੜ੍ਹਾਉਂਦਾ ਟੀਚਰ ਆ ਟੀਚਰ ਅਸੀਂ ਵੀ ਹੋ ਸਕਦੇ ਹਾਂ ਆਪਣੇ ਆਪਣੇ ਤੋਂ ਛੋਟਿਆਂ ਦੇ ਟੀਚਰ ਹੋ ਸਕਦੇ ਹਾਂ ਆਪਣੇ ਤੋਂ ਛੋਟਿਆਂ ਨੂੰ ਜਿਨ੍ਹਾਂ ਨੂੰ ਵੀ ਅਸੀਂ ਮੱਤਾਂ ਦਿੰਦੇ ਹਾਂ ਸਿਖਾਉਣੇ ਆ ਤਾਂ ਉਹ ਉਹਨਾਂ ਲਈ ਵੀ ਉਹ ਚਿੱਠੀ ਲਾਹੇਵੰਦ ਆ ਵੀ ਅਸੀਂ ਕਿਹੋ ਜਿਹਾ ਬੱਚਾ ਬਣਾਈਏ ਕਿਹੋ ਜਿਹੀਆਂ ਸਿੱਖਿਆ ਦਈਏ ਬੱਚੇ ਨੂੰ ਸੋ ਜ਼ਰੂਰ ਜੀ ਉਹ ਚਿੱਠੀ ਜੌਲ ਸਾਹਿਬ ਅਸੀਂ ਤੁਹਾਡੇ ਨਾਲ ਵੀ ਸਾਰਿਆਂ ਨਾਲ ਸਾਂਝੀ ਕਰਾਂਗੇ ਦਿਲਜੀਤ ਸਿੰਘ ਮਹਿਤਾ ਚੌਕ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਕਹਿੰਦੇ ਮਿੰਟੂ ਬਾਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਗਿੱਲ ਨੂੰ ਸਾਡੇ ਵੱਲੋਂ ਵੀ ਮੁਬਾਰਕਾਂ ਸੈਂਡ ਕਰ ਦਿਓ ਜੀ ਤੁਹਾਡੇ ਵੱਲੋਂ ਨਹੀਂ ਜੀ ਅਸੀਂ ਸਾਰੇ ਹਰਮਨ ਪਰਿਵਾਰ ਬੰਨੀ ਉਹਨਾਂ ਨੂੰ ਮੁਬਾਰਕਾਂ ਦੇ ਦਿੱਤੀਆਂ ਜੀ ਤੇ ਉਹ ਅੱਜ ਆਪਣਾ ਜਨਮ ਦਿਨ ਮਨਾ ਰਹੇ ਆ ਪਰ ਤੁਹਾਡਾ ਭੇਜਿਆ ਜਿਹੜਾ ਕੇਕ ਆ ਥੋੜਾ ਜਿਆਦਾ ਵੱਡਾ ਤੇ ਇਹਨੂੰ ਥੋੜੀ ਜੀ ਹੈਂਡਲ ਵਿਦ ਕੇਅਰ ਵਾਲੀ ਵੀ ਗੱਲ ਲਿਖੀ ਹੋਈ ਆ ਤੇ ਕੈਨਬਰੇ ਤੱਕ ਪਹੁੰਚਾਉਣਾ ਹੈ ਤਾਂ ਔਖਾ ਪਰ ਮੈਂ ਕੋਸ਼ਿਸ਼ ਕਰਦਾ ਜੀ ਤੁਹਾਡਾ ਭੇਜ ਦਿੱਤਾ ਕੇਕ ਛੇਤੀ ਮੈਂ ਕੈਨਬਰੇ ਪਹੁੰਚਾਉਣਾ ਜੀ ਉਹਨਾਂ ਤੱਕ ਤੇ ਉਸ ਤੋਂ ਬਾਅਦ ਸਾਡੇ ਕੋਲ ਮੈਸੇਜ ਆਇਆ ਜੀ ਜੁਗੇਸ਼ ਠਾਕਰ ਹੋਰਾਂ ਦਾ ਜਪਾਨ ਤੋਂ ਉਹਨਾਂ ਨੇ ਇੱਕ ਚੁਟਕਲਾ ਭੇਜਿਆ ਜੀ ਤੇ ਕਹਿੰਦਾ ਪਾਪਾ ਨੇ ਲੜਕੀ ਪਾਪਾ ਨੇ ਆਪਣੇ ਵਿਆਹ ਲਈ ਇੱਕ ਸ਼ਰਤ ਰੱਖੀ ਆ ਲੜਕਾ ਜਾਣ ਮੈਂ ਤੇਰੇ ਲਈ ਅਸਮਾਨ ਤੋਂ ਤਾਰੇ ਤੋੜ ਕੇ ਲਿਆ ਸਕਦਾ ਤੇਰੇ ਲਈ ਸੱਤ ਸਮੁੰਦਰੋਂ ਪਾਰੋਂ ਹੋ ਕੇ ਆ ਸਕਦਾ ਲੜਕੀ ਨਹੀਂ ਇੰਨੀ ਦੂਰ ਨਹੀਂ ਜਾਣਾ ਦੱਸ ਫੇਰ ਕੀ ਕਰਾਂ ਤੈਨੂੰ ਅਕਾਲੀ ਪਾਰਟੀ ਦੀ ਟਿਕਟ ਲੈ ਕੇ ਤੇ ਇਲੈਕਸ਼ਨ ਜਿੱਤਣਾ ਹੋਵੇਗਾ ਅੱਛਾ ਭੈਣ ਜੀ ਮੈਂ ਚੱਲਦਾ ਲੜਕਾ ਕਹਿੰਦਾ ਸੋ ਚੁਟਕਲਾ ਜੀ ਇੱਕ ਲੜਕੇ ਲੜਕੀ ਦਾ ਵਾਰਤਾਲਾਪ ਜੁਗੇਸ਼ ਠਾਕੁਰ ਹੋਰਾਂ ਨੇ ਭੇਜਿਆ ਕਹਿੰਦੇ ਵੀ ਅੱਜ ਕੱਲ ਇਹ ਸ਼ਰਤਾਂ ਆਉਂਗੀਆਂ ਜੀ ਵੀ ਕਹਿਣ ਦਾ ਭਾਵਾ ਮੂਲ ਇਹੀ ਹੈ ਜੀ ਵੀ ਅਕਾਲੀ ਦੀ ਟਿਕਟ ਲੈ ਕੇ ਹੁਣ ਜਿੱਤਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਰਿਹਾ ਇਹ ਮੇਨ ਜਿਹੜੀ ਗੱਲ ਕਹਿਣ ਚ ਆ ਰਹੀ ਆ ਬਹੁਤ ਸਾਰੀਆਂ ਈਮੇਲਾਂ ਸਾਡੇ ਕੋਲ ਆਈਆਂ ਜੀ ਸਾਡੇ ਕੋਲ ਸ਼ਰਨ ਜੁੜੇ ਸਨ ਸ਼ਰਨ ਉੱਪਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਜੀ ਸਾਡੇ ਕਹਿੰਦੇ ਭਰਾ ਦੇ ਘਰੇ ਪੁੱਤਰ ਦੀ ਦਾਤ ਬਖਸ਼ੀ ਆ ਪਰਮਾਤਮਾ ਨੇ ਸੋ ਪਹਿਲਾਂ ਤਾਂ ਵਧਾਈਆਂ ਜੀ ਕੋਟ ਕੋਟ ਮੁਬਾਰਕਾਂ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਡੇ ਘਰ ਪੁੱਤਰ ਦੀ ਦਾਤ ਆਈ ਆ ਜੀ ਸੋਹਣੇ ਬੱਚੇ ਦੀ ਦਾਤ ਆਈ ਆ ਸੋ ਦੂਜਾ ਉਹਨਾਂ ਨੇ ਕਿਹਾ ਜੀ ਕੋਈ ਨਾਂ ਸੁਜੈਸਟ ਕਰੋ ਜੀ ਐਚ ਦੇ ਉੱਤੇ ਐਚ ਜਾਣੀ ਕਿ ਗੋਰਿਆਂ ਵਾਲਾ ਐਚ ਤੇ ਆਪਣਾ ਐਚ ਦੇ ਉੱਤੇ ਹਾਹੇ ਦੇ ਉੱਤੇ ਹਾਹੇ ਦੇ ਉੱਤੇ ਨਾਂ ਸੁਜੈਸਟ ਕਰੋ ਜੀ ਦੇਖੋ ਨਾਂ ਐਚ ਦੇ ਉੱਤੇ ਸਾਡੇ ਸਰੋਤੇ ਜ਼ਰੂਰ ਦੱਸਣਗੇ ਪਰ ਸਾਨੂੰ ਤਾਂ ਨਾਂ ਹਰਮਨ ਹੀ ਵਧੀਆ ਲੱਗਦਾ ਐਚ ਦੇ ਉੱਤੇ ਤੇ ਹਰਮਨ ਰੇਡੀਓ ਕਰਕੇ ਹਰਮਨ ਪਰ ਪਿਆਰਾ ਹਰਮਨ ਨਾਂ ਹੋ ਸਕਦਾ ਤੁਹਾਨੂੰ ਵੀ ਚੰਗਾ ਲੱਗੇ ਪਰ ਹਾਂ ਆਧੁਨਿਕ ਨਾਂ ਬਹੁਤ ਆ ਗਏ ਜੀ ਐਚ ਦੇ ਉੱਤੇ ਮੇਰੇ ਇੱਕ ਮਿੱਤਰ ਦੇ ਬੇਟੇ ਦਾ ਨਾਂ ਹਰਫ ਆ ਥੋੜੇ ਦਿਨ ਮੈਂ ਪਹਿਲਾਂ ਉਹਨਾਂ ਨੇ ਨਾਂ ਰੱਖਿਆ ਸੋ ਇੱਦਾਂ ਕਰਕੇ ਤੁਸੀਂ ਲੱਭ ਸਕਦੇ ਹੋ ਬਾਕੀ ਸਾਡੇ ਦੋਸਤਾਂ ਨੂੰ ਬੇਨਤੀ ਹੈ ਜੀ ਸ਼ਰਨ ਹੋਰਾਂ ਦੀ ਮਦਦ ਕਰੋ ਜੀ ਨਾਂ ਲੱਭਣ ਦੇ ਵਿੱਚ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਸਿਮਰ ਧਾਲੀਵਾਲ ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ ਅਸੀਂ ਵੀ ਤਿਆਰ ਬਰ ਤਿਆਰ ਹਾਂ ਜੀ ਹੋ ਜਾਓ ਸ਼ੁਰੂ ਇਹ ਪ੍ਰੋਗਰਾਮ ਦੇ ਸ਼ੁਰੂ ਚ ਉਹਨਾਂ ਨੇ ਕਿਹਾ ਸੀ ਜੀ ਸੋ ਅਸੀਂ ਤਾਂ ਹੋ ਗਏ ਜੀ ਰੁਪਿੰਦਰ ਸਿੰਘ ਘੱਲਕਲਾਂ ਵਾਲੇ ਜੁੜੇ ਸੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਮੰਮੀ ਡੈਡੀ ਦੇ ਨਾਲ ਬੈਠ ਕੇ ਤੇ ਬਹੁਤ ਹੀ ਸੋਹਣਾ ਮੌਸਮ ਆ ਜੀ ਤੇ ਮੈਲਬਨ ਦਾ ਅੱਜ ਤੇ ਨਜ਼ਾਰਾ ਆ ਰਿਹਾ ਜੀ ਸੋ ਚੰਗੀ ਗੱਲ ਆ ਜੀ ਨਜ਼ਾਰੇ ਆਉਣੇ ਚਾਹੀਦੇ ਆ ਨਜ਼ਾਰਿਆਂ ਲਈ ਹੀ ਜ਼ਿੰਦਗੀ ਬਹੁਤ ਛੋਟੀ ਹੈ ਸੋ ਜਿੰਨੇ ਕੁ ਨਜ਼ਾਰੇ ਜਿੰਨੇ ਛੇਤੀ ਲਏ ਜਾਣ ਓਨੇ ਵਧੀਆ ਨਰਿੰਦਰਜੀਤ ਸਿੰਘ ਹੋਰਾਂ ਨੇ ਮੈਸੇਜ ਭੇਜਿਆ ਸੀ ਪਰ ਮੈਸੇਜ ਖਾਲੀ ਆ ਪਰ ਕੋਈ ਗੱਲ ਨੀ ਜੀ ਤੁਹਾਡੀ ਹਾਜ਼ਰੀ ਅਸੀਂ ਲਵਾ ਲਿੱਤੀ ਹੈ ਜੀ ਦਵਿੰਦਰ ਸਿੰਘ ਜੁੜਿਆ ਜੀ ਸਾਡੀ ਵੀ ਕਹਿੰਦੇ ਫਤਿਹ ਬੁਲਾ ਦਿਓ ਜੀ ਆਪ ਜੀ ਤੇ ਸਾਰੇ ਹਰਮਨ ਰੇਡੀਓ ਦੇ ਲਿਸਨਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਸਿੰਘ ਹੋਰਾਂ ਮੰਨਿਓ ਵੀ ਆਈ ਹੈ ਜੀ ਸੋ ਬਹੁਤ ਮਿਹਰਬਾਨੀ ਤੁਹਾਡੀ ਜੀ ਕੁਲਦੀਪ ਸਿੰਘ ਜੁੜਿਆ ਜੀ ਸਤਿ ਸ੍ਰੀ ਅਕਾਲ ਵੀਰ ਜੀ ਲਰਨਿੰਗ ਟੂਰ ਕੈਨੇਡਾ ਦਾ ਨੈਕਸਟ ਪਾਰਟ ਕਦੋਂ ਅਪਲੋਡ ਹੋਵੇਗਾ ਜੀ ਬਿਲਕੁਲ ਜੀ ਨੈਕਸਟ ਪਾਰਟ ਹਰ ਬੁੱਧ ਇਹਨਾਂ ਨੇ 15 ਦਿਨਾਂ ਤੋਂ ਬੁੱਧਵਾਰ ਨੂੰ ਲੋਡ ਕਰ ਦਿੰਦੇ ਆ ਜੀ ਮਨਪ੍ਰੀਤ ਸਿੰਘ ਢੀਂਡਸਾ ਹੁਣ ਤੱਕ 3 ਜਾਂ 4 ਪਾਰਟ ਆ ਗਏ ਆ ਪਰ ਉਹਨਾਂ ਚ ਜ਼ਿਆਦਾ ਪਾਰਟ ਨਾ ਇੰਟਰਵਿਊਜ਼ ਦੇ ਆਏ ਆ ਹੁਣ ਤੱਕ ਕਈ ਵਾਰੀ ਸੱਜਣ ਮਿੱਤਰ ਇੰਟਰਵਿਊ ਦੇਖਣੀ ਨਹੀਂ ਚਾਹੁੰਦੇ ਪਰ ਦੋਸਤੋ ਜਿੰਨੀਆਂ ਵੀ ਇੰਟਰਵਿਊਜ਼ ਕੀਤੀਆਂ ਨਾ ਉਹ ਤੁਹਾਡਾ ਵਕਤ ਨਹੀਂ ਖਰਾਬ ਕਰਨਗੀਆਂ ਉਹਨਾਂ ਦੇ ਵਿੱਚੋਂ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੋ ਉਹ 15-20 ਮਿੰਟ ਦੀ ਇੰਟਰਵਿਊ ਕਈ ਵਾਰੀ ਬੰਦਾ ਇਹ ਕਰਕੇ ਨਿਗਾ ਜਾਂਦਾ ਵੀ ਇਹ ਚ ਕੈਨੇਡਾ ਦੇਖਣ ਨੂੰ ਤਾਂ ਕੁਛ ਨਹੀਂ ਹੈ ਪਰ ਜੇ ਕੈਨੇਡਾ ਚ ਰਹਿੰਦੇ ਕੋਈ 40 ਸਾਲ ਪੁਰਾਣੇ ਬੰਦੇ ਨਾਲ ਗੱਲਾਂ ਵੀ ਕੀਤੀਆਂ ਨਾ ਅਸੀਂ 10-20 ਮਿੰਟ ਤਾਂ ਉਹਦੇ ਚ ਵੀ ਬਹੁਤ ਕੁਝ ਦੇਖਣ ਸਾ ਉਹਨਾਂ ਨੂੰ ਮਿਲਦਾ ਸੋ ਦੋਸਤੋ ਤੁਸੀਂ ਇਹ ਨਾ ਕਿਹਾ ਕਰੋ ਵੀ ਇੰਟਰਵਿਊਜ਼ ਬੋਰਿੰਗ ਆ ਬੋਰਿੰਗ ਨਹੀਂ ਹੁੰਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਉਹਨਾਂ ਦੇ ਵਿੱਚ ਵੀ ਇੱਕ ਗੱਲ ਵੀ ਜੇ ਤੁਹਾਨੂੰ ਕੋਈ ਵਧੀਆ ਕਲਿੱਕ ਕਰ ਗਈ ਤਾਂ ਉਹ ਵੀ ਵਧੀਆ ਹੁੰਦੀ ਆ ਸੋ ਕੋਸ਼ਿਸ਼ ਕਰਿਆ ਕਰੋ ਜੀ ਤੁਸੀਂ ਉਹ ਵੀ ਦੇਖੋ ਤੇ ਆਉਣ ਵਾਲੇ ਬੁੱਧਵਾਰ ਨੂੰ ਨਵਾਂ ਪ੍ਰੋਗਰਾਮ ਵੀ ਜਿਹੜਾ ਆ ਰਿਹਾ ਮਨਪ੍ਰੀਤ ਸਿੰਘ ਪਟਿਆਲੇ ਵਾਲੇ ਤੇ ਪਰਥ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਰਿਹਾ ਜੀ ਤੇ ਉਹਨਾਂ ਨੇ ਇੱਕ ਮਸਕੀਨ ਸਾਹਿਬ ਹੋਰਾਂ ਬੰਨਿਓਂ ਕੀਤਾ ਹੋਇਆ ਤਰਜਮਾ ਭੇਜਿਆ ਜੀ ਕਹਿੰਦੇ ਹਮ ਮਰਦ ਵਿਆਦ ਸ਼ਬਦ ਸੁਖਨਵਰ ਨਾ ਸਿਕਮੇ ਦਿਗਰ ਦਰ ਦਹਿਨ ਦਿਗਰ ਇਨਸਾਨ ਮਰਦ ਉਹ ਹੋਣਾ ਚਾਹੀਦਾ ਜੋ ਬਚਨ ਦਾ ਪੱਕਾ ਹੋਵੇ ਇਹੋ ਜਿਹਾ ਹੋਵੇ ਕਿ ਢਿੱਡ ਵਿੱਚ ਹੋਰ ਹੋਵੇ ਤੇ ਮੂੰਹ ਵਿੱਚ ਕੁਝ ਹੋਰ ਇਹੋ ਜਿਹਾ ਨਾ ਹੋਵੇ ਵੀ ਢਿੱਡ ਚ ਕੁਝ ਤੇ ਮੂੰਹ ਚ ਮੋਰ ਹੋਰ ਹੋਵੇ ਮਰਦ ਉਹੀ ਹੈ ਜੋ ਅੰਦਰੋਂ ਬਾਹਰੋਂ ਇੱਕ ਹੋਵੇ ਬਿਲਕੁਲ ਜੀ ਇਹ ਕਹਿਣੀਆਂ ਸੌਖੀਆਂ ਕਰਨੀਆਂ ਬਹੁਤ ਔਖੀਆਂ ਇਹ ਗੱਲਾਂ ਪਰ ਜਿਹੜਾ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਉਹਨੂੰ ਇਤਿਹਾਸ ਵੀ ਯਾਦ ਰੱਖਦਾ ਉਹਨੂੰ ਦੁਨੀਆਂ ਵੀ ਸਲਾਮਾਂ ਕਰਦੀ ਆ ਸੋ ਦੋਸਤੋ ਮੈਂ ਨਹੀਂ ਕਹਿੰਦਾ ਵੀ ਤੁਸੀਂ 100% ਕਹਿਣੀ ਕਰਨੀ ਦੇ ਇੱਕ ਹੋਵੋ ਕਿਉਂਕਿ ਔਖਾ ਪੰਦਾ ਪਰ ਹੋਣਾ ਸ਼ੁਰੂ ਕਰੋ ਹੋਣਾ ਕਰਨਾ ਸ਼ੁਰੂ ਕਰੋ ਇਸ ਚੀਜ਼ ਨੂੰ ਤੇ ਜ਼ਰੂਰ ਇੱਕ ਦਿਨ ਤੁਸੀਂ 100% ਵੀ ਹੋ ਜਾਓਗੇ ਪਰ ਜਿੰਨੇ ਪਰਸੈਂਟ ਵੀ ਹੋਵੋਗੇ ਉਹ ਵੀ ਤੁਹਾਡੇ ਰਾਹ ਹੀ ਪੈਣੀ ਆ ਗੱਲ ਤੁਹਾਡੇ ਲਈ ਉਹ ਵੀ ਇੱਕ ਹੱਕ ਦੀ ਗੱਲ ਹੀ ਹੋਣੀ ਆ ਸੋ ਇੱਧਰ ਮਨੀ ਬਾਈ ਹੋਰਾਂ ਨੇ ਇੰਦਰਜੀਤ ਸਿੰਘ ਹੋਰਾਂ ਨੇ ਥੈਂਕਸ ਕੀਤਾ ਕਹਿੰਦੇ ਜੀ ਕਹਿੰਦੇ ਯੂ ਮੇਕ ਮਾਈ ਡੇ ਮੈਂ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਇਸ ਬਾਰੇ ਉਹ ਕਹਿੰਦੇ ਜੀ ਜਿਹੜਾ ਉਹਨਾਂ ਨੇ ਪੋਡਕਾਸਟ ਬਾਰੇ ਗੱਲ ਪੁੱਛੀ ਸੀ ਤੇ ਕਹਿੰਦੇ ਜੀ ਲਓ ਜੀ ਹੁਣ ਤਾਂ ਬਣ ਗਈ ਹੈ ਗੱਲ ਅਸੀਂ ਜਦੋਂ ਮਰਜ਼ੀ ਸੁਣ ਸਕਾਂਗੇ ਤੇ ਮਨਰਾਜ ਸਿੰਘ ਜੁੜੇ ਆ ਜੀ ਮਨਰਾਜ ਜੋਸਨ ਐਡਲੇਟ ਤੋਂ ਜੁੜੇ ਆ ਤੇ ਉਹਨਾਂ ਨੇ ਦੋ ਤਿੰਨ ਨਾਂ ਸੁਝਾਇਆ ਜੀ ਇੱਕ ਤਾਂ ਹਰਗੁਣ ਇੱਕ ਹਰ ਨੂਰ ਸੋ ਬਹੁਤ ਮਿਹਰਬਾਨੀ ਮਨਰਾਜ ਜੀ ਤੇ ਸ਼ਰਨ ਉੱਪਲ ਹੋਰਾਂ ਨੇ ਜ਼ਰੂਰ ਇਹ ਨਾਂ ਸੁਣ ਲਏ ਹੋਣੇ ਆ ਤੇ ਉਹ ਵੀ ਇਹਨੂੰ ਟਿਕ ਕਰ ਲੈਣਗੇ ਜੀ ਹਰਗੁਣ ਤੇ ਹਰਨੂਰ ਜੋਤਵੀਰ ਸਿੰਘ ਬਿਰਕ ਜੁੜੇ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਕਿਵੇਂ ਹੋ ਜੀ ਪਹਿਲੀ ਵਾਰ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਬਹੁਤ ਵਧੀਆ ਵੋਇਸ ਆ ਤੁਹਾਡੀ ਵੀਰ ਜੀ ਅਬਰਾਹਮ ਲਿੰਕਨ ਜੀ ਨੂੰ ਤੇ ਸਲੂਟ ਆ ਜੋ ਵੀ ਕੀਤਾ ਉਹਨਾਂ ਨੇ ਇੱਕ ਸ਼ੂ ਪੋਲਿਸ਼ ਤੋਂ ਲੈ ਕੇ ਪ੍ਰੈਜੀਡੈਂਟ ਤੱਕ ਗਏ ਆ ਸੋ ਸਲੂਟ ਆ ਉਹਨਾਂ ਨੂੰ ਬਾਈ ਆਈ ਥਿੰਕ ਤੁਸੀਂ ਮਿੰਟੂ ਗੁਰੂ ਸਰੀਆ ਹੋ ਜਿੰਨਾ ਨੇ ਜਥੇਦਾਰ ਸਾਹਿਬ ਨੂੰ ਫੋਨ ਕੀਤਾ ਸੀ ਵੈਰੀ ਨਾਈਸ ਵੀਰ ਜੀ ਚੁੱਕੀ ਚੱਲੋ ਫੱਟੇ ਕੋਈ ਵੀ ਸੌਂਗ ਪਲੇ ਕਰ ਦਿਓ ਜੋਤਵੀਰ ਬਿਰਕ ਬਾਈ ਸ਼ਾਇਦ ਤੁਸੀਂ ਮੈਨੂੰ ਨਹੀਂ ਪਤਾ ਕਿਹੜੇ ਸ਼ਹਿਰ ਤੋਂ ਜੁੜੇ ਹੋ ਸੋ ਬਹੁਤ ਮਿਹਰਬਾਨੀ ਤੁਸੀਂ ਪਹਿਲੀ ਵਾਰ ਸੁਣਿਆ ਪਰ ਮਿੰਟੂ ਗੁਰੂ ਸਰੀਆ ਉਹ ਮਲੋਟ ਤੋਂ ਆ ਨੌਜਵਾਨ ਜੀ ਤੇ ਉਹ ਉੱਥੇ ਐਜ਼ ਏ ਪੱਤਰਕਾਰ ਪੰਜਾਬ ਦੇ ਵਿੱਚ ਕਾਫੀ ਨਮਾਣਾ ਖੱਟ ਰਿਹਾ ਪਰ ਮੈਂ ਤਾਂ ਜੀ ਮਿੰਟੂ ਬਰਾੜ ਦੇ ਨਾਂ ਨਾਲ ਹੀ ਥੋੜਾ ਬਹੁਤ ਮੇਰੀ ਪਛਾਣ ਹੈ ਤੇ ਤਕਰੀਬਨ ਪਿਛਲੇ 6-7 ਸਾਲ ਤੋਂ ਹਰਮਨ ਰੇਡੀਓ ਦੇ ਜ਼ਰੀਏ ਸੱਜਣਾ ਮਿੱਤਰਾਂ ਨਾਲ ਸਾਂਝ ਪਾਉਣੇ ਆ ਜੀ ਤੇ ਤੁਸੀਂ ਸਾਡੇ ਕਾਫਲੇ ਚ ਨਵੇਂ ਜੁੜੇ ਹੋ ਬੜੀ ਖੁਸ਼ੀ ਹੋਈ ਆ ਜਦੋਂ ਕੋਈ ਨਵਾਂ ਸੱਜਣ ਮਿੱਤਰ ਆਉਂਦਾ ਪਰ ਥੋੜਾ ਜਾ ਜਿਹੜਾ ਇਹੀ ਕਲੀਅਰ ਆ ਮੈਨੂੰ ਲੱਗਦਾ ਤੁਹਾਨੂੰ ਮਿਕਸ ਅਪ ਹੋਇਆ ਹੋਣਾ ਮਿੰਟੂ ਗੁਰੂ ਸਰੀਆ ਤੇ ਮਿੰਟੂ ਬਰਾੜ ਦਾ ਫਰਕ ਆ ਜੀ ਤੇ ਉਹ ਅੱਜ ਕੱਲ ਬੜਾ ਚਰਚਾ ਚ ਨੌਜਵਾਨ ਤੇ ਬਹੁਤ ਉਦਮੀ ਆ ਤੇ ਕਾਫੀ ਇਹੋ ਜੀ ਲਾਈਫ ਦੇ ਵਿਚੋਂ ਨਿਕਲ ਕੇ ਆਇਆ ਜਿਹਨੂੰ ਕਹਿ ਸਕਦੇ ਇੱਕ ਹਰੇਕ ਬੰਦੇ ਦੇ ਬਸ ਦੀ ਗੱਲ ਨੀ ਹੁੰਦੀ ਜਿਹੋ ਜਿਹੇ ਥਾਂ ਤੇ ਪਾਲਣ ਪੋਸ਼ਣ ਹੋਇਆ ਉਸ ਇਨਸਾਨ ਦਾ ਜਿਹੋ ਜਿਹੀ ਜ਼ਿੰਦਗੀ ਉਹਨੇ ਜੀ ਇੱਕ ਖੁਦ ਹੀ ਉਹਨੇ ਇੱਕ ਡਾਕੂਆਂ ਦਾ ਮੁੰਡਾ ਨਾਂ ਦੀ ਕਿਤਾਬ ਵੀ ਲਿਖੀ ਆ ਤੇ ਉਹ ਇੱਕ ਨਸ਼ੇ ਦੇ ਮਾਫੀਆ ਦੇ ਬਲੈਕੀਆਂ ਦੇ ਘਰੇ ਜੰਮ ਕੇ ਨਸ਼ੇ ਦਾ ਵਪਾਰ ਕਰਕੇ ਗੁੰਡਾਗਰਦੀ ਕਰਨ ਤੋਂ ਬਾਅਦ ਉਹਨੇ ਜਿਹੜੀ ਜ਼ਿੰਦਗੀ ਨੂੰ ਇਹੋ ਜਿਹਾ ਰਾਹ ਪਾਇਆ ਵੀ ਜਿਹੜੇ ਲੋਕ ਕਹਿ ਸਕਦੇ ਨਾ ਵੀ ਬੰਦਾ ਬਦਲ ਨੀ ਸਕਦਾ ਜਾਂ ਦਲਦਲ ਚੋਂ ਨਿਕਲ ਨੀ ਸਕਦਾ ਉਸ ਬੰਦੇ ਨੇ ਨਿਕਲ ਕੇ ਦਿਖਾਇਆ ਸੋ ਕਾਫੀ ਪਿਆਰਾ ਨੌਜਵਾਨ ਹੈ ਜੀ ਉਹ ਤੇ ਬੜੀ ਵਧੀਆ ਤਰੱਕੀ ਕਰ ਰਿਹਾ ਸੋ ਬਹੁਤ ਮਿਹਰਬਾਨੀ ਜੋਤਵੀਰ ਸਿੰਘ ਬਿਰਕ ਜੀ ਤੇ ਇਸ ਤੋਂ ਬਾਅਦ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜਿਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਅਮਰੀਕਾ ਵਿਚ ਇੱਕ ਪੁਲਿਸ ਵਾਲੇ ਅਫਰੀਕੀ ਮੂਲ ਦੇ ਆਦਮੀ ਗੋਲੀ ਮਾਰ ਦਿੱਤੀ ਹੈ ਜਦ ਉਸ ਆਦਮੀ ਕੋਲੋਂ ਕੋਈ ਵੀ ਹਥਿਆਰ ਨਹੀਂ ਸੀ ਜਦਕਿ ਉਸ ਆਦਮੀ ਕੋਲ ਕੋਈ ਵੀ ਹਥਿਆਰ ਨਹੀਂ ਸੀ ਮਾਨਸਿਕ ਤੌਰ ਤੇ ਅਜੇ ਵੀ ਗੋਰੇ ਲੋਕ ਉਹਨਾਂ ਨੂੰ ਬਰਾਬਰ ਦੀ ਨਜ਼ਰ ਨਾਲ ਨਹੀਂ ਦੇਖਦੇ ਅਫਰੀਕੀ ਮੂਲ ਦੇ ਲੋਕਾਂ ਨੂੰ ਮਾਨਸਿਕ ਤੌਰ ਤੇ ਬਰਾਬਰ ਲੈ ਕੇ ਆਉਣ ਦੀ ਲੋੜ ਹੈ ਅਫਰੀਕੀ ਲੋਕਾਂ ਨਾਲ 200 ਸਾਲ ਤੋਂ ਬਹੁਤ ਧੱਕਾ ਹੋਇਆ ਉਹਨਾਂ ਦੀਆਂ 4-5 ਪੀੜ੍ਹੀਆਂ ਵਿੱਚੋਂ ਵਿਚਰੀਆਂ ਨੇ ਤਾਂ ਇਸ ਵਕਫੇ ਨੇ 99% ਮਾਨਸਿਕ ਰੋਗੀ ਬਣਾ ਦਿੱਤਾ ਭਾਵੇਂ ਓਬਾਮਾ ਦੇ ਆਉਣ ਨਾਲ ਉਹਨਾਂ ਦੀ ਮਾਨਸਿਕਤਾ ਤੇ ਕੁਝ ਕਮੱਲਮ ਲੱਗਿਆ ਪਰ ਨਾਰਮਲ ਹੋਣ ਲਈ ਸਮਾਂ ਲੱਗੇਗਾ ਜਗਰਾਓ ਚ ਪਿਛਲੇ ਦਿਨੀ ਇੱਕ ਔਰਤ ਨਾਲ ਬਦਤਮੀਜ਼ੀ ਦੀ ਘਟਨਾ ਹੋਈ ਹੈ ਇਸ ਬਾਰੇ ਜ਼ਿਕਰ ਕਰਨਾ ਬਣਦਾ ਹੈ ਆਮ ਜਨਤਾ ਦੀ ਇੱਕ ਔਰਤ ਪ੍ਰਤੀ ਮਾਨਸਿਕਤਾ ਕਿੱਥੇ ਖੜੀ ਹੈ ਧੰਨਵਾਦ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਸੋ ਬਿਲਕੁਲ ਜਗਤਾਰ ਸਿੰਘ ਜੀ ਪਹਿਲੀ ਗੱਲ ਤਾਂ ਅਫਰੀਕਾ ਮੂਲ ਦੇ ਮਾਮਲਿਆਂ 'ਚ ਤੁਸੀਂ ਗੱਲ ਕੀਤੀ ਤਾਂ ਉਹ ਨੈਲਸਨ ਮੰਡੇਲਾ ਵਰਗਿਆਂ ਨੂੰ 31 ਸਾਲ ਜੇਲ੍ਹ 'ਚ ਰਹਿਣਾ ਪਿਆ ਉਹਨਾਂ ਦੇ ਹੱਕਾਂ ਲਈ ਅਮਰੀਕਾ ਦੇ ਵਿੱਚ 300 ਸਾਲ ਦੇ ਰਾਜ ਨੂੰ ਤੋੜਨਾ ਪਿਆ ਅਬਰਾਹਮ ਲਿੰਕਨ ਵਰਗੇ ਬੰਦੇ ਨੂੰ ਜਿਹੜੀ ਇੱਕ ਗੁਲਾਮ ਪ੍ਰਥਾ ਬੰਦ ਕਰਨੀ ਪਈ ਬਹੁਤ ਕੁਛ ਹੋਇਆ ਕੁਰਬਾਨੀਆਂ ਦਿੱਤੀਆਂ ਗਈਆਂ ਇਸ ਲਈ ਤੇ ਪਰ ਅੱਜ ਅਮਰੀਕਾ ਦੁਨੀਆਂ ਦਾ ਸਰਤਾਜ ਵੀ ਹੈ ਕਿਤੇ ਨਾ ਕਿਤੇ ਜਿਹੜੀ 100% ਕੋਈ ਵੀ ਚੀਜ਼ ਰਿਮੂਵ ਨਹੀਂ ਹੁੰਦੀ ਉਹਦੇ ਕੁਛ ਨਾ ਕੁਛ ਪਰਸੈਂਟ ਰਹਿ ਜਾਂਦਾ ਹੁੰਦਾ ਸੋ ਅੱਜ ਵੀ ਇਹੋ ਜਿਹੇ ਨਸਲੀ ਸੋਚ ਵਾਲੇ ਲੋਕ ਅੱਜ ਵੀ ਜਿਉਂਦੇ ਆ ਤੇ ਉਹਨਾਂ ਦੇ ਨਤੀਜੇ ਜਿਹੜੇ ਤੁਸੀਂ ਗੱਲ ਚ ਜ਼ਿਕਰ ਕੀਤਾ ਘਟਨਾ ਦਾ ਉਹ ਹੁੰਦੇ ਆ ਦੂਜਾ ਜਿਹੜੀ ਜਗਰਾਓਂ ਦੇ ਵਿੱਚ ਘਟਨਾ ਵਾਪਰੀ ਆ ਉਹਦੀ ਅਸੀਂ ਨਿੰਦਾ ਕਰਦੇ ਹਾਂ ਜੀ ਤੇ ਕੱਲੀ ਜਗਰਾਓਂ ਚ ਨਹੀਂ ਇੱਕ ਮੈਨੂੰ ਲੱਗਦਾ ਉਹ ਨਰਸ ਵਾਲੀ ਘਟਨਾ ਦੀ ਤੁਸੀਂ ਗੱਲ ਕਰਦੇ ਹੋ ਜਿਹੜੀ ਇੱਕ ਨਰਸ ਨੂੰ ਸਰਪੰਚ ਨੇ ਧੱਕਾ ਮਾਰਿਆ ਪਰ ਮੈਂ ਇੱਥੇ ਦੱਸਦੇ ਹਾਂ ਜੀ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਇਹ ਆ ਵੀ ਉਹ ਨਰਸ ਤੇ ਉਹਦਾ ਜਿਹੜਾ ਸਰਪੰਚ ਜਿਨ੍ਹਾਂ ਨੇ ਉਹਨਾਂ ਨਾਲ ਵਿਦ ਸਲੂਕੀ ਕੀਤੀ ਸੀ ਤੇ ਉਹਦਾ ਬੇਟਾ ਉਹਨਾਂ ਦੋਨਾਂ ਨੂੰ ਅੰਦਰ ਕਰ ਦਿੱਤਾ ਗਿਆ ਜੀ ਤੇ ਇੱਕ ਜਿਹੜੀ ਹੋਰ ਘਟਨਾ ਵੀ ਮੂੰਹ ਕਾਲੇ ਕਰਨ ਵਾਲੀ ਆਈ ਸੀ ਤੇ ਉਹ ਘਟਨਾ ਬਾਰੇ ਵੀ ਅਜੇ ਜਾਣਕਾਰੀ ਮੇਰੇ ਕੋਲ ਨਹੀਂ ਆਈ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਤੁਸੀਂ ਹਾਂਗਕਾਂਗ ਤੋਂ ਜੁੜੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਮਲਦੀਪ ਸਿੰਘ ਧਾਲੀਵਾਲ ਜੁੜਿਆ ਜੀ ਸਾਡੇ ਨਾਲ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਕਹਿੰਦੇ ਸਾਰੇ ਪਰਿਵਾਰ ਸਮੇਤ ਸੁਣ ਰਹੇ ਹਾਂ ਜੀ ਸੋ ਬਹੁਤ ਮਿਹਰਬਾਨੀ ਕਮਲਦੀਪ ਬਾਈ ਤੇ ਸਾਰੇ ਪਰਿਵਾਰ ਨੂੰ ਵੀ ਸਾਡੇ ਵੱਲੋਂ ਸਤਿਕਾਰ ਤੇ ਗੁਰਪ੍ਰੀਤ ਗਿੱਲ ਹੋਰਾਂ ਨੇ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਭੇਚਛਾਵਾਂ ਦੇਣ ਲਈ ਕਰਨਵੀਰ ਸ਼ੈਪਟਨ ਵਾਲੇ ਤੇ ਦਲਜੀਤ ਮਹਿਤਾ ਚੌਕ ਵਾਲੇ ਦਾ ਵੀ ਧੰਨਵਾਦ ਜੀ ਸੋ ਬਿਲਕੁਲ ਜੀ ਸਾਰੇ ਰੇਡੀਓ ਦੇ ਲਿਸਨਰਸ ਬੰਨਿਓ ਵੀ ਤੁਹਾਨੂੰ ਮੁਬਾਰਕਾਂ ਅਸੀਂ ਵਾਰ ਵਾਰ ਕਹਿੰਦੇ ਹਾਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਹਿਰਮਲ ਨਾ ਈਮੇਲ ਦੇ ਵਿੱਚ ਨਾਂ ਨੀ ਕਲੀਅਰ ਹੋਇਆ ਜੀ ਨਿਰਮਲ ਤੇ ਚਿਰਮਲ ਅੱਛਾ ਜੀ ਅੱਛਾ ਚਿਰਮਲ ਆ ਜੀ ਲਿਖਿਆ ਮਿੰਟੂ ਵੀਰ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਨਿਰਮਲ ਤੇ ਚਿਰਮਲ ਫਿੱਡੇ ਫਿਰੋਜ਼ਪੁਰ ਤੋਂ ਸੈਰ ਕਰਦੇ ਹੋਏ ਆਨੰਦ ਮਾਣ ਰਹੇ ਹਾਂ ਜੀ ਅੱਛਾ ਅੱਛਾ ਲਓ ਜੀ ਫਿਰੋਜ਼ਪੁਰ ਸ਼ਹਿਰ ਤੋਂ ਤੜਕੇ ਨਾਲੇ ਸੈਰ ਕਰ ਲਿਆ ਨਿਰਮਲ ਬਾਈ ਤੇ ਚਿਰਮਲ ਬਾਈ ਤੇ ਨਾਲੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਸੋ ਬਹੁਤ ਮਿਹਰਬਾਨੀ ਬਾਈ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਨਾਲ ਆਪਣੀ ਜਿਹੜੀ ਸਾਂਝ ਵੀ ਪਾਈ ਆ ਸੋ ਬੜਾ ਚੰਗਾ ਲੱਗਦਾ ਹੈ ਸਾਰੇ ਚੀਜ਼ਾਂ ਨਾਲ ਸੋ ਦੋਸਤੋ ਚਿੱਠੀ ਵੀ ਮੈਂ ਕੱਢ ਰੱਖੀ ਆ ਪਰ ਇਧਰ ਬਾਈ ਬਿਕਰ ਬਾਈ ਪਿਛਲੇ ਦਿਨੀ ਨਾ ਇੱਕ ਬਿਕਰ ਬਾਈ ਚਰਚਾ ਚ ਆਏ ਆ ਸਾਡੇ ਮੈਲਬਰਨ ਵਾਲੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਉਣੀ ਆ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ ਵੀ ਲੈਣਾ ਸੀ ਕਿਉਂਕਿ ਉਹਨਾਂ ਨੇ ਇੱਕ ਗੀਤ ਕੱਢਿਆ ਸੀ ਪੰਜਾਬ ਦਾ ਦਰਦ ਹਰੇਕ ਵਿਦੇਸ਼ ਬੈਠੇ ਸੱਜਣ ਮਿੱਤਰ ਨੂੰ ਜ਼ਿਆਦਾ ਪੰਜਾਬੀਆਂ ਨਾਲੋਂ ਵੀ ਹੈ ਤਾਂ ਪੰਜਾਬੀਆਂ ਨੂੰ ਵੀ ਬਹੁਤ ਜ਼ਿਆਦਾ ਪਰ ਜਿਹੜੇ ਪੰਜਾਬੀ ਬਾਹਰ ਬੈਠੇ ਉਹਨਾਂ ਨੂੰ ਥੋੜਾ ਜ਼ਿਆਦਾ ਆ ਉਸ ਦਰਦ ਨੂੰ ਉਹਨਾਂ ਨੇ ਬਹੁਤ ਵਧੀਆ ਬੋਲ ਦਿੱਤੇ ਤੇ ਫਿਰ ਉਹਨਾਂ ਨੂੰ ਆਵਾਜ਼ ਦਿੱਤੀ ਸੀ ਖੁਦ ਆਪਣੀ ਆਵਾਜ਼ ਚ ਗਾਇਆ ਸੀ ਤਾਂ ਮੈਂ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਮੇਰੀ ਗੱਲ ਚੱਲ ਰਹੀ ਸੀ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਜੀ ਮੈਂ ਗਾਇਕ ਨਹੀਂ ਹਾਂ ਮੈਂ ਤਾਂ ਇੱਕ ਆਪਣੀ ਭੜਾਸ ਕੱਢਦਾ ਸੀ ਕਾਗਜ਼ ਤੇ ਪਰ ਮੈਨੂੰ ਲੱਗਿਆ ਗੀਤ ਗਵਾਇਆ ਜਾਵੇ ਪਰ ਕਿਸੇ ਨੇ ਵੀ ਗਾਉਣ ਤੋਂ ਮੁਨਕਰ ਹੋ ਗਈ ਸਾਰੀ ਦੁਨੀਆਂ ਤਾਂ ਫਿਰ ਮੈਂ ਆਪ ਹੀ ਜਿਹੋ ਜਿਹਾ ਗਾ ਸਕਿਆ ਗਾਇਆ ਪਰ ਬਹੁਤ ਹੀ ਪਿਆਰ ਮਿਲਿਆ ਉਸ ਗੀਤ ਨੂੰ। ਸੋ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਉਹ ਗੀਤ ਵੀ ਸੁਣਾਉਣੇ ਆ ਤੇ ਉਹ ਗੀਤ ਦੇ ਦੌਰਾਨ ਹੀ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਤੇ ਫੇਰ ਆਪਾਂ ਸ਼ਾਇਦ ਹੋ ਸਕਿਆ ਟਾਈਮ ਨਿਕਲ ਕੇ ਚਿੱਠੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ।
ਨਾਹੀਂ ਲੀਡਰਾਂ ਗੁਜ਼ਾਰੀ ਇੱਥੇ ਘੱਟ ਜੀ, ਵੋਟਾਂ ਜਿੱਤ ਕੇ ਉਹ ਪਾਸਾ ਲੈਂਦੇ ਵੱਟ ਜੀ, ਉਹ ਬੋਲੀ ਸ਼ਰੇਆਮ ਨਸ਼ਿਆਂ ਦੀ ਹੱਟ ਜੀ, ਸਾਰਾ ਯੂਥ ਇਹਨਾਂ ਨਸ਼ਿਆਂ ਦੇ ਲਾ ਲਿਆ, ਲੀਰਾ ਜੀ ਦਾ ਦਾ ਲੱਗਿਆ, ਸਾਰਾ ਲੁੱਟ ਕੇ ਲੁੱਟ ਕੇ ਪੰਜਾਬ ਮੇਰਾ ਖਾ ਲਿਆ, ਲੀਰਾ ਜੀ ਦਾ ਦਾ ਲੱਗਿਆ। ਜਥੇਦਾਰ ਵੀ ਨੇ ਰੋਗ ਪੂਰਾ ਮਾਰਦੇ, ਪੈਰ ਥੱਲੇ ਨਹੀਂ ਉਹ ਲਾਉਂਦੇ ਬਿਨਾ ਕਾਰਦੇ, ਨਾਲੇ ਫੇਲ ਵੀ ਨੇ ਲੱਖਾਂ ਦਾ ਉਤਾਰਦੇ, ਜੁੱਤੀ ਪਾਉਣ ਨੂੰ ਹੀ ਜੁੱਤੀ ਪਾਉਣ ਨੂੰ ਹੀ ਇੱਕ ਵੱਡਾ ਲਾ ਲਿਆ, ਜੀਰਾ ਜੀਰਾ ਦਾ ਲੱਗਿਆ, ਸਾਰਾ ਲੁੱਟ ਕੇ ਲੁੱਟ ਕੇ ਪੰਜਾਬ ਮੇਰਾ ਖਾ ਲਿਆ, ਜੀਰਾ ਜੀਰਾ ਦਾ ਲੱਗਿਆ। ਰੱਬਾ ਇੱਕ ਨਿਗਾ ਮੇਹਰ ਜੀ ਤੂੰ ਮਾਰ ਦੇ, ਲੱਗੀ ਨਜ਼ਰ ਪੰਜਾਬ ਦੀ ਉਤਾਰ ਦੇ, ਮੇਰੀ ਰੁਬਦੀ ਤੂੰ ਹਾੜੇ ਨੂੰ ਉਤਾਰ ਦੇ, ਬਾਈ ਵਿਕਰ ਬਾਈ ਵਿਕਰ ਤਾਂ ਵਾਸਤਾ ਹੈ ਪਾ ਗਿਆ, ਜੀਰਾ ਜੀਰਾ ਦਾ ਲੱਗਿਆ, ਸਾਰਾ ਲੁੱਟ ਕੇ ਲੁੱਟ ਕੇ ਪੰਜਾਬ ਮੇਰਾ ਖਾ ਲਿਆ, ਜੀਰਾ ਜੀਰਾ ਦਾ ਲੱਗਿਆ।
ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518, ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਮੋਰਿੰਡਾ ਮੋਟਰਸ ਕਲਪੰਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ 1 ਸੀਕਰੇਟ ਡਰੋਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, मेरे सीक्रेट ड्रॉप्स हन 1-2-3 डाइट ड्रॉप्स खरीदने वेले हरमन रेडियो का रेफरेंस दो ते दो शीशियां खरीदने ते एक मुफ्त प्राप्त करो। यह ड्रॉप्स दुनिया भर च किते भी मंगवाए जा सकते हैं। 1-2-3 डाइट का फोन नंबर है 1-300-987-193 या वेबसाइट विजिट करो 1-2-3-diet.com.au। याद रखो ऋषि दे वजन घटाउन दे सीक्रेट ड्रॉप्स का नाम
1-2-3 डाइट।
रोटी हजम नहीं होंदी वरतों गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेडी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428895564।
टैक्स रिटर्न भरने अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट पता नोट कर लो 3/61 रॉबिनसन स्ट्रीट डैंडीनोंग मेलबोर्न। फोन नंबर 0387590629।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
दोस्तों प्रोग्राम चल रहा है दिल वाली गल ते मैं तुहाडा दोस्त मिंटू बराड़ एडलेड दे स्टूडियो तो जुड़िया होया ते मेरे नाल सरबजीत सिंह टेक्निकल सपोर्ट दे रहा जी पटियाले स्टूडियो दे विचों ते गल्लां बातां अपनियां चल रही सन इतिहास दे उत्ते अब्राहम लिंकन दीआं गल्लां करीआं अमरीका दीआं गल्लां कीतीआं असीं इंडिया दीआं गल्लां कीतीआं असीं बिकर बाई नूं भी ट्राई कीती कॉल करन दी ते उहनां नाल राती मेरा वादा होया सीगा वी उह कहिंदे सी सुबह मेरे नाल गल करनगे पर मैनूं लगदा उहनां दा जिहड़ा रात दी जॉब होण करके उह उहनां नूं नींद ने जिहड़ा कहिंदे नी ससी कहिंदे सुत्ती रह गई नी कहिंदे उह गल होई लगदी आ पर कोई नी जी उहनां नूं किसे अगले प्रोग्राम च जोड़ांगे। ਜਦੋਂ ਅਮਰੀਕਾ ਦੀਆਂ ਗੱਲਾਂ ਹੋਣ ਤੇ ਫਿਰ ਨਾਲ ਕੈਨੇਡਾ ਦੀਆਂ ਗੱਲਾਂ ਨਾ ਹੋਣ ਇਹ ਵੀ ਕਿਤੇ ਅਤ ਕਿਥਨੀ ਆ ਜੀ। ਸੋ ਆਪਾਂ ਹੁਣ ਨਾਲ ਨਾਲ ਕੈਨੇਡਾ ਦੀਆਂ ਗੱਲਾਂ ਵੀ ਕਰਨੀਆਂ ਤੇ ਕੈਨੇਡਾ ਦੇ ਨਾਲ ਸਾਡੇ ਨਾਲ ਜੁੜ ਚੁੱਕਿਆ ਜੀ ਤੇਜਿੰਦਰ ਸਿੰਘ ਸਿੱਧੂ ਐਡਮਿੰਟਨ ਤੋਂ ਜਿਹੜੇ ਕਿ ਬੜੇ ਵਧੀਆ ਇਨਸਾਨ ਬੜੇ ਵਧੀਆ ਬੁਲਾਰੇ ਨੇ ਤੇ ਉਹਨਾਂ ਨਾਲ ਅਸੀਂ ਉਹਨਾਂ ਨਾਲ ਕੋਸ਼ਿਸ਼ ਕਰਿਆ ਕਰਾਂਗੇ ਵੀ ਹਰ ਹਫ਼ਤੇ ਜਾਂ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰਨ ਜਾ ਰਹੇ ਹਾਂ ਵੀ ਕੈਨੇਡਾ ਦੇ ਵਿੱਚ ਵੀ ਅਸੀਂ ਆਪਣਾ ਸੈਟਅਪ ਲਾਈਏ ਤਾਂ ਉਹਦੇ ਲਈ ਅਸੀਂ ਤੇਜਿੰਦਰ ਸਿੰਘ ਹੋਰਾਂ ਨਾਲ ਗੱਲ ਕੀਤੀ ਸੀ ਤਾਂ ਉਹ ਕਹਿੰਦੇ ਜੀ ਜ਼ਰੂਰ ਅਸੀਂ ਬਣਦਾ ਯੋਗਦਾਨ ਪਾਵਾਂਗੇ। ਸੋ ਸਾਡੇ ਨਾਲ ਜੁੜ ਚੁੱਕਿਆ ਹੁਣ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਫਿਰ ਆਪਾਂ ਥੋੜੀਆਂ ਬਹੁਤੀਆਂ ਗੱਲਾਂ ਕੈਨੇਡਾ ਦੀਆਂ ਵੀ ਕਰਦੇ ਹਾਂ। ਸੋ ਸਿੱਧੂ ਸਾਹਿਬ ਸਵਾਗਤ ਆ ਤੁਹਾਡਾ ਪ੍ਰੋਗਰਾਮ ਦਿਲ ਵਾਲੀ ਗੱਲ ਚ।
ਹਾਂਜੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਦੇ ਪਰਿਵਾਰ ਨੂੰ ਜੀ ਤੇ ਬਹੁਤ ਚੰਗਾ ਲੱਗਿਆ ਜੀ ਆਨ ਦੀ ਏਅਰ ਗੱਲ ਕਰ ਰਹੇ ਆਪਾਂ ਜੀ।
ਜੀ ਜੀ ਸਿੱਧੂ ਸਾਹਿਬ ਬੜੀ ਵਧੀਆ ਗੱਲ ਆ ਜੀ, ਜਦੋਂ ਦੋ ਮੁਲਕਾਂ ਦੀ ਸਾਂਝ ਪੈਂਦੀ, ਪੰਜਾਬੀਆਂ ਦੀ ਸਾਂਝ ਪੈਂਦੀ ਆ, ਬਹੁਤ ਕੁਛ ਨਵਾਂ ਸਿੱਖਣ ਨੂੰ ਮਿਲਦਾ। ਪਿਛਲੇ ਟੂਰ ਚ ਬਹੁਤ ਕੁਛ ਸਿੱਖ ਕੇ ਗਏ। ਸੋ ਪਹਿਲਾਂ ਤਾਂ ਇਹ ਦੱਸੋ ਸਾਡੇ ਸਰੋਤਿਆਂ ਨੂੰ ਵੀ ਐਡਮਿੰਟਨ ਦੇ ਵਿਚ ਇਸ ਟਾਈਮ ਵਕਤ ਕੀ ਹੋਇਆ?
ਇਸ ਟਾਈਮ ਜੀ ਅਰਾਊਂਡ 6:10 ਹੋਇਆ ਸ਼ਾਮ ਦੇ। ਬੜਾ ਵਧੀਆ, ਜਿੱਦਾਂ ਬਾਹਰ ਵਧੀਆ ਵੈਦਰ ਆ ਜੀ,
ਤੇ ਸ਼ਾਮ ਦੇ 6 ਜੀ ਜੀ ਸ਼ਾਮ ਦੇ ਤੁਸੀਂ 6 ਕਹਿ ਰਹੇ ਹੋ, ਪਰ ਮੇਰੇ ਹਿਸਾਬ ਨਾਲ ਤਾਂ ਸ਼ਨਿਚਰਵਾਰ ਦੇ, ਠੀਕ ਆ ਜੀ। ਤੇ ਸਿੱਧੂ ਸਾਹਿਬ ਮੇਰੇ ਹਿਸਾਬ ਨਾਲ ਤਾਂ ਐਡਮਿੰਟਨ ਦੇ, ਹਾਂਜੀ ਹਾਂਜੀ ਮੇਰੇ ਹਿਸਾਬ ਨਾਲ ਤਾਂ ਮੈਂ ਕਿਹਾ ਐਡਮਿੰਟਨ ਦੇ ਸ਼ਾਮ ਦੇ 6 ਤਾਂ ਦੁਪਹਿਰਾ ਹੁੰਦਾ।
ਹਾਂਜੀ ਹਾਂਜੀ ਬਿਲਕੁਲ ਏਦਾਂ ਹੀ ਆ ਜੀ, ਥੋੜੇ ਜਿਹਾ ਹੁਣ ਥੋੜੇ ਦਿਨਾਂ ਦਾ ਫਰਕ ਪਿਆ, ਨਹੀਂ ਤਾਂ ਬਿਲਕੁਲ ਏਦਾਂ ਹੀ ਹੁੰਦੀ। ਸੂਰਜ ਜਿੱਦਾਂ ਆਲਮੋਸਟ ਜਿੱਦਾਂ ਵਿਚਾਲੇ ਜਿਹਾ ਖੜਾ ਹੁੰਦਾ ਸੀਗਾ, ਕਿਉਂਕਿ 10:30 ਦਿਨ ਛਪਦਾ ਨੀ।
ਲੇਟ ਤੋਂ ਲੇਟ ਦਿਨ ਗਰਮੀਆਂ ਚ ਕਿੰਨੇ ਵਜੇ ਛਿਪਦਾ? 10:30 ਜਾਂ 11?
ਅਰਾਊਂਡ 10:30 ਜੀ, ਮੇਰੇ ਖਿਆਲ ਜਿਆਦਾ ਕਦੀ ਲਾਇਆ ਨੀ ਹਿਸਾਬ ਕਿਤਾਬ, ਤੇ ਅਰਾਊਂਡ 1 ਮੇਰੇ ਖਿਆਲ। ਹਾਂਜੀ,
ਸੋ ਜਾਣੀ ਕਿ ਮੂੰਹ 16 ਜਾਂ 10:30 ਹੁੰਦਾ, 11 ਵਜੇ ਜਾ ਕੇ ਰਾਤ ਵਾਲੀ ਫੀਲਿੰਗ ਹੁੰਦੀ ਆ ਵੀ ਰਾਤ ਪੈ ਗਈ।
ਹਾਂਜੀ ਹਾਂਜੀ, ਉਹ ਪਰਦੇ ਵਗੈਰਾ ਲਾਉਣੇ ਪੈਂਦੇ ਆ, ਫਿਰ ਪਤਾ ਲੱਗਦਾ ਵੀ ਹਾਂ ਨੀਂਦ ਆ ਰਹੀ ਆ, ਬਸ ਸੋਈਆਂ ਨੇ।
ਸੋ ਮੈਂ ਤੇ ਦੋਸਤਾਂ ਨੂੰ ਦੱਸਦਿਆਂ ਜੀ ਵੀ ਮੈਂ ਪਿਛਲੇ ਕੈਨੇਡਾ ਦੌਰੇ ਦੌਰਾਨ ਜਦੋਂ ਅਸੀਂ ਐਡਮਿੰਟਨ ਦੇ ਵਿਚ ਸਾਂ ਤਾਂ ਸਾਨੂੰ 9 ਅੰਕਲ ਕਹਿੰਦੇ ਚੰਗਾ ਜੀ ਗੁੱਡ ਨਾਈਟ, ਤੇ ਪਰ ਜੋ ਮੈਂ ਦੇਖਿਆ ਵੀ ਦੁਪਹਿਰੇ ਗੁੱਡ ਨਾਈਟ ਅੰਕਲ ਜੀ, ਇਹ ਕੀ ਗੱਲ? ਕਹਿੰਦੇ ਬਸ 9:15 ਵੱਜ ਗਏ ਹੁਣ ਸੌਂ ਜੀਏ। ਤੇ ਮੈਂ ਕਿਹਾ ਸਾਨੂੰ ਨੀ ਨੀਂਦ ਆਉਂਦੀ, ਅਸੀਂ ਤਾਂ ਜ਼ਿਮੀਦਾਰ ਬੰਦੇ ਆ, ਸੂਰਜ ਨਾਲ ਛਿਪਦੇ ਚੜ੍ਹਦੇ ਨਾਲ ਹੀ ਉੱਠਦੇ ਜਾਗਦੇ ਆ। ਸੋ ਇਹ ਕਾਫੀ ਔਖਾ ਜੀ, ਦਿਨ ਵੀ ਬੜਾ ਸਦੇਹਾ ਚੜ੍ਹ ਜਾਂਦਾ ਉੱਥੇ ਐਡਮਿੰਟਨ ਦੇ ਵਿਚ।
ਮਿੰਟੂ ਜੀ, ਤੁਹਾਡੀ ਜਾਣਕਾਰੀ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਵਾਂ, ਸਾਡੇ ਤੋਂ ਇੱਥੋਂ 17 ਦੀ, ਮੈਂ 17-20 ਦੀ ਡਰਾਈਵ ਹੋਊ ਨੌਰਥ ਵਿਚ, ਨਹੀਂ ਸਾਡੇ ਤੋਂ ਜਿੱਦਾਂ ਰਸ਼ੀਆ ਦਾ ਬਾਰਡਰ ਲੱਗਦਾ ਜਿਹੜਾ, ਉਹ ਉੱਥੇ ਆਲਮੋਸਟ 6 ਦਿਨ ਤੇ 6 ਦੀ ਰਾਤ ਹੁੰਦੀ ਆ ਦੂਸਰੇ ਆਈ ਥਿੰਕ ਅਲਾਸਕਾ ਦੇ ਵਿਚ ਆ ਉਹ, ਤੇ ਨਹੀਂ ਥੋੜੀ ਜਿਹੀ ਡਰਾਈਵ ਦਾ ਮੈਨੂੰ ਭੁਲੇਖਾ ਲੱਗਾ, ਉਹ ਹੈਗੀ ਜੈਲੋ ਨਾਈਫ ਜਿਹੜੀ ਸਾਡੇ ਤੋਂ 17-18 ਦੀ ਡਰਾਈਵ ਆ, ਨਹੀਂ ਤੇ ਉਹ ਅਲਾਸਕਾ ਦੀ ਗੱਲ ਕਰਦਾ ਮੈਂ, ਉੱਥੇ 6 ਦਿਨ ਹੁੰਦਾ, 6 ਰਾਤ ਹੁੰਦੀ ਆ ਜੀ।
ਅੱਛਾ, ਕਿਆ ਬਾਤ ਆ ਜੀ, ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀਗੇ ਵੀ 6 ਦਿਨ ਰਾਤ ਦੇ, ਪਰ ਹੁਣ ਜਦੋਂ ਕੈਨੇਡਾ ਟੂਰ ਤੇ ਗਏ ਸਾਡੀ ਵੀ ਜਗਿਆਸਾ ਸੀਗੀ ਵੀ ਅਸੀਂ ਜਾ ਕੇ ਆਈਏ, ਪਰ ਜ਼ਰੂਰ ਉੱਥੇ ਜਾ ਕੇ ਆਉਣਾ ਬਣਦਾ ਕਿਸੇ ਟਾਈਮ। ਸੋ ਸਿੱਧੂ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ, ਆਪਾਂ ਐਡਮਿੰਟਨ ਦੀਆਂ ਗੱਲਾਂ ਹੋਈਆਂ, ਮੌਸਮ ਤੇ ਦਿਨ ਦੀ ਗੱਲ ਹੋਈ, ਤੇ ਐਡਮਿੰਟਨ 2-4 ਦਿਨਾਂ ਦਾ ਨਾ ਪਿਛਲੇ ਹਫ਼ਤੇ ਦਾ ਚਰਚਾ ਚ ਆਇਆ ਹੋਇਆ ਸੀ ਐਡਮਿੰਟਨ ਯੂਨੀਵਰਸਿਟੀ ਕਰਕੇ। ਯੂਨੀਵਰਸਿਟੀ ਦੇ ਵਿੱਚ ਇੱਕ ਦਸਤਾਰਧਾਰੀ ਫੋਟੋ ਦੇ ਉੱਤੇ ਕੁਝ ਇੱਕ ਗਲਤ ਸ਼ਬਦਾਵਲੀ ਲਿਖ ਦਿੱਤੀ ਗਈ ਸੀ, ਸੋ ਕੀ ਇਹਦੇ ਘਟਨਾਕ੍ਰਮ ਬਾਰੇ ਥੋੜਾ ਜਿਹਾ ਸਾਂਝ ਪਾਉਂਗੇ ਸਾਡੇ ਸਰੋਤਿਆਂ ਨਾਲ?
ਇਹ ਮੇਰੇ ਖਿਆਲ ਕੋਈ ਪ੍ਰੋਗਰਾਮ ਤਾਂ ਮੈਨੂੰ ਪਤਾ ਨਹੀਂ ਕੀ ਸੀਗਾ, ਬਈ ਉੱਥੇ ਕੁਛ ਫੋਟੋਆਂ ਲੱਗੀਆਂ ਸੀਗੀਆਂ, ਫੋਟੋਆਂ ਦੇ ਉੱਪਰ ਕਮੈਂਟ ਲਿਖੇ ਗਏ ਸੀ ਜਿੱਦਾਂ ਕਾਫੀ ਗਲਤ ਲਿਖਿਆ ਸੀ, ਤੇ ਗਲਤ ਭਾਸ਼ਾ ਯੂਜ ਕੀਤੀ ਗਈ ਸੀ, ਤੇ ਕਾਫੀ ਜਿੱਦਾਂ ਲੋਕਾਂ ਨੇ ਆਲੇ ਦੁਆਲੇ ਕਮਿਊਨਿਟੀ ਨੇ ਆਪਣੀ ਨੇ ਆਪਣੇ ਧਾਰਮਿਕ ਕਮੇਟੀਆਂ ਨੇ ਸਾਰਿਆਂ ਨੇ ਬੁਰਾ ਮਨਾਇਆ ਇਸ ਗੱਲ ਦਾ ਬਹੁਤ ਜ਼ਿਆਦਾ, ਜਿੱਦਾਂ ਬਈ ਇਹ ਨਹੀਂ ਹੋਣਾ ਚਾਹੀਦਾ ਸੀ ਨਾ ਏਦਾਂ, ਬਈ ਹੁਣ ਤਾਂ ਆਪਣੀ ਕਮਿਊਨਿਟੀ ਕਾਫੀ ਜਿੱਦਾਂ ਹਰ ਪਾਸੇ ਹੀ ਆ ਤਕਰੀਬਨ, ਨਹੀਂ ਬਿਜ਼ਨਸ ਦੇ ਵਿੱਚ ਵੀ ਹਰੇਕ ਜਗ੍ਹਾ ਹੀ ਆ, ਆਲਮੋਸਟ ਟੀਚਿੰਗ ਲਾਈਨ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਗੇ ਆ ਆਪਣੇ ਬੰਦੇ ਜਿੱਦਾਂ, ਨਹੀਂ
ਬਹੁਤ ਸਾਰੀ ਕਮਾਈ ਪੰਜਾਬੀ ਕਰਕੇ ਅੱਗੇ ਨਿਕਲ ਗਏ ਆ, ਤੇ ਕੁਝ ਇੱਕ ਨੌਜਵਾਨ ਫਿਰ ਇਸ ਗੱਲ ਨੂੰ ਜੈਲਸ ਫੈਕਟਰ ਦੇ ਦੌਰਾਨ ਇਹ ਜਿਹੀਆਂ ਕੰਮ ਕਰਦੇ ਆ ਮੈਨੂੰ ਲੱਗਦਾ।
ਬਿਲਕੁਲ ਬਿਲਕੁਲ ਭਾਜੀ, ਨਹੀਂ ਹਾਲੇ ਵੀ ਕਈ ਏਰੀਏ ਜਿੱਥੇ ਹੈਗੇ ਆਪਣੀ ਕਮਿਊਨਿਟੀ ਘੱਟ ਆ, ਬਹੁਤ ਜ਼ਿਆਦਾ ਘੱਟ ਆ, ਜਿੱਦਾਂ ਜਿੱਦਾਂ ਨੌਰਥ ਕਹਿ ਲਓ ਜਾਂ ਇੱਧਰ ਕਾਫੀ ਅਮਰੀਕਾ ਦੇ ਹਿੱਸੇ ਜਿਹੜੇ ਆ ਜਿੱਥੇ, ਪਰ ਪੱਗ ਬਾਰੇ ਪਤਾ ਜ਼ਰੂਰ ਆ ਇੱਦਾਂ, ਪਰ ਕਿਉਂਕਿ ਪੱਗ ਆਪਣੇ ਹੋਰ ਵੀ ਕਈ ਜਿਹੜੇ ਧਾਰਮਿਕ ਧਰਮ ਵਾਲੇ ਬੰਦੇ ਬੰਨਦੇ ਆ, ਨਹੀਂ ਪਰ ਜ਼ਿਆਦਾ ਕਰਕੇ ਮੈਜੋਰਟੀ ਦਾ ਆਪਣੇ ਲੋਕ ਹੀ ਬੰਨਦੇ ਆ ਵੈਸੇ, ਤੇ ਇੰਨਾ ਜ਼ਿਆਦਾ ਹੈ ਨਹੀਂ ਜਿੱਦਾਂ ਦੂਜੇ ਪਾਸੇ ਹੋਰ ਕੋਈ, ਪਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗੀ ਜਾਂਦਾ ਜਿੱਦਾਂ ਇੰਟਰਨੈਟ ਤੇ ਬਹੁਤ ਕੁਛ ਪਿਆ ਜੀ, ਤੇ ਬਾਕੀ ਕਿਉਂਕਿ ਏਦਾਂ ਜੇ ਹੁਣ ਜਿਹੜੇ ਬੰਦੇ ਐਜੂਕੇਸ਼ਨ ਦੇ ਨਾਲ ਜੁੜੇ ਆ ਉਹਨਾਂ ਨੂੰ ਤਾਂ ਹਰ ਗੱਲ ਦਾ ਪਤਾ ਹੀ ਆ ਨਾ ਜੀ।
ਬਿਲਕੁਲ ਜੀ ਬਿਲਕੁਲ, ਅੱਜ ਜਾਗਰੂਕ ਬੰਦੇ ਨੂੰ ਤਾਂ ਚਾਰ ਸਪੇਰੇ ਹਰ ਗੱਲ ਦਾ ਪਤਾ ਹੀ ਹੁੰਦਾ। ਸੋ ਤਜਿੰਦਰ ਜੀ, ਤੁਸੀਂ ਐਡਮਿੰਟਨ ਤੋਂ ਸਾਡੇ ਨਾਲ ਸਪੈਸ਼ਲ ਇਸ ਵੇਲੇ ਜੁੜੇ ਹੋ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਹਫਤੇ ਤੁਹਾਡੇ ਤੋਂ ਹੋਰ ਵੀ ਅਪਡੇਟਸ ਲਿਆ ਕਰੀਏ, ਤੇ ਤਾਂ ਕਿ ਤੁਸੀਂ ਅੱਜ ਤਾਂ ਅਚਾਨਕ ਹੀ ਅਸੀਂ ਜਿਹੜੀ ਆਪਣਾ ਗੱਲਬਾਤ ਹੋਈ ਆ, ਪਰ ਆਉਣ ਵਾਲੇ ਦਿਨਾਂ ਚ ਆਪਾਂ ਪੂਰੀ ਤਿਆਰੀ ਕਰਕੇ ਤੇ ਪੂਰੀ ਜਿਹੜੀਆਂ ਕੈਨੇਡਾ ਦੀਆਂ ਗੱਲਾਂ ਸਾਂਝੀਆਂ ਕਰਿਆ ਕਰਾਂਗੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨਾਲ। ਹੋਰ ਤੁਸੀਂ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ, ਕੋਈ ਸੁਨੇਹਾ ਦੇਣਾ ਚਾਹੋ ਹਰਮਨ ਰੇਡੀਓ ਦੇ ਸਰੋਤਿਆਂ ਨੂੰ, ਜਾਂ ਕੋਈ ਗੱਲ ਸਾਂਝੀ ਕਰਨੀ ਚਾਹੋ?
ਬਿਲਕੁਲ ਜੀ, ਮੈਂ ਵੀ ਸਰੋਤਾ ਹੀ ਆ, ਮੈਂ ਵੀ ਸੁਣਦਾ ਹੁੰਦਾ ਬਹੁਤ ਵਾਰ ਪ੍ਰੋਗਰਾਮ। ਮੈਂ ਆਲਮੋਸਟ ਟਰੈਕਿੰਗ ਦੇ ਪ੍ਰੋਫੈਸ਼ਨ ਵਿੱਚ ਹੈਗਾ ਮੈਂ ਤਕਰੀਬਨ, ਤੇ ਮੇਰੀ ਸ਼ਿਫਟ 4 ਵਜੇ ਸਟਾਰਟ ਹੁੰਦੀ ਜਿੱਦਾਂ, ਤੇ ਮੈਂ ਤਕਰੀਬਨ ਜਿੰਨੇ ਤੁਹਾਡੇ ਹੋਸਟ ਆ ਉਹਨਾਂ ਦੇ ਪ੍ਰੋਗਰਾਮ ਵਗੈਰਾ ਸੁਣਦਾ ਹੁੰਦਾ, ਮਨਦੀਪ ਢਿੱਲੋਂ ਤੇ ਗੁਰਦੀਪ ਗਰੇਵਾਲ, ਤੇ ਤੁਹਾਡਾ ਪ੍ਰੋਗਰਾਮ ਮੈਂ ਪਹਿਲੀ ਵਾਰੀ ਆ ਸੁਣ ਰਿਹਾ ਮੈਂ ਆਨਲਾਈਨ, ਤੇ ਬਹੁਤ ਵਧੀਆ ਲੱਗ ਰਿਹਾ ਜੀ।
ਜੀ ਜੀ ਜੀ, ਸੋ ਨਹੀਂ ਨਹੀਂ ਕੋਈ ਚੱਕਰ ਨੀ ਜੀ, ਤੇ ਆਪਾਂ ਜਰੂਰ ਜੁੜਿਆ ਕਰਾਂਗੇ ਗਾਹ ਨੂੰ ਵੀ। ਤੁਸੀਂ ਇੰਨਾ ਸਾਥ ਦਿੰਦੇ ਹੋ ਤੇ ਤੁਸੀਂ ਵਾਅਦਾ ਕੀਤਾ ਸਾਥ ਦੇਣ ਦਾ, ਤੇ ਉਮੀਦ ਆ ਜੀ ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਹਰਮਨ ਪਰਿਵਾਰ ਦਾ ਕਾਇਮ ਅੰਗ ਬਣ ਕੇ ਕੈਨੇਡਾ ਦਾ ਜਿਹੜਾ ਕੰਮ ਕਾਜ ਜ਼ਰੂਰ ਸੰਭਾਲੋਗੇ, ਉੱਥੋਂ ਜਿਹੜੀ ਰਿਪੋਰਟਿੰਗ ਦਾ ਤੇ ਉੱਥੋਂ ਦੀਆਂ ਜਿਹੜੀਆਂ ਸਾਂਝ ਪਾਉਣ ਦਾ। ਸੋ ਬਹੁਤ ਮਿਹਰਬਾਨੀ ਤੇਜਿੰਦਰ ਭਾਈ,
ਥੈਂਕ ਯੂ ਵੈਰੀ ਮੱਚ ਆਪਣੇ ਮਿੰਟੂ ਜੀ, ਬਹੁਤ ਵਧੀਆ ਲੱਗ ਰਿਹਾ ਜੀ ਗੱਲ ਕਰਕੇ, ਬਿਲਕੁਲ ਇੱਦਾਂ ਜੁੜਿਆ ਕਰਾਂਗੇ ਜੀ। ਥੈਂਕ ਯੂ ਵੈਰੀ ਮੱਚ ਜੀ।
ਜੀ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਦੋਸਤੋ, ਕੈਨੇਡਾ ਤੋਂ ਤੇਜਿੰਦਰ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਸਨ, ਤੇ ਉਹਨਾਂ ਨੇ ਜਿਹੜੀ ਉਹਨਾਂ ਨੇ ਵੀ ਕਾਫੀ ਜਿਹੜੀ ਹਰਮਨ ਰੇਡੀਓ ਨਾਲ ਲਗਾਵ ਆ, ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਆਉਣ ਵਾਲੇ ਦਿਨਾਂ ਚ ਮੈਂ ਪਰਮਾਨੈਂਟ ਤੌਰ ਦੇ ਉੱਤੇ ਥੋੜਾ ਚਿਰ ਚਾਹੇ ਜੁੜਾਂ ਤਾਂ ਰੇਡੀਓ ਨਾਲ ਜ਼ਰੂਰ ਜੁੜਿਆ ਕਰਾਂਗਾ, ਜਿਹਦੇ ਨਾਲ ਕਿ ਸਾਡੀ ਸਾਂਝ ਆ ਜਿਹੜੀ ਹੋਰ ਵਾਜੇ। ਸੋ ਸਾਡੇ ਕੋਲੇ ਬਿੱਕਰ ਬਾਈ ਦੀ ਕਾਲ ਵੀ ਆ ਚੁੱਕੀ ਆ, ਤੇ ਬਾਈ ਬਿੱਕਰ ਬਾਈ ਨਾਲ ਵੀ ਆਪਾਂ ਹੁਣ ਦੀ ਗੱਲਬਾਤ ਕਰਨੀ ਆ, ਕਿਉਂਕਿ ਉਹਨਾਂ ਦਾ ਗਾਣਾ ਆਪਾਂ ਸੁਣ ਲਿਆ ਸੀ। ਸਤਿ ਸ੍ਰੀ ਅਕਾਲ ਬਿੱਕਰ ਬਾਈ।
ਸਤਿ ਸ੍ਰੀ ਅਕਾਲ ਜੀ।
ਪਹਿਲਾਂ ਤਾਂ ਬਿੱਕਰ ਬਾਈ ਤੁਹਾਨੂੰ ਮੁਬਾਰਕਾਂ, ਪਰ ਮੁਬਾਰਕਾਂ ਤੋਂ ਬਾਅਦ ਜਿਹੜਾ ਮੇਰਾ ਅਗਲਾ ਕੁਐਸਚਨ ਇਹ ਆ ਵੀ ਤੁਹਾਡਾ ਪੂਰਾ ਨਾਂ ਬਿੱਕਰ ਬਾਈ ਆ, ਜਾਂ ਤੁਸੀਂ ਬਿੱਕਰ ਬਾਈ ਸੈਂਟਲਮੈਂਟ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਰੱਖਿਆ, ਜਾਂ ਕੀ ਇਹਦਾ ਮਾਜਰਾ ਦੱਸਿਓ ਪਹਿਲਾਂ ਤਾਂ।
ਬਿੱਕਰ ਬਾਈ ਜੀ, ਮੇਰਾ ਪੂਰਾ ਨਾਂ ਤਾਂ ਬਿਕਰਮਜੀਤ ਸਿੰਘ ਆ। ਬਿੱਕਰ ਬਾਈ ਜਦੋਂ ਕਾਲਜ ਸੀਗਾ ਜੀ, ਯੂਨੀਵਰਸਿਟੀ ਦੇ ਵਿੱਚ ਸੀਗਾ, ਲਾਅ ਕਰਦਾ ਸੀਗਾ, ਉਸ ਵੇਲੇ ਉਹਨਾਂ ਨੇ ਕੱਟ ਕੇ ਯਾਰਾਂ ਦੋਸਤਾਂ ਨੇ ਬਸ ਉੱਥੋਂ ਪਹਿਲੇ ਤਿੰਨ ਅੱਖਰ ਲੈ ਕੇ ਬਿੱਕਰ ਬਣਾ ਤਾ ਜੀ ਉੱਥੋਂ, ਤਾਂ ਕਰਕੇ ਉਹ ਨਾਂ ਹੀ ਪੱਕਾ ਹੋ ਗਿਆ ਬਿੱਕਰ ਬਾਈ, ਬਸ ਉਹਦੇ ਪਿੱਛੇ ਆਪਾਂ ਲਾ ਲਿਆ ਜੀ, ਤੇ ਬਿੱਕਰ ਬਾਈ ਚੱਲ ਰਿਹਾ ਹੁਣ।
ਬਠਿੰਡੇ ਵਾਲਿਆਂ ਨੇ ਬਾਈ ਬਾਈ ਤਾਂ ਪਹਿਲਾਂ ਹੀ ਬਠਿੰਡੇ ਵਾਲਿਆਂ ਨੂੰ ਲੱਗਦਾ, ਜਿਨ੍ਹਾਂ ਚ ਬਾਈ ਨਾ ਕਵੇ ਉਹਨਾਂ ਚ ਗੱਲ ਪੂਰੀ ਹੋਈ ਨੀ, ਸਵਾਦ ਹੀ ਨੀ ਆਉਂਦਾ ਲੱਗਦਾ। ਸੋ ਇਹ ਮੈਚਿੰਗ ਹੈ ਇਸ ਨਾਂ ਦੀ, ਤੇ ਨਹੀਂ ਨਹੀਂ ਬਹੁਤ ਵਧੀਆ। ਸੋ ਬਿੱਕਰ ਬਾਈ, ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਇਹ ਜਿਹੜਾ ਗਾਉਣ ਵਾਲੇ ਪਾਸੇ ਜਾਂ ਲਿਖਣ ਵਾਲੇ ਪਾਸੇ ਕਿੱਧਰ ਆ ਗਏ? ਤੁਸੀਂ ਤਾਂ ਇੱਕ ਵਕੀਲ ਬੰਦਾ ਵਕਾਲਤ ਕਰਕੇ ਵਿਦੇਸ਼ ਚ ਆ ਕੇ ਵਧੀਆ ਆਪਦੀ ਜ਼ਿੰਦਗੀ ਸੈੱਟ ਕਰੀ ਬੈਠਾ, ਇਹ ਕਿਹੜੇ ਪਾਸੇ ਕਿਹੜੇ ਰਾਹਾਂ ਚੱਲ ਪਏ?
ਬਸ ਜੀ, ਜੋ ਆਪਾਂ ਹਰ ਰੋਜ਼ ਦੇਖਦੇ ਹਾਂ ਆਪਣੇ ਪੰਜਾਬ ਦੇ ਹਾਲਾਤ, ਉੱਥੇ ਜੋ ਕੁਛ ਹੋ ਰਿਹਾ ਗਾ, ਤੇ ਜੋ ਗੱਲਾਂ ਬਾਤਾਂ ਆਪਾਂ ਨੂੰ ਦਿਸਦੀਆਂ ਇੱਥੋਂ ਸੋਸ਼ਲ ਮੀਡੀਆ ਦੇ ਉੱਪਰ ਜੀ, ਜਾਂ ਆਪਾਂ ਉੱਥੇ ਗੱਲਬਾਤ ਕਰਦੇ ਹਾਂ ਆਪਦੇ ਵੀਰ ਭਰਾ ਦੇ ਨਾਲ, ਠੀਕ ਹੈ ਨਾ, ਤੇ ਜੋ ਜੋ ਪਤਾ ਲੱਗਦਾ ਆਪਾਂ ਨੂੰ ਆਪਾਂ ਉਹ ਥੋੜਾ ਬਹੁਤ ਲਿਖ ਲੈਂਦੇ ਹਾਂ ਜੀ, ਤੇ ਜੋ ਲਿਖਿਆ ਸੀਗਾ ਜੀ ਉਹ ਪੁੱਛਿਆ ਕਈ ਜਾਣਿਆਂ ਨੂੰ, ਤੇ ਕੋਈ ਗਾਉਣ ਨੂੰ ਤਿਆਰ ਨੀ ਹੋਇਆ, ਫਿਰ ਹਾਰ ਕੇ ਆਪਾਂ ਆਪ ਹੀ ਕਹਿਤਾ ਵੀ ਚਲੋ ਠੀਕ ਹੈ ਵੀ ਇੱਕ ਵਧੀਆ ਮੈਸੇਜ ਜੋ ਆ ਦੇਣਾ ਚਾਹੀਦਾ ਸਾਰਿਆਂ ਨੂੰ, ਠੀਕ ਹੈ ਨਾ, ਜੋ ਉੱਥੇ ਹੋਈ ਜਾਂਦਾ ਜੋ ਉੱਥੋਂ ਦੇ ਹਾਲਾਤ ਨੇ, ਤਾਂ ਕਰਕੇ ਫਿਰ ਆਪਾਂ ਆਪ ਰਿਕਾਰਡ ਕਰਾਤਾ ਜੀ ਆਪਣਾ।
ਜੀ ਜੀ, ਸੋ ਤੁਹਾਨੂੰ ਜਦੋਂ ਤੁਸੀਂ ਰਿਕਾਰਡ ਕਰਾਇਆ ਤੇ ਤੁਸੀਂ ਇਹਨੂੰ ਕਮਰਸ਼ੀਅਲ ਐਂਗਲ ਤਾਂ ਸੋਚਿਆ ਹੀ ਨਹੀਂ ਵੀ ਮੈਂ ਕਮਰਸ਼ੀਅਲ ਪੱਧਰ ਤੇ ਗਾਇਕੀ ਜਾਉਣਾ, ਤੁਸੀਂ ਤਾਂ ਇੱਕ ਆਪਣੀ ਪੀੜ ਆ ਉਹ ਕੀਤੀ ਆ, ਤੇ ਉਮੀਦ ਸੀ ਵੀ ਇੰਨੇ ਕ ਤੁਹਾਨੂੰ ਰਿਸਪੌਂਸ ਮਿਲੂਗਾ?
ਨਹੀਂ, ਇੰਨੀ ਉਮੀਦ ਨਹੀਂ ਸੀਗੀ ਜੀ, ਜਿਸ ਹਿਸਾਬ ਨਾਲ ਮਤਲਬ ਫੋਨ ਕਾਲਸ ਆਏ ਆ ਪੂਰੀ ਦੁਨੀਆ ਦੇ ਉੱਤੋਂ, ਲੋਕਾਂ ਨੇ ਹੌਸਲਾ ਵਧਾਇਆ ਕਰਕੇ, ਤੇ ਕਮਰਸ਼ੀਅਲ ਐਂਗਲ ਤੋਂ ਬਿਲਕੁਲ 1% ਵੀ ਤੁਹਾਡੇ ਨਾਲ ਮੈਂ ਸਹਿਮਤ ਜੀ ਨਹੀਂ ਸੋਚਿਆ ਸੀਗਾ, ਸਿਰਫ ਤੇ ਸਿਰਫ ਮਤਲਬ ਇੱਕ ਸੁਨੇਹਾ ਦੇਣ ਦੀ ਖਾਤਰ ਹੀ ਸੋਚਿਆ ਗਿਆ ਸੀਗਾ, ਤੇ ਪਰ ਜਿਸ ਹਿਸਾਬ ਨਾਲ ਹੁਣ ਫੋਨ ਕਾਲਸ ਪੂਰੀ ਦੁਨੀਆ ਤੋਂ ਆਏ ਆ, ਲੋਕਾਂ ਨੇ ਹੌਸਲਾ ਅਫਜਾਈ ਕੀਤੀ ਆ, ਸੋਚਿਆ ਤੇ ਹੁਣ ਜ਼ਰੂਰ ਸੋਚਿਆ ਜੀ ਵੀ ਅੱਗੇ ਤੋਂ ਜੋ ਵੀ ਮਤਲਬ ਕੰਮ ਕਰਨਾ ਗਾ ਉਹ ਹੋਰ ਤਰੀਕੇ ਦੇ ਨਾਲ ਵੀ ਮਤਲਬ ਇਸ ਤੋਂ ਵੀ ਵਧੀਆ ਕੀਤਾ ਜਾਵੇ ਤਾਂ ਚੰਗੀ ਗੱਲ ਆ ਜੀ।
ਨਹੀਂ ਨਹੀਂ, ਸੋ ਹੁਣ ਜ਼ਿੰਮੇਵਾਰੀਆਂ ਦੀ ਪੰਡ ਤੁਹਾਡੇ ਤੇ ਭਾਰੀ ਹੋ ਗਈ ਆ, ਸੋ ਕਿਉਂਕਿ ਜਦੋਂ ਲੋਕਾਂ ਦੀਆਂ ਆਸਾਂ ਦੇ ਉੱਤੇ ਤੁਸੀਂ ਉਹਨਾਂ ਦੇ ਫਰੇਮ ਚ ਆ ਜਾਓ ਤਾਂ ਤੁਹਾਨੂੰ ਫਿਰ ਉਹਨਾਂ ਦੀਆਂ ਆਸਾਂ ਦੇ ਉੱਤੇ ਖਰਾ ਵੀ ਉਤਰਨਾ ਪੈਂਦਾ। ਸੋ ਜਿਹੜਾ ਯੂਟਿਊਬ ਦੇ ਉੱਤੇ ਪਾਇਆ ਕਿੰਨੇ ਕੁ ਲਾਈਕ ਹੋ ਗਏ ਹੁਣ ਤੱਕ ਤੁਹਾਡੇ, ਕਿੰਨੇ ਕੁ ਵਿਊਅਰ ਹੋਏ ਉਹਦੇ
ਹਜੇ ਤੱਕ? ਹਾਂਜੀ ਹਜੇ ਤੱਕ ਤਾਂ ਬਾਈ ਜੀ 20,000 ਹੀ ਹੋਏ ਆ, ਪਰ ਉਹ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਕਾਪੀ ਹੋ ਜਾਂਦੀ ਆ, ਜਿਸ ਦਿਨ ਹੀ ਆਪਾਂ ਯੂਟਿਊਬ ਦੇ ਉੱਪਰ ਪਾਇਆ ਜੀ ਉਹ ਮਤਲਬ ਕਿਸੇ ਨੇ ਤੁਸੀਂ ਕਹਿ ਲੋ ਵੀ ਕਾਪੀ ਕਰ ਲਿਆ, ਉਸ ਤੋਂ ਹਰੇਕ ਨੇ ਆਪਦੀ ਮਤਲਬ ਪੇਜ ਤੇ ਅਲੱਗ ਅਲੱਗ ਤਰ੍ਹਾਂ ਤਰੀਕੇ ਨਾਲ ਪਾ ਲਿਆ, ਜਾਂ ਮਤਲਬ ਉਹ ਵਿਊਅਰ ਜਿਹੜੇ ਸੀਗੇ ਸਾਰੇ ਵੰਡੇ ਗਏ ਜੀ, ਕਿਸੇ ਪੇਜ ਤੇ ਹੁਣ 7,000 ਆ, ਕਿਸੇ 10,000 ਆ, ਕਿਸੇ ਤੇ 8,000 ਆ, ਤੇ ਮਤਲਬ ਜਿਹੜੇ ਆਪਣੇ ਯੂਟਿਊਬ ਦੇ ਉੱਤੇ ਆ ਉੱਥੇ ਤਾਂ 2,000 ਹੀ ਆ, ਫਿਰ ਜਿਹੜੇ ਅਸੀਂ ਫੇਸਬੁੱਕ ਤੇ ਪਾਏ ਸੀ ਉੱਥੇ 20,000 ਹੋਏ ਆ, ਕੱਲ ਹੀ ਹੋਏ ਆ ਜੀ ਹਜੇ। ਸੋ ਹੌਲੀ 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 ਮਤਲਬ ਅੱਗੇ ਨੂੰ ਵੱਧ ਰਹੇ ਹਾਂ ਜੀ ਆਪਾਂ।
ਨਹੀਂ ਨਹੀਂ ਚਲੋ ਬਹੁਤ ਵਧੀਆ ਗੱਲ ਆ ਜੀ, ਤੇ ਉਮੀਦ ਆ ਵੀ ਤੁਹਾਡੀ ਜਿਹੜਾ ਚੰਗੀ ਸੋਚ ਤੇ ਚੰਗਾ ਗੀਤ ਆ ਉਹ ਹੋਰ ਲੋਕਾਂ ਨੂੰ ਵੀ ਹੱਲਾਸ਼ੇਰੀ ਦੇਊਗਾ ਜੀ ਚੰਗਾ ਗਾਉਣ ਲਈ। ਤੇ ਹੋਰ ਕੋਈ ਅਗਲਾ ਫਿਰ ਜੇ ਹੁਣ ਤੁਸੀਂ ਪਹਿਲਾ ਸਟੈਪ ਕਾਮਯਾਬ ਹੀ ਰਿਹਾ ਤੁਹਾਡਾ ਇਹ ਮੰਨਿਆ ਜਾਊਗਾ, ਤਾਂ ਫਿਰ ਹੁਣ ਅਗਲਾ ਕੀ ਸਟੈਪ ਸੋਚਿਆ?
ਹਾਂਜੀ ਹਾਂਜੀ, ਆਪਣੀ ਕੰਪਨੀ ਕ੍ਰੀਏਟਿਵ ਵੀਡੀਓ ਨਵਜੀਤ ਸ਼ਰਮਾ ਉਹਨਾਂ ਦਾ ਕੱਲ ਹੀ ਮੇਰੇ ਨਾਲ ਕੱਲ ਹੀ ਗੱਲ ਹੋਈ ਆ ਜੀ, ਉਹਨਾਂ ਨੇ ਨੈਕਸਟ ਸੌਂਗ ਬਾਰੇ ਵੀ ਕਿਹਾ ਜਾ, ਤੇ ਉਹ ਵੀ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਚੱਲ ਰਹੇ ਹੈਗੇ, ਤੇ ਜਿਵੇਂ ਹੁਣ ਆਪਾਂ ਤੁਸੀਂ ਦੇਖੋ ਜੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਬਾਰ ਬਾਰ ਉੱਥੇ, ਠੀਕ ਆ ਨਾ, ਕੱਲ ਫੇਰ ਖਬਰ ਆਈ ਸੀਗੀ, ਤੇ ਆਪਾਂ ਪਹਿਲਾਂ ਵੀ ਦੇਖਦੇ ਹਾਂ ਮਤਲਬ ਸਰਕਾਰਾਂ ਉਹਦੇ ਚ ਕੁਛ ਨੀ ਕਰ ਰਹੀਆਂ, ਕੋਈ ਰੋਕ ਟੋਕ ਨੀ ਹੋ ਰਹੀ, ਕਿਸੇ ਨੂੰ ਕੋਈ ਸਜ਼ਾ ਨੀ ਮਿਲ ਰਹੀ, ਤੇ ਜਿਸ ਹਿਸਾਬ ਨਾਲ ਵੀ ਇਹ ਸਾਰਾ ਵਰਤਾਰਾ ਹੋ ਰਿਹਾ ਜੀ ਬਹੁਤ ਮੰਦਭਾਗਾ ਗਾ, ਤੇ ਇਸ ਦੇ ਉੱਪਰ ਹੀ ਮੈਂ ਕੁਛ ਲਾਸਟ ਈਅਰ ਲਿਖਿਆ ਸੀਗਾ ਜੀ, ਤੇ ਮੈਨੂੰ ਲੱਗਦਾ ਵੀ ਕੰਪਨੀ ਵਾਲੇ ਉਹਦੇ ਚ ਜ਼ਿਆਦਾ ਇੰਟਰਸਟਡ ਨੇ, ਵੀ ਉਹ ਕਹਿੰਦੇ ਸੀਗੇ ਵੀ ਅਸੀਂ ਇਹ ਜੋ ਪੰਜਾਬ ਦੀ ਸੱਚਾਈ ਤੁਸੀਂ ਬਿਆਨ ਕੀਤੀ ਹੈ, ਜਿਸ ਤਰ੍ਹਾਂ ਪਹਿਲਾਂ ਆਪਣਾ ਗਾਣਾ ਆਇਆ ਵੀ ਜਿਹਦਾ ਜਿਹਦਾ ਡਾਲ ਲੱਗਿਆ ਉਹਨੂੰ ਲੁੱਟ ਕੇ ਪੰਜਾਬ ਮੇਰਾ ਖਾ ਲਿਆ, ਤੇ ਉਸ ਤਰ੍ਹਾਂ ਦਾ ਹੀ ਕੋਈ ਗਾਣਾ ਅੱਗੇ ਹੋਣਾ ਚਾਹੀਦਾ, ਤੇ ਬਸ ਉਹ ਹੋਪਫੁਲੀ ਮੇਰੇ ਹਿਸਾਬ ਨਾਲ 2-3 ਮਹੀਨੇ 4 ਮਹੀਨੇ ਲੱਗ ਜਾਂਦੇ ਆ ਜੀ ਇੱਕ ਗਾਣੇ ਨੂੰ, ਪਹਿਲਾਂ ਤੁਸੀਂ ਮਤਲਬ ਤੁਹਾਡੇ ਕੋਲ ਮਿਊਜ਼ਿਕ ਬਣ ਕੇ ਆਉਂਦਾ, ਤੇ ਫਿਰ ਤੁਸੀਂ ਉਹਦੇ ਤੇ ਤਿਆਰੀ ਕਰਦੇ ਹੋ, ਫਿਰ ਤੁਸੀਂ ਅੱਗੇ ਮਤਲਬ ਰਿਕਾਰਡ ਕਰਾਉਣੇ ਹੋ, ਫਿਰ ਵੀਡੀਓ ਬਣਦੀ ਆ, ਮਤਲਬ ਉਹ ਸਾਰਾ ਵਰਤਾਰਾ ਜਿਹੜਾ ਜੀ 3-4 ਮਹੀਨੇ ਲੱਗ ਜਾਂਦੇ ਆ, ਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਨੈਕਸਟ ਸੌਂਗ ਆ ਦਸੰਬਰ ਜਾਂ ਜਨਵਰੀ ਦੇ ਵਿੱਚ ਆਪਣਾ ਆ ਜਾਊਗਾ ਜੀ।
ਤੇ ਫਿਰ ਗਾਉਣ ਦਾ ਹੁਣ ਤੁਸੀਂ ਪਹਿਲਾਂ ਤਾਂ ਚਲੋ ਤੁਹਾਡੀ ਮਜਬੂਰੀ ਬਸ ਤੁਹਾਨੂੰ ਗਾਉਣਾ ਪਿਆ ਜਦੋਂ ਕਿਸੇ ਹੋਰ ਨੇ ਹੱਥ ਨਹੀਂ ਪਾਇਆ, ਤਾਂ ਫਿਰ ਹੁਣ ਜਦੋਂ ਕਈ ਵਾਰੀ ਕੀ ਹੁੰਦਾ ਬੰਦਾ ਮੈਦਾਨੇ ਜੰਗ ਚ ਆ ਜਾਂਦਾ ਤਾਂ ਫਿਰ ਬੰਦਾ ਹਥਿਆਰ ਵੀ ਇਕੱਠੇ ਕਰਨ ਲੱਗ ਜਾਂਦਾ, ਸੋ ਹੁਣ ਗਾਉਣਾ ਵੀ ਸਿੱਖ ਰਹੇ ਹੋ?
ਹਾਂਜੀ ਹਾਂਜੀ ਹਾਂਜੀ, ਆਪਾਂ ਹੁਣ ਹਾਰਮੋਨੀਅਮ ਮੰਗਾ ਲਿਆ ਸੀਗਾ ਜੀ, ਤੇ ਹੁਣ ਪ੍ਰੋਪਰ ਜਿਸ ਨੂੰ ਕਹਿੰਦੇ ਆ ਵੀ ਰਿਆਜ਼ ਕਰਨਾ ਉਹ ਸ਼ੁਰੂ ਕਰ ਦਿੱਤਾ ਜੀ, ਤੇ ਜਿਸ ਤਰ੍ਹਾਂ ਪਹਿਲਾ ਗਾਣਾ ਸੀਗਾ ਉਸ ਬਾਰੇ ਮੈਨੂੰ ਇੰਨੀ ਮਤਲਬ ਜਿਸ ਤਰ੍ਹਾਂ ਰਿਕਾਰਡਿੰਗ ਦੀ ਨੌਲੇਜ ਨਹੀਂ ਸੀਗੀ ਬਹੁਤ ਜ਼ਿਆਦਾ ਜੀ, ਤੇ ਬਸ ਜਿਸ ਤਰ੍ਹਾਂ ਮੈਨੂੰ ਮਿਊਜ਼ਿਕ ਆਇਆ ਉਸ ਤਰ੍ਹਾਂ ਮੈਂ ਉਹਦੇ ਨਾਲ ਥੋੜਾ ਬਹੁਤ ਗਾ ਕੇ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਮੈਂ 30-35 ਵਾਰੀ ਗਾਇਆ ਹੋਣਾ ਜੀ, ਬਸ ਉਹ ਮਿਊਜ਼ਿਕ ਦੇ ਨਾਲ ਤੇ ਸਿੱਧਾ ਜਾ ਕੇ ਸਟੂਡੀਓ ਦੇ ਵਿੱਚ ਗਿਆ ਤੇ ਰਿਕਾਰਡ ਕਰਾਤਾ, ਉਹ ਪਹਿਲੀ ਵਾਰੀ ਡਨ ਹੋ ਗਿਆ ਜੀ, ਉਹ ਕਹਿੰਦੇ ਬਹੁਤ ਵਧੀਆ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਕਈ ਵਾਰੀ ਤਾਂ 3-4 ਘੰਟੇ ਜਾਂ 5 ਘੰਟੇ ਲੱਗ ਜਾਂਦੇ ਆ ਰਿਕਾਰਡਿੰਗ ਕਰਾਉਣ ਦੇ ਲਈ, ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਣਾ ਪਹਿਲੀ ਵਾਰ ਚ ਡਨ ਹੋ ਗਿਆ ਸੀਗਾ ਜੀ, ਤੇ ਪਰ ਅੱਗੇ ਤੋਂ ਜਿਸ ਤਰ੍ਹਾਂ ਤੁਸੀਂ ਕਿਹਾ ਲੋਕਾਂ ਦੀਆਂ ਉਮੀਦਾਂ ਬਣ ਜਾਂਦੀਆਂ, ਤੇ ਉਸ ਹਿਸਾਬ ਨਾਲ ਫਿਰ ਰਿਆਜ਼ ਕਰਕੇ ਪ੍ਰੋਪਰ ਬੰਦਾ ਫੀਲਡ ਦੇ ਵਿੱਚ ਆਉਂਦਾ ਜੀ, ਹਾਂ ਉਹ ਮੇਰੀ ਕੋਸ਼ਿਸ਼ ਰਹੂਗੀ ਜੀ ਅੱਗੇ ਤੋਂ
ਜੀ ਜੀ। ਸੋ ਬਿਕਰ ਭਾਈ ਲਿਖਣ ਦਾ ਤੁਸੀਂ ਸ਼ੌਂਕ ਕਦੋਂ ਕਦੋਂ ਪਾਲਿਆ ਹੋਇਆ?
ਲਿਖਣ ਦਾ ਸ਼ੁਰੂ ਹੋਇਆ ਜੀ ਲਾਸਟ ਈਅਰ ਤੋਂ ਸਤੰਬਰ ਅਕਤੂਬਰ ਦੇ ਵਿੱਚ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਮੈਂ ਫਿਰ ਉਹੀ ਪੁਆਇੰਟ ਤੇ ਆਉਣਾ, ਤੇ ਮੈਂ ਬੈਠਾ ਸੀਗਾ ਜੀ ਮਤਲਬ ਘਰੇ ਸੀਗਾ ਉਸ ਦਿਨ ਮੈਨੂੰ ਲੱਗਦਾ, ਹਾਂ ਤੇ ਜਿਵੇਂ ਇੱਕ ਤਰ੍ਹਾਂ ਦਾ ਮਤਲਬ ਬਹੁਤ ਜ਼ਿਆਦਾ ਵਿਰਾਗ ਆ ਜਾਂਦਾ ਜੀ ਬੰਦੇ ਨੂੰ, ਵਿਰਾਗ ਆ ਜਾਂਦਾ ਮਤਲਬ ਰੋਣ ਬਹੁਤ ਜ਼ਿਆਦਾ ਆਇਆ ਉਸ ਦਿਨ, ਤੇ ਵੀ ਇਹ ਕੀ ਹੋਈ ਜਾਂਦਾ, ਮੈਂ ਨਿਊਜ਼ ਦੇਖੀ ਜਾਂਦਾ ਸੀਗਾ ਟੀਵੀ ਤੇ ਬੈਠਾ, ਤੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ, ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ, ਮੱਲੋ ਮੱਲੀ ਜਿਵੇਂ ਕਾਪੀ ਪੈਨ ਚੱਕ ਲਿਆ ਤੁਸੀਂ ਤੇ ਕੋਈ ਲਹਿਣਾ ਲਿਖਤੀਆਂ, ਠੀਕ ਹੈ ਜੀ, ਤੇ ਸਭ ਤੋਂ ਪਹਿਲਾਂ ਲਿਖਿਆ ਸੀਗਾ ਜੀ ਜਿਹੜਾ ਗਾਣਾ ਸੀਗਾ ਜਾਂ ਕਵਿਤਾ ਕਹਿ ਲਓ ਤੁਸੀਂ, ਵੀ ਇਹ ਕਿਉਂ ਹੋਇਆ ਤੇ ਕੀ ਹੋਇਆ, ਹਰ ਅੱਖ ਚੋ ਅਤਰੂ ਸੀ ਚੋਇਆ, ਕੀ ਹਿੰਦੂ ਸਿੱਖ ਤੇ ਮੁਸਲਮਾਨ ਹਰ ਇੱਕ ਸੀ ਉੱਥੇ ਖੂਬ ਰੋਇਆ, ਰਾਜਨੀਤੀ ਖੇਡ ਕੁਝ ਬੰਦਿਆਂ ਨੇ ਸੀ ਦਿੱਤਾ ਮੋੜ ਕਹਾਣੀ ਨੂੰ, ਉਹ ਦੇਸ਼ ਨੀ ਮੇਰਾ ਹੋ ਸਕਦਾ ਜਿੱਥੇ ਅੱਗਾਂ ਲੱਗਣ ਬਾਣੀ ਨੂੰ, ਉਹ ਮੁਲਕ ਨੀ ਮੇਰਾ ਹੋ ਸਕਦਾ ਜਿੱਥੇ ਅੱਗਾਂ ਲੱਗਣ ਬਾਣੀ ਨੂੰ, ਇਹ ਸਭ ਤੋਂ ਪਹਿਲੀ ਰਚਨਾ ਤੁਸੀਂ ਕਹਿ ਸਕਦੇ ਹੋ ਜੀ ਹਾਂਜੀ ਜੋ ਮਤਲਬ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਆ ਉਹ ਫਿਰ ਪੂਰਾ ਕੀਤਾ ਜੀ ਅੱਗੇ ਮੈਂ ਉਹਨੂੰ ਗਾ ਕੇ ਫੇਸਬੁੱਕ ਤੇ ਵੀ ਪਾਇਆ ਸੀਗਾ ਲਾਸਟ ਈਅਰ ਤੇ ਕਾਫੀ ਚੰਗੇ ਲੋਕਾਂ ਦੇ ਵਿਊਜ਼ ਆਏ ਮੈਸੇਜ ਆਏ ਤੇ ਬਸ ਉਸ ਤੋਂ ਬਾਅਦ ਹੌਲੀ 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 ਕਰਦੇ ਮਤਲਬ ਜੋ ਵੀ ਦਿਮਾਗ ਦੇ ਵਿੱਚ ਆਈਡੀਆ ਆ ਜਾਂਦਾ ਸੀਗਾ ਜੀ ਜੋ ਆਪਾਂ ਦੇਖਦੇ ਹਾਂ ਹਰ ਰੋਜ਼ ਜੋ ਕੁਛ ਇੱਥੇ ਦੁਨੀਆ ਤੇ ਵਾਪਰ ਰਿਹਾ ਤੇ ਉਹਦੀ ਪੁਆਇੰਟ ਜਾਂ ਕੋਈ ਨਾ ਕੋਈ ਦਿਮਾਗ ਦੇ ਵਿੱਚ ਤੁਹਾਡੇ ਆ ਜਾਂਦਾ ਤੇ ਉਹ ਆਪਣੇ ਆਪ ਹੀ ਲਾਈਨ ਇੱਕ ਸ਼ੁਰੂ ਹੋ ਜਾਂਦੀ ਆ ਤੇ ਅੱਗੇ ਤੋਂ ਅੱਗੇ ਚੱਲੀ ਜਾਂਦੀ ਆ ਜੀ ਜਿੰਨਾ ਚਿਰ ਉਹ ਖਤਮ ਨਹੀਂ ਹੁੰਦੀ।
ਚਲੋ ਜੀ ਉਮੀਦ ਕਰਦੇ ਹਾਂ ਅਸੀਂ ਵੀ ਤੁਹਾਨੂੰ ਇਹ ਚੰਗੇ ਆਈਡੀਏ ਜਾਂ ਚੰਗਾ ਦਰਦ ਤੁਹਾਡੀ ਕਲਮ ਚੋਂ ਝਲਕੇ, ਕਿਉਂਕਿ ਜਿਹੜਾ ਇੱਕ ਲੇਖਕ ਹੁੰਦਾ ਕਈ ਵਾਰੀ ਉਹ ਕੱਲਾ ਦਰਦ ਹੰਢਾ ਕੇ ਤੇ ਉਹਦੇ ਚੋਂ ਕਿਸੇ ਨਾ ਕਿਸੇ ਮਸਲੇ ਜਾਂ ਤਾਨੇ ਮੇਣਿਆਂ ਦੇ ਜ਼ਰੀਏ ਕੋਈ ਹੱਲ ਕੱਢ ਲੈਂਦਾ। ਸੋ ਤੁਸੀਂ ਤੁਹਾਡੀ ਲੇਖ ਜਿਹੜੀ ਪਹਿਲੇ ਦਿਨ ਤੁਸੀਂ ਸਿੱਧੇ ਰਾਹ ਪਈ ਆ, ਕਿਉਂਕਿ ਨਹੀਂ ਤਾਂ ਜ਼ਿਆਦਾਤਰ ਅੱਜ ਨਵੀਂ ਉਮਰ ਦੇ ਨੌਜਵਾਨ ਆ ਜਿਹੜੇ ਉਹ ਤਦਕ ਭੜਕ ਦੀ ਜ਼ਿੰਦਗੀ ਜਾਂ ਚਮਕ ਦਮਕ ਵਾਲੇ ਪਾਸੇ ਜ਼ਿਆਦਾ ਜਾਂਦੇ ਆ ਤੇ ਫੇਰ ਜਾ ਕੇ ਦੂਜਾ ਪਾਸਾ ਸੋਚਦੇ ਆ, ਫੇਰ ਕਿਤੇ ਕਹਿੰਦੇ ਆ ਵੀ ਚੱਲ ਹੁਣ ਅਸੀਂ ਕੁਛ ਚੰਗਾ ਸਿਰਜ ਲਈਏ। ਪਰ ਤੁਸੀਂ ਸ਼ੁਰੂਆਤ ਚੰਗਾ ਸਿਰਜਣ ਤੋਂ ਕੀਤੀ ਹੈ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੇ ਤੁਹਾਨੂੰ ਜਿਹੜਾ ਮਾਂ ਬਾਪ ਨੇ ਪੜ੍ਹਾਇਆ ਲਿਖਾਇਆ ਕਾਬਲ ਬਣਾਇਆ ਤੁਸੀਂ ਉਹਦਾ ਮੁੱਲ ਮੋੜ ਰਹੇ ਹੋ। ਸੋ ਇਸ ਲਈ ਪਹਿਲਾਂ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਤੁਹਾਡੀ ਕਾਮਯਾਬੀ ਲਈ ਵੀ ਅਸੀਂ ਦੁਆ ਕਰਦੇ ਹਾਂ। ਜਾਂਦੇ ਜਾਂਦੇ ਕੋਈ ਚੀਜ਼ ਸੁਣਾਉਣੀ ਚਾਹੋ ਸਾਡੇ ਸਰੋਤਿਆਂ ਨੂੰ ਜਾਂ ਹੋਰ ਗੱਲ ਕਹਿਣੀ ਚਾਹੋ ਕੋਈ?
ਬਸ ਮੇਨ ਤਾਂ ਗੱਲ ਇਹੀ ਹੈ ਜੀ ਵੀ ਜਿਸ ਤਰ੍ਹਾਂ ਅਸੀਂ ਆਪਾਂ ਸਾਰੇ ਪੰਜਾਬ ਛੱਡ ਕੇ ਜਾਂ ਇੰਡੀਆ ਛੱਡ ਕੇ ਆਪਾਂ ਦੂਜੇ ਦੇਸ਼ਾਂ ਦੇ ਵਿੱਚ ਬੈਠੇ ਹਾਂ, ਇੱਥੇ ਸਭ ਕੁਝ ਵਧੀਆ ਹੋ ਰਿਹਾ, ਠੀਕ ਹੈ ਜੀ। ਤੇ ਜਦੋਂ ਥੋੜਾ ਬਹੁਤ ਆਪਾਂ ਕੰਪੈਰੀਜ਼ਨ ਕਰਦੇ ਹਾਂ ਇੱਥੋਂ ਦੀ ਜ਼ਿੰਦਗੀ ਦਾ ਤੇ ਜਾਂ ਪੰਜਾਬ ਦੀ ਜ਼ਿੰਦਗੀ ਦਾ ਜੋ ਕੁਛ ਇੱਥੇ ਆਪਾਂ ਦੇਖਦੇ ਹਾਂ ਵੀ ਸਰਕਾਰਾਂ ਨੂੰ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜੀ, ਕਦੇ ਆਪਾਂ ਗਏ ਹਾਂ ਇੱਥੇ ਕਾਉਂਸਲ ਦੇ ਕੋਲੇ ਵੀ ਆ ਸੜਕ ਟੁੱਟੀ ਵੀ ਆ ਇਹਨੂੰ ਸਹੀ ਕਰ ਦੋ ਜੀ ਜਾਂ ਸਾਡੇ ਘਰੇ ਲੈਟ ਨਹੀਂ ਆਈ, ਠੀਕ ਹੈ ਨਾ। ਮਤਲਬ ਲੋਕ ਇੱਥੋਂ ਦੇ ਸਰਕਾਰਾਂ ਨੂੰ ਪਤਾ ਹੀ ਆ ਸਾਰਾ ਕੁਛ ਜੋ ਸਭ ਕੁਛ ਉਹ ਕਰੀ ਜਾਂਦੇ ਆ ਵਧੀਆ ਹੋ ਰਿਹਾ। ਅਸੀਂ ਚਾਹੁੰਦੇ ਹਾਂ ਮਤਲਬ ਮੈਂ ਚਾਹੁੰਦਾ ਖਾਸ ਕਰਕੇ ਵੀ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਆ ਜੀ ਵੀ ਜਿੱਥੋਂ ਜਿਵੇਂ ਇੱਥੋਂ ਦਾ ਸਿਸਟਮ ਆ ਮਹਾਰਾਜ ਕਿਰਪਾ ਕਰੇ ਹਨਾ, ਚਲੋ ਹੌਲੀ ਹੌਲੀ ਜਿਵੇਂ ਕਹਿੰਦੇ ਆ ਸਲੋ ਐਂਡ ਸਟੱਡੀ ਵਿੰਸ ਦਾ ਰੇਸ, ਪਰ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਹਾਂ ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਰਾ ਕੁਛ ਸਹੀ ਹੋ ਜੇ ਤੇ ਮਤਲਬ ਲੈਣਾ ਸਿਰਫ ਤੇ ਸਿਰਫ ਮੈਂ ਇਹੀ ਕਹੂੰਗਾ ਵੀ ਜਦੋਂ ਆਪਾਂ ਛੱਡ ਕੇ ਪੰਜਾਬ ਇੱਥੇ ਆ ਜਾਂਦੇ ਹਾਂ ਤੇ ਦਿਲ ਦੇ ਵਿੱਚੋਂ ਤੁਸੀਂ ਕਹਿ ਲਓ ਵੀ ਇੱਕ ਕੁਝ ਲੈਣਾ ਨਿਕਲਦੀਆਂ ਵੀ ਆਏ ਵਿੱਚ ਪਰਦੇਸ ਛੱਡ ਆਪਣਾ ਉਹ ਦੇਸ਼ ਬੋਲੀ ਬਦਲੀਏ ਇੱਥੇ ਨਾਲੇ ਬਦਲੇ ਆ ਭੇਸ ਖਾਣੇ ਵੰਨ ਸਵੰਨੇ ਇੱਥੇ ਪਰ ਸਾਗ ਨਹੀਂ ਉਹ ਭੁੱਲਦਾ ਭਾਵੇਂ ਦੇਸ਼ ਇਹ ਵੀ ਚੰਗਾ ਪਰ ਪੰਜਾਬ ਨਹੀਂ ਉਹ ਭੁੱਲਦਾ ਆਸਟ੍ਰੇਲੀਆ ਵੀ ਚੰਗਾ ਪਰ ਮੇਰਾ ਸੋਹਣਾ ਪੰਜਾਬ ਨਹੀਂ ਉਹ ਭੁੱਲਦਾ।
ਬਹੁਤ ਖੂਬ ਜੀ ਬਹੁਤ ਵਧੀਆ ਤੇ ਅਸੀਂ ਸਾਰੇ ਸਰੋਤਿਆਂ ਵੱਲੋਂ ਰਲ ਮਿਲ ਕੇ ਦੁਆ ਕਰਦੇ ਹਾਂ ਜੀ ਵੀ ਤੁਸੀਂ ਹੋਰ ਵਧੀਆ ਸਿਰਜੋ ਤੇ ਹੋਰ ਵਧੀਆ ਸੇਧ ਦਿਓ ਤੇ ਅਸੀਂ ਕੋਸ਼ਿਸ਼ ਕਰਦੇ ਹਾਂ। ਮੈਂ ਹੁਣੇ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਤੁਹਾਡਾ ਗੀਤ ਪੰਜਾਬ ਜਿਨ੍ਹਾਂ ਨੇ ਨਹੀਂ ਸੁਣਿਆ ਉਹਨਾਂ ਲਈ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਉਹ ਸ਼ੇਅਰ ਕਰ ਦੇਣ, ਪੰਜਾਬੀ ਅਖਬਾਰ ਦੇ ਪੇਜ ਦੇ ਉੱਤੇ ਵੀ ਸ਼ੇਅਰ ਕਰ ਦੇਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹੋ ਜਿਹੀਆਂ ਚੀਜ਼ਾਂ ਫੈਲਣੀਆਂ ਚਾਹੀਦੀਆਂ ਪਹੁੰਚਣੀਆਂ ਚਾਹੀਦੀਆਂ ਤੇ ਆਉਣ ਵਾਲੇ ਦਿਨਾਂ ਚ ਤਾਂ ਕਿ ਚੰਗਾ ਕਰਨ ਵਾਲੇ ਵੀ ਉਹਨਾਂ ਨੂੰ ਵੀ ਹੱਲਾਸ਼ੇਰੀ ਮਿਲੇ। ਤੇ ਮੈਂ ਸਾਰੇ ਸਰੋਤੇ ਜਿਹੜੇ ਜੁੜੇ ਆ ਦੁਨੀਆਂ ਭਰ ਤੋਂ ਜੁੜੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਜ ਤੁਸੀਂ ਇਹ ਪੰਜਾਬ ਗੀਤ ਬਿਕਰਬਾਈ ਲਿਖ ਕੇ ਤੁਸੀਂ ਲੱਭੋਗੇ ਤਾਂ ਉਹ ਲੱਭ ਜਾਊਗਾ ਤਾਂ ਜਿਹਦਾ ਜਿਹਦਾ ਦਾ ਲੱਗਿਆ ਜਾਣੀ ਕਿ ਉਹਦੇ ਚ ਉਹਨਾਂ ਨੇ ਗਾਇਆ ਪੰਜਾਬ ਲੁੱਟ ਕੇ ਖਾ ਲਿਆ ਉਹਨਾਂ ਨੇ ਤਾਂ ਉਹ ਜ਼ਰੂਰ ਸ਼ੇਅਰ ਕਰੋ। ਸੋ ਬਹੁਤ ਮਿਹਰਬਾਨੀ ਵਿਕਰ ਬਾਈ ਤੁਸੀਂ ਜੁੜੇ ਤੇ ਆਪਣੇ ਸਾਂਝੇ ਕੀਤੇ ਤੇ ਜਾਂਦੇ ਜਾਂਦੇ ਨਾ ਅਸੀਂ ਦੋ ਲਾਈਨਾਂ ਸੁਣਨੀਆਂ ਚਾਹਾਂਗੇ ਚਾਹੇ ਪੰਜਾਬ ਗੀਤ ਚੋਂ ਸੁਣਾ ਦਿਓ।
ਹਾਂਜੀ ਜ਼ਰੂਰ ਜ਼ਰੂਰ ਉਹ ਇਸ ਤਰ੍ਹਾਂ ਜੀ ਵੀ ਮਤਲਬ ਜਿਹੜੀ ਮੈਂ ਲਿਖਿਆ ਸੀਗਾ ਗੀਤ ਮੈਂ ਲਿਖੀ ਸੀਗੀ ਇੱਕ ਵਿਛੜੀ ਪੰਜਾਬ ਬਾਰੇ ਜੀ, ਠੀਕ ਹੈ ਨਾ। ਪਰ ਉਹ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਉਹਨਾਂ ਨੇ ਉਸ ਤਰ੍ਹਾਂ ਉਹਨੂੰ ਬਣਾਤਾ ਮਿਊਜ਼ਿਕ ਦੇਤਾ ਤੇ ਮੈਂ ਉਸ ਤਰ੍ਹਾਂ ਦਾ ਹੀ ਜਿਸ ਤਰ੍ਹਾਂ ਮੈਂ ਲਿਖਿਆ ਸੀ ਉਸ ਤਰ੍ਹਾਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਜੀ।
ਜੀ ਜੀ
ਉਹ ਕਿੱਸਾ ਏ ਅੱਜ ਮੈਂ ਸੁਣਾਵਾਂ ਬਈ ਪੰਜਾਬ ਦਾ ਜਿਹੜਾ ਹੁੰਦਾ ਕਦੇ ਫੁੱਲ ਸੀ ਗੁਲਾਬ ਦਾ ਉਹ ਜਿੱਥੇ ਵਗਦਾ ਸੀ ਦਰਿਆ ਚਨਾਬ ਦਾ ਪਖੰਡੀ ਬਾਬਿਆਂ ਬਾਬਿਆਂ ਤੇ ਲੀਡਰਾਂ ਨੇ ਢਾਲਿਆ ਬਈ ਜੀਦਾ ਜੀਦਾ ਦਾ ਲੱਗਿਆ ਸਾਰਾ ਲੁੱਟ ਕੇ ਲੁੱਟ ਕੇ ਪੰਜਾਬ ਮੇਰਾ ਖਾ ਲਿਆ ਬਈ ਜੀਦਾ ਜੀਦਾ ਦਾ ਲੱਗਿਆ।
ਵਾਹ ਵਾਹ ਬਹੁਤ ਖੂਬ ਜੀ ਬਹੁਤ ਵਧੀਆ ਤੁਸੀਂ ਗਾਇਆ ਤੇ ਵਾਕਈ ਓਰਿਜਿਨਲ ਤਰਜ ਜ਼ਿਆਦਾ ਬਿਹਤਰ ਸੀਗੀ ਮੈਨੂੰ ਲੱਗਿਆ ਤੇ ਉਹ ਚ ਹੋਰ ਆਪਣਾਪਣ ਸੀ ਪਰ ਚਲੋ ਜੀ ਕਈ ਵਾਰ ਜਿਹੜਾ ਮਿਊਜ਼ਿਕ ਡਾਇਰੈਕਟਰ ਨੇ ਆਪਦੇ ਢੰਗ ਨਾਲ ਦੇਖਣਾ ਹੁੰਦਾ ਸੋ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਜੀ ਜਰੂਰ ਇਹ ਗੀਤ ਅੱਜ ਸਾਂਝਾ ਵੀ ਕਰਿਓ ਤੇ ਸੁਣਿਓ ਵੀ। ਸੋ ਬਹੁਤ ਮਿਹਰਬਾਨੀ ਵਿਕਰ ਬਾਈ,
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ।
ਜੀ ਜੀ ਜੋ ਬਹੁਤ ਮਿਹਰਬਾਨੀ। ਸੋ ਦੋਸਤੋ ਬਿੱਕਰ ਬਾਈ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਸਨ ਤੇ ਉਹਨਾਂ ਦਾ ਗੀਤ ਵਾਕਈ ਬਹੁਤ ਵਧੀਆ ਗੀਤ, ਜਿਹਨਾਂ ਤੁਸੀਂ ਪਹਿਲਾਂ ਗੀਤ ਸੁਣ ਵੀ ਚੁੱਕੇ ਹੋ ਹਰਮਨ ਰੇਡੀਓ ਦੇ ਉੱਤੇ ਤੇ ਛੇਤੀ ਅਸੀਂ ਵੈਬ ਪੇਜ ਦੇ ਉੱਤੇ ਵੀ ਇਹ ਸਾਂਝਾ ਕਰਨ ਜਾ ਰਹੇ ਹਾਂ। ਛੋਟਾ ਜਿਹਾ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਤੇ ਫਿਰ ਮੈਂ ਜਿਹੜਾ ਤੁਹਾਨੂੰ ਲਾਲਚ ਦਿੱਤਾ ਹੋਇਆ ਜੇ ਚਿੱਠੀ ਸੁਣਾਉਣ ਦਾ ਅਬਰਾਹਮ ਲਿੰਕਨ ਵਾਲੀ ਦਾ ਤੇ ਸ਼ਾਇਦ ਉਹ ਵੀ ਸੁਣਾਵਾਂ ਜੇ ਦਾ ਲੱਗਿਆ ਤਾਂ ਮੇਰਾ ਵੀ, ਤੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ। ਸਾਡੇ ਕੋਲੋਂ ਹੱਸ ਕੇ ਵੀ ਲੰਘਿਆ ਕਰੋ, ਸਾਡੇ ਕੋਲੋਂ ਹੱਸ ਕੇ, ਸਾਡੇ ਕੋਲੋਂ ਹੱਸ ਕੇ ਵੀ ਲੰਘਿਆ ਕਰੋ, ਅਸੀਂ ਵੀ ਤਾਂ ਇਸੇ ਗਲੀ ਚ ਰਹਿੰਦੇ ਆਂ। ਮੈਂ ਕਿਹਾ ਚੰਨ ਜੀ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ।
ਛੱਡੋ ਜੀ ਛੱਡੋ ਜੀ ਇਹਨੇ ਤੁਹਾਡਾ ਮਨ ਜ਼ੋਰ,
ਲਓ ਜੀ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਆ ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਅੱਜ ਜੁੜਿਆ ਹੋਇਆ। ਅਮਨਦੀਪ ਸਿੰਘ ਸਿੱਧੂ ਕੇਨਜ਼ ਦੇ ਵਿੱਚ ਘੁੰਮ ਰਹੇ ਆ ਤੇ ਸਾਡੇ ਕੇਨਜ਼ ਵਾਲੇ ਮਿੱਤਰ ਵੀ ਕਹਿੰਦੇ ਜੀ ਲੈ ਸਾਨੂੰ ਬਿਨਾਂ ਦੱਸੇ ਤੇ ਸਾਨੂੰ ਬਿਨਾਂ ਮਿਲੇ ਕਿਵੇਂ ਮੁੜ ਜਾਣਗੇ, ਸੋ ਉਹਨਾਂ ਦਾ ਵੀ ਸੁਨੇਹਾ ਲਾ ਕੇ। ਪਰ ਲਾਡੀ ਮੈਲਬਨ ਨੂੰ ਰਾਣੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਹਾਹੇ ਤੋਂ ਹਰਗੋਬਿੰਦ ਸਿੰਘ ਨਾਂ ਵੀ ਰੱਖਿਆ ਜਾ ਸਕਦਾ ਜੀ, ਉਹਨਾਂ ਨੇ ਸੁਝਾਅ ਕੀਤਾ ਜੀ ਸ਼ਰਨ ਉੱਪਲ ਹੋਰਾਂ ਨੂੰ। ਤੇ ਇੱਧਰ ਸਾਡੇ ਨਾਲ ਜੁੜੇ ਆ ਜੀ ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ। ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕਹਿੰਦੇ ਜਗਰਾਓਂ ਚ ਇੱਕ ਬੀਬੀ ਨੂੰ ਜਿਹੜਾ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ ਗਿਆ ਸੀ ਕੁਝ ਮਸਟਿੰਡਿਆਂ ਨੇ ਸ਼ਰਾਰਤ ਲਾ ਕੇ, ਉਹਦੇ ਵਾਲੇ ਗੱਲ ਕਰਦੇ ਹੋਣੇ। ਹਾਂਜੀ ਹਾਂਜੀ, ਉਹ ਮੈਂ ਸਮਝ ਗਿਆ ਦੂਜੀ ਖਬਰ ਸੀਗੀ ਤੇ ਉਹਦੇ ਚ ਚਾਰ ਮੁੰਡਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਸੀ। ਬਹੁਤ ਹੀ ਨਿੰਦਾਯੋਗ ਘਟਨਾ ਏ ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਅਸਲੀਅਤ ਵੀ ਛੇਤੀ ਹੀ ਸਾਹਮਣੇ ਆ ਜਾਣੀ ਆ। ਗੁਰਦੀਪ ਸਿੰਘ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਹੱਥ ਲਿਖਤ ਚਿੱਠੀ ਭੇਜੀ ਆ ਜੀ। ਗੁਰਦੀਪ ਸਿੰਘ ਹੋਰਾਂ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਰੇਡੀਓ ਹੁਣੇ ਹੀ ਆਉਣ ਕੀਤਾ ਹੈ ਬਾਜੀ, ਇੱਕ ਗੱਲ ਕਰਨੀ ਸੀ ਕਿ ਅੱਜ ਕੱਲ ਫੇਸਬੁੱਕ ਤੇ ਫੋਟੋ ਸ਼ੇਅਰ ਕਰਦੇ ਹਨ ਜਦੋਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਕੋਈ ਦੁੱਖ ਹੁੰਦਾ ਹੈ ਤੇ ਥੱਲੇ ਲਿਖਿਆ ਹੁੰਦਾ ਹੈ ਕਿ ਹੈਲਪ ਨਹੀਂ ਕਰ ਸਕਦੇ ਤਾਂ ਸ਼ੇਅਰ ਹੀ ਕਰ ਦਿਓ, ਵਾਕਈ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਜਾਂ ਫਿਰ ਉਹ ਸ਼ੇਅਰ ਹੀ ਕਰਾਉਣਾ ਚਾਹੁੰਦੇ ਹੁੰਦੇ ਹਨ ਕਿਉਂਕਿ ਕਈ ਫੋਟੋਜ਼ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਤੁਹਾਡਾ ਕੀ ਵਿਚਾਰ ਹੈ। ਦੇਖੋ ਜੀ ਅਸਲੀ ਵੀ ਗੱਲਾਂ ਹੁੰਦੀਆਂ, ਦੁਖੀਏ ਲੋਕ ਵੀ ਹੁੰਦੇ ਆ, ਪਰ ਦੁਖੀਆਂ ਦੇ ਨਾਲ ਬਹੁਤ ਸਾਰੇ ਲੋਕ ਇਹੋ ਜਿਹੇ ਜੁੜ ਜਾਂਦੇ ਆ ਜਿਹੜੇ ਕਿ ਡਰਾਮੇ ਵਾਜ ਹੁੰਦੇ ਆ ਤੇ ਉਹ ਅਸਲੀਆਂ ਨੂੰ ਵੀ ਰੋਲ ਕੇ ਰੱਖ ਦਿੰਦੇ ਆ। ਸੋ ਇਹੀ ਕਹਾਣੀ ਆਉਂਦੀ ਆ ਜੀ, ਕਈ ਵਾਰੀ ਫੇਸਬੁੱਕ ਤੇ ਲੋਕਾਂ ਨੇ ਪੈਸੇ ਕਮਾਉਣ ਦਾ ਜ਼ਰੀਆ ਬਣਾ ਲਿਆ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ, ਜਜ਼ਬਾਤੀ ਬਲੈਕਮੇਲ ਜਿਹਨੂੰ ਕਹਿੰਦੇ ਆ, ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਸਾਨੂੰ ਵਿਚਾਰਨਾ ਚਾਹੀਦਾ ਕਿਸੇ ਵੀ ਗੱਲ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹਦੀ ਪੜਤਾਲ, ਘੋਖ ਪੜਤਾਲ ਜੇ ਤੁਸੀਂ ਕੀਤੀ ਆ ਤਾਂ ਕਰੋ, ਜੇ ਕਿਸੇ ਨੇ ਤੁਹਾਨੂੰ ਫਾਰਵਰਡ ਕੀਤੀ ਆ ਤੇ ਤੁਸੀਂ ਗਾਂਹ ਕਰਤੀ ਤਾਂ ਤੁਸੀਂ ਵੀ ਫਿਰ ਉਨੇ ਭੇਡਾਂ ਦੇ ਝੁੰਡ ਚੋਂ ਆ ਜਿਹੜਾ ਕਿ ਇੱਕ ਦੂਜੇ ਦੇ ਮਗਰ ਤੁਰੀਆਂ ਜਾਂਦੀਆਂ। ਸੋ ਕੋਸ਼ਿਸ਼ ਕਰਿਆ ਕਰੋ, ਪੜਤਾਲਿਆ ਕਰੋ ਜੀ, ਜਦੋਂ ਤੁਸੀਂ ਪੜਤਾਲ ਲਿਆ ਉਹਦਾ ਪਿੱਛਾ ਵੀ ਕਰਿਆ ਕਰੋ। ਜਿਵੇਂ ਪਿਛਲੇ ਕੁਝ ਕੁ ਚਿਰ ਪਹਿਲਾਂ, 6 ਮਹੀਨੇ ਪਹਿਲਾਂ ਮੈਂ ਇੱਕ ਅਖਬਾਰ ਦੇ ਵਿੱਚ ਨਾ ਆਰਟੀਕਲ ਲਾਇਆ ਸੀ, ਕੋਈ ਇੱਕ ਪਿੰਡ ਦੇ ਕੋਟ ਸ਼ਮੀਰ ਪਿੰਡ ਬਠਿੰਡੇ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਸੀ ਜੀ, ਤਿੰਨ ਜੀ ਸੀ ਪਰਿਵਾਰ ਦੇ ਵਿੱਚ, ਦੋ ਭਰਾ ਤੇ ਇੱਕ ਭੈਣ ਜਿਨ੍ਹਾਂ ਦੀ ਉਮਰ ਤਕਰੀਬਨ 30 ਸਾਲ ਤੋਂ ਲੈ ਕੇ 50 ਸਾਲ ਤੱਕ ਸੀ। ਉਹ ਤਿੰਨੇ ਜਾਣੇ ਅੰਨੇ ਆ ਜੀ ਪਰਿਵਾਰ ਚ, ਤੇ ਘਰੇ ਕੋਈ ਵੀ ਨਹੀਂ ਉਹਨਾਂ ਨੂੰ ਜਿਹੜਾ ਸਾਂਭ ਸਕੇ, ਤਿੰਨੇ ਟਕੰਦਾ ਨਾਲ ਠੇਡੇ ਖਾਂਦੇ ਫਿਰਦੇ ਸੀ, ਕੋਈ ਵੀ ਉਹਨਾਂ ਦੀ ਪੁੱਛ ਪੜਤਾਲ ਨਹੀਂ ਸੀ। ਉੱਥੋਂ ਸਾਡੇ ਬੜੇ ਪਿਆਰੇ ਮਿੱਤਰ ਬਲਕਰਨ ਸਿੰਘ ਕੋਟ ਸ਼ਮੀਰ, ਉਹ ਲਿਖਦੇ ਬਹੁਤ ਸੋਹਣਾ, ਉਹਨਾਂ ਨੇ ਉਹਨਾਂ ਦੇ ਉੱਤੇ ਇੱਕ ਆਰਟੀਕਲ ਲਿਖਿਆ ਤੇ ਮੈਨੂੰ ਭੇਜਿਆ, ਮੈਨੂੰ ਬੜਾ ਆਇਆ ਤੇ ਮੈਨੂੰ ਉਹਨਾਂ ਦੇ ਉੱਤੇ, ਉਹਨਾਂ ਨੂੰ ਮੈਂ ਜਾਣਦਾ ਸੀ, ਮੈਨੂੰ ਯਕੀਨ ਸੀ ਵੀ ਉਹ ਜਿਹੜੀ ਗੱਲਬਾਤ ਮੇਰੇ ਏਰੀਏ ਦੀ ਸੀ, ਮੈਂ ਉਹਨੂੰ ਪੜਤਾਲ ਸਕਦਾ ਸੀ। ਮੈਂ ਉਹਨੂੰ ਆਰਟੀਕਲ ਨੂੰ ਸ਼ੇਅਰ ਕੀਤਾ ਤੇ ਪਰ ਬੜੀ ਖੁਸ਼ੀ ਹੋਈ ਕਿ ਸਾਡੇ ਰੇਡੀਓ ਅਖਬਾਰ ਦੇ ਲਿਸਨਰ ਜੁੜੇ ਹੋਏ ਆ, ਉਹ ਆਪਣਾ ਨਾਂ ਨਹੀਂ ਸਾਹਮਣੇ ਲਿਆਉਣਾ ਚਾਹੁੰਦੇ, ਪਰ ਉਹਨਾਂ ਨੇ $300 ਮਹੀਨਾ ਉਸ ਪਰਿਵਾਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਜੀ। ਤੇ ਇੰਡੀਆ ਦੇ ਵਿੱਚ ਹੁਣ ਇੱਕ ਵਾਰ ਨੂੰ 15,000 ਰੁਪਇਆ ਮਿਲਣ ਲੱਗ ਗਿਆ। ਉੱਥੇ ਬਲਕਰਨ ਸਿੰਘ ਹੋਰਾਂ ਨੇ ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦਾ ਕੱਪੜਾ ਲੀੜਾ ਤੇ ਉਹਦੇ ਇੰਤਜ਼ਾਮ ਸ਼ੁਰੂ ਕਰ ਦਿੱਤੇ ਤੇ ਉਹ 6 ਮਹੀਨਿਆਂ ਤੋਂ ਦੇ ਰਹੇ ਸੀ ਤੇ ਪਰ ਕਿਸੇ ਨੇ ਕੋਈ ਪੜਤਾਲ ਹੀ ਨਹੀਂ ਸੀ ਗੱਲ ਇਸ ਗੱਲ ਦੀ, ਕਿਉਂਕਿ ਸਾਡੇ ਲਿਸਨਰ ਚਾਹੁੰਦੇ ਨਹੀਂ ਸੀ ਉਸ ਗੱਲ ਨੂੰ ਦੱਸਣੀ। ਪਰ ਫੇਰ ਵੀ ਜਿਹੜੀ ਡਿਊਟੀ ਬਣਦੀ ਹੈ ਵੀ ਕੀ ਤੁਹਾਡਾ ਸਹੀ ਥਾਂ ਤੇ ਜਾ ਰਿਹਾ ਸਾਰੀ ਗੱਲ ਜਿਹੜੀ, ਤਾਂ ਜਦੋਂ ਉਹਨਾਂ ਨੇ ਥੋੜੇ ਦਿਨ ਪਹਿਲਾਂ ਮੈਨੂੰ ਸ਼ੇਅਰ ਕੀਤੀ ਤੇ ਮੈਂ ਸਾਰੀ ਦੁਬਾਰਾ ਫੇਰ ਪੜਤਾਲੀ ਗੱਲ, ਤਾਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਪੈਸਾ ਵਧੀਆ ਥਾਂ ਦੇ ਉੱਤੇ ਤੇ ਸਹੀ ਢੰਗ ਨਾਲ ਜਿਹੜਾ ਲੱਗ ਰਿਹਾ। ਸੋ ਇਸ ਢੰਗ ਨਾਲ ਲੋੜਵੰਦ ਵੀ ਹੁੰਦੇ ਆ, ਜ਼ਰੂਰਤਮੰਦ ਵੀ ਹੁੰਦੇ ਆ ਤੇ ਉਹਨਾਂ ਤੱਕ ਵੀ ਪਹੁੰਚਿਆ ਜਾ ਸਕਦਾ, ਪਰ ਗਲਤ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਬਹੁਤ ਭੈੜਾ ਅਸਰ ਪਾਇਆ, ਉਸ ਲਈ ਅਸੀਂ ਕਿਤੇ ਨਾ ਕਿਤੇ ਸਾਨੂੰ ਚੌਕਸ ਹੋਣ ਦੀ ਲੋੜ ਆ। ਹਰਬੰਸ ਸਿੰਘ ਫੇਰ ਜੁੜੇ ਆ ਜੀ, ਕਹਿੰਦੇ ਇੱਕ ਫੈਮਿਲੀ ਜਾ ਰਹੀ ਸੀ ਤੇ ਕਹਿੰਦੇ ਜਿਹੜੀ ਜਗਰਾਓਂ ਘਟਨਾ ਬਾਰੇ ਦੱਸਿਆ ਜੀ, ਤੇ ਉਹਨਾਂ ਨੇ ਸ਼ਰਾਰਤੀ ਮੁੰਡਿਆਂ ਨੇ ਜਿਹੜੀ ਨਾਲ ਜਾ ਰਹੀ ਔਰਤ ਨੂੰ ਜਿਹੜਾ ਬਦਸਲੂਕੀ ਕੀਤੀ ਆ ਜੀ, ਉਹਦੇ ਕੱਪੜੇ ਵਗੈਰਾ ਫਾੜੇ ਆ ਜਾਂ ਲਾਹੇ ਆ, ਉਹ ਬਹੁਤ ਨਿੰਦਣੀ ਘਟਨਾ ਤੇ ਉਹਦੇ ਬਾਰੇ ਚ ਜਿਹੜੀ ਗੱਲਬਾਤ ਚੱਲ ਰਹੀ ਸੀ। ਬਿਲਕੁਲ ਜੀ, ਹੁਣ ਉਹ ਕਲੀਅਰ ਹੋ ਗਈ ਆ ਜੀ, ਤੇ ਅੱਜ ਦੇ ਪੇਪਰ ਚ ਮੈਂ ਦੇਖ ਵੀ ਲਿਆ ਵੀ 4 ਬੰਦਿਆਂ ਨੂੰ ਜਿਹੜਾ ਅਰੈਸਟ ਕੀਤਾ। ਤੇ ਹਰਮੀਤ ਚੰਨਾ ਹੋਰਾਂ ਨੇ ਇੱਕ ਸਾਨੂੰ ਕੋਟ ਭੇਜੀ ਆ ਜੀ, ਟਰੁੱਥ ਨੰਬਰ 1, ਨੋ ਬਾਡੀ ਇਜ਼ ਰੀਅਲ ਇਨ ਦਾ ਵਰਲਡ ਐਕਸਪੈਕਟ ਪਾਰਟਨਰਸ ਪੇਰੈਂਟਸ। ਅੱਛਾ, ਟਰੁੱਥ ਨੰਬਰ 2, ਏ ਪੂਅਰ ਪਰਸਨ ਹੈਜ਼ ਨੋ ਫਰੈਂਡਸ। ਅੱਛਾ ਜੀ, ਟਰੁੱਥ ਨੰਬਰ 3, ਪੀਪਲ ਡੂ ਨਾਟ ਲਾਈਕ ਗੁੱਡ ਥਾਟਸ, ਦੇ ਲਾਈਕ ਗੁੱਡ ਲੁਕਸ। ਜੀ ਜੀ, ਨੰਬਰ 4 ਜੀ, ਪੀਪਲ ਰਿਸਪੈਕਟ ਦਾ ਮਨੀ ਨਾਟ ਦਾ ਪਰਸਨ। ਨੰਬਰ 5 ਜੀ, ਕਹਿੰਦੇ ਦਾ ਪਰਸਨ ਯੂ ਲਵ ਦਾ ਮੋਸਟ ਵਿਲ ਹਰਟ ਯੂ ਦਾ ਮੋਸਟ। ਲਓ ਜੀ, 5 ਸੱਚਾਈਆਂ ਇਹਨਾਂ ਨੇ ਜੀਵਨ ਦੀਆਂ ਦੱਸੀਆਂ। ਕਹਿੰਦੇ ਮਾਂ ਬਾਪ ਤੋਂ ਬਿਨਾਂ ਕਹਿੰਦੇ ਕੋਈ ਦੂਜਾ ਜਹਾਨ ਨਹੀਂ ਹੈਗਾ ਤੁਹਾਡੇ ਕੋਲੇ, ਤੇ ਗਰੀਬ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ। ਕਹਿੰਦੇ ਲੋਕ ਤੁਹਾਡੇ ਵਿਚਾਰਾਂ ਨੂੰ ਨਹੀਂ ਪਸੰਦ ਕਰਦੇ, ਤੁਹਾਡੀ ਲੁੱਕ ਨੂੰ ਪਸੰਦ ਕਰਦੇ ਆ। ਨਹੀਂ, ਮੈਨੂੰ ਨਹੀਂ ਲੱਗਦਾ ਇਹ ਗੱਲ ਪੂਰਨ ਰੂਪ ਚ ਨਹੀਂ ਹੈਗੀ, ਸੱਚੀ ਥੋੜੀ ਜਿਹੀ ਅਧੂਰੀ ਲੱਗਦੀ ਹੈ, ਕਿਉਂਕਿ ਮੈਂ ਦੇਖਿਆ ਜੀ ਮੇਰੀ ਤਾਂ ਸ਼ਕਲ ਹੀ ਹੈ ਨਹੀਂ ਤੇ ਲੋਕ ਮੈਨੂੰ ਫਿਰ ਵੀ ਪਸੰਦ ਕਰਦੇ ਆ, ਕਹਿੰਦੇ ਤੇਰੀਆਂ ਗੱਲਾਂ ਵਧੀਆ ਹੁੰਦੀਆਂ। ਸੋ ਮੈਨੂੰ ਲੱਗਦਾ ਵੀ ਐਡੀ ਗੱਲ ਨਹੀਂ, ਜੇ ਤੁਸੀਂ ਵਧੀਆ ਗੱਲਾਂ ਭਰਾ, ਮੈਂ ਇਧਰੋਂ ਉਧਰੋਂ ਕਿਤਾਬਾਂ ਕਤੂਬਾਂ ਚੋਂ ਚੋਰੀ ਚੋਰੀ ਕਰਕੇ ਆਪਦੇ ਨਾਂ ਹੇਠ ਸੁਣਾ ਜਾਂਦਾ, ਉਹ ਇੱਕ ਵੱਖਰੀ ਚੀਜ਼ ਆ, ਪਰ ਲੋਕ ਚੰਗੀਆਂ ਗੱਲਾਂ ਵੀ ਸੁਣਨ ਵਾਲਿਆਂ ਨੂੰ ਪਸੰਦ ਕਰਦੇ ਆ। ਚੌਥੀ ਗੱਲ ਹੈ ਜੀ, ਰਿਸਪੈਕਟ, ਕਹਿੰਦੇ ਪੈਸੇ ਨੂੰ ਕਰਦੇ ਆ, ਬੰਦੇ ਨੂੰ ਕੋਈ ਰਿਸਪੈਕਟ ਨਹੀਂ ਕਰਦਾ। ਹਾਂ, ਇਹਦੇ ਵਿੱਚ ਸੱਚਾਈ ਹੈਗੀ ਜੀ। ਤੇ ਨਾਲ ਕਹਿੰਦੇ ਜਿਹੜਾ ਤੁਹਾਨੂੰ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਉਹੀ ਜ਼ਿਆਦਾ ਤੁਹਾਨੂੰ ਹਾਰਟ ਵੀ ਕਰਦਾ। ਬਿਲਕੁਲ ਜੀ, ਜੇ ਤੁਹਾਨੂੰ ਕੋਈ ਚਾਹੁਣ ਵਾਲਾ ਤੁਹਾਡੇ ਨਾਲ ਮਾੜਾ ਵਿਹਾਰ ਕਰੇ ਤਾਂ ਜੀ, ਤੋਂ ਤੁਸੀਂ ਐਕਸਪੈਕਟੇਸ਼ਨ ਨਹੀਂ ਰੱਖਦੇ ਤਾਂ ਉਹ ਬਿਲਕੁਲ ਹੀ ਦਿਲ ਜ਼ਿਆਦਾ ਟੁੱਟਦਾ ਬੰਦੇ ਦਾ। ਇੰਦਰ ਦੁਬਲੀ ਕੇਂਸ ਵਾਲੇ ਜੁੜਿਆ ਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਕਹਿੰਦੇ ਮੈਂ ਸੁਣਿਆ ਅਮਨਦੀਪ ਭਾਜੀ ਕੇਂਸ ਆ ਰਹੇ ਆ ਨੇ, ਕਿੰਨਾ ਟਾਈਮ ਰੁਕਣਾ ਉਹਨਾਂ, ਪਲੀਜ਼ ਅਪਡੇਟ ਕਰਨਾ, ਮਿਲਣ ਦੀ ਚਾਹਨਾ ਹੈ ਸੀ, ਬਟ ਮੈਂ ਕੰਮ ਤੇ ਆ, 2 ਵਜੇ ਫਿਨਿਸ਼ ਕਰਾਂਗਾ। ਕੋਈ ਨੀ ਜੀ ਇੰਦਰ ਬਾਈ, ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦੇਣਾ ਵੀ ਉਹਨਾਂ ਨੇ 10:30 ਵਜੇ ਉੱਥੇ ਗੁਰਦੁਆਰਾ ਸਾਹਿਬ ਚ ਇੱਕ ਫੰਕਸ਼ਨ ਚ ਪਹੁੰਚਣਾ, ਉਸ ਤੋਂ ਬਾਅਦ ਉੱਥੇ ਕੋਈ ਫੰਕਸ਼ਨ ਆ, ਤੇ ਸ਼ਾਮ ਅੱਜ ਤੁਹਾਡੇ ਕੇਂਦ ਵਾਸੀਆਂ ਦੇ ਨਾਂ ਹੀ ਆ ਜੀ ਉਹਨਾਂ ਦੀ, ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ, ਤੁਹਾਨੂੰ ਨੰਬਰ ਅਸੀਂ ਟੈਕਸਟ ਕਰ ਦਿੰਨੇ ਆ ਜੀ, ਤੇ ਕਰ ਕੀ ਦਿੰਨੇ ਜੀ, ਆ ਲਓ ਜੀ ਕਰਤਾ, ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਿਓ ਤੇ ਉਹ ਜ਼ਰੂਰ ਤੁਹਾਨੂੰ ਮਿਲਣਗੇ ਜੀ। ਤੇ ਇਧਰ ਸਾਡੇ ਨਾਲ ਈਮੇਲ ਦੇ ਜਰੀਏ ਜੁੜੇ ਆ ਜੀ ਕੁਲਵਿੰਦਰ ਢਿੱਲੋਂ ਆਸਟ੍ਰੇਲੀਆ ਖੇਡਾਂ ਚਾਰ ਪੰਜ ਦਿਨਾਂ ਨੇ ਕੀਤੀ ਸੀ ਲੜਾਈ ਹੁਣ ਮਿਲੀ ਸਜ਼ਾ ਕਹਿੰਦੇ ਬੀਤੇ ਦਿਨੀ ਸ਼ੈਪਟਨ ਚ ਖੇਡ ਮੇਲੇ ਸ਼ਾਮਲ ਹੋਣ ਵਾਲਿਆਂ ਦੇ ਕਬੱਡੀ ਟੀਮਾਂ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ ਸੀ ਇਸ ਬਾਰੇ ਆਸਟ੍ਰੇਲੀਆ ਅਖਬਾਰ ਚ ਛਪਿਆ ਗਿਆ ਸੀ ਅਤੇ ਪੰਜਾਬੀ ਭਾਈਚਾਰੇ ਨੇ ਸ਼ਰਮਿੰਦਗੀ ਪ੍ਰਗਟ ਕੀਤੀ ਸੀ ਵੀਰਵਾਰ ਨੂੰ ਮਿੰਟੂ ਜੀ ਪਲੀਜ਼ ਸ਼ੇਅਰ ਕਰ ਦਿਓ ਜੀ ਥੈਂਕਸ ਬਿਲਕੁਲ ਜੀ ਇਸ ਵਿਸ਼ੇ ਦੇ ਉੱਤੇ ਕੁਲਵਿੰਦਰ ਕਾਫੀ ਗੱਲਬਾਤ ਹੋ ਚੁੱਕਿਆ ਅਸੀਂ ਉਸ ਦਿਨ ਵੀ ਰੇਡੀਓ ਪ੍ਰੋਗਰਾਮ ਚ ਕਰ ਚੁੱਕੇ ਸੀ ਵੀ ਇੱਕ ਪਰਸਨ ਲੜਾਈ ਸੀ ਉਹਨੂੰ ਦੰਗਿਆਂ ਦਾ ਰੂਪ ਜਾਂ ਥੋੜੀ ਜਿਹੀ ਗਲਤ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਕਿ ਕਿਤੇ ਨਾ ਕਿਤੇ ਸਾਨੂੰ ਅੰਦਰ ਵੜ ਕੇ ਕਈ ਵਾਰੀ ਕੀ ਹੁੰਦਾ ਨਾ ਪੁੱਤ ਖਰਾਬ ਹੋ ਜਾਂਦਾ ਜਾਂ ਪੁੱਤ ਕੋਈ ਲਾਦ ਮਾੜੀ ਨਿਕਲ ਜਾਂਦੀ ਕੁਛ ਵੀ ਇਹ ਜੀ ਗੱਲ ਹੁੰਦੀ ਤਾਂ ਉਹ ਬੰਦਾ ਉਹਨੂੰ ਅੰਦਰ ਵੜ ਕੇ ਸਮਝਾ ਲਏ ਤਾਂ ਬਿਹਤਰ ਹੁੰਦਾ ਪਬਲਿਕ ਦੇ ਵਿੱਚ ਇਹਨਾਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਚੀਜ਼ਾਂ ਸੋ ਇਹੀ ਇੱਥੇ ਮਸਲਾ ਆਇਆ ਸੀ ਕੁਲਦੀਪ ਬੱਲ ਜੁੜਿਆ ਜੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਕਹਿੰਦੇ ਜੋ ਲਿੰਕ ਫੇਸਬੁੱਕ ਉੱਤੇ ਭਾਰਤੀ ਨਾਗਰਿਕ ਵਾਲੇ ਵਿਦੇਸ਼ੀ ਵੋਟਰ ਨੂੰ ਹੁਣ ਵਿਦੇਸ਼ ਵਿੱਚ ਵੋਟ ਬੈਠੇ ਵੋਟ ਪਾਉਣ ਦਾ ਆਨੰਦ ਮਗਦੇ ਹੋ ਪਰ ਤੁਸੀਂ ਹੋਰ ਜਾਣਕਾਰੀ ਦਿਓ ਹੋ ਸਕਦਾ ਹੈ ਕਿ ਇਸ ਬਾਰੇ ਗੱਲ ਕਰ ਲਈ ਹੋਵੇ ਕਿਉਂਕਿ ਮੈਂ ਦੇਰ ਨਾਲ ਰੇਡੀਓ ਸ਼ੁਰੂ ਕੀਤਾ ਬਿਲਕੁਲ ਜੀ ਅਸੀਂ ਇਸ ਬਾਰੇ ਗੱਲ ਕਰਕੇ ਹੀ ਸ਼ੇਅਰ ਕੀਤਾ ਸੀ ਕੁਲਦੀਪ ਬੱਲ ਜੀ ਵੀ NRI ਵੋਟਰ ਕਿਵੇਂ ਵੋਟ ਪਾ ਸਕਦਾ ਭਾਰਤ ਦੇ ਵਿੱਚ ਤੇ ਕਿਵੇਂ ਰਜਿਸਟਰ ਕਰ ਸਕਦਾ ਉਹੀ ਲਿੰਕ ਪਾਇਆ ਤੇ ਹੋਰ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਵਾਲੇ ਫੇਰ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਸਾਨੂੰ ਇੱਕ ਫੋਟੋ ਸ਼ੇਅਰ ਕੀਤੀ ਹੈ ਜੀ ਕਿਤੇ ਸੈਰ ਜੀ ਕਰਨ ਜਾਂਦੇ ਲੱਗਦੇ ਆ ਲੰਮੀ ਤੇ ਹਜ ਯੂਥ ਹਾਕੀ ਟੂਰਨਾਮੈਂਟ ਆ ਜੀ ਕਹਿੰਦੇ ਸੱਤਵਾਂ ਕਾਮਾ ਗਾਟਾ ਮਾਰੂ ਜੀ ਨੇ ਯਾਦਗਾਰੀਆਂ ਦੇ ਵਿੱਚ ਤੇ ਖੁੱਲਾ ਸੱਦਾ ਹਾਂਗਕਾਂਗ ਵਾਲਿਆਂ ਨੇ ਭੇਜਿਆ ਜੀ ਕੱਲਾ ਸੱਦਾ ਹੀ ਭੇਜਿਆ ਨਾਲ ਮੈਂ ਵਰਕੇ ਪੜਤਾਲ ਰਿਹਾ ਸੀ ਸ਼ਾਇਦ ਵਿੱਚ ਟਿਕਟ ਵੀ ਹੋਵੇ ਟਿਕਟ ਸੋ ਕੋਈ ਨੀ ਜੀ ਹੁਣ ਖੁੱਲਾ ਸੱਦਾ ਤਾਂ ਅਸੀਂ ਜੇ ਜਾਂ ਤੁਸੀਂ ਸਾਨੂੰ ਆਹ ਦਾ ਨਾਰਾ ਮਾਰਿਆ ਉਹ ਜਿਹਾ ਅਸੀਂ ਕਬੂਲ ਕਰ ਲੈਂਦੇ ਹਾਂ ਜੀ ਜੇ ਤਾਂ ਹੁਣ ਸਾਨੂੰ ਟਿਕਟ ਭੇਜੀ ਹੁੰਦੀ ਨਾਲ ਫੇਰ ਤਾਂ ਅਸੀਂ ਖਣੀ ਜਹਾਜ਼ ਚੜ ਕੇ ਆ ਜਾਂਦੇ ਚਲੋ ਕੋਈ ਗੱਲ ਨੀ ਮੁਬਾਰਕਾਂ ਤੁਹਾਨੂੰ ਤੇ ਤੁਸੀਂ ਇਸ ਟੂਰਨਾਮੈਂਟ ਦੀ ਜੇ ਕੋਈ ਕਵਰੇਜ ਹੋਵੇ ਕੋਈ ਫੋਟੋਆਂ ਹੋਣ ਜੋ ਵੀ ਚੀਜ਼ਾਂ ਤੁਸੀਂ ਵੱਧ ਤੋਂ ਵੱਧ ਸਾਨੂੰ ਭੇਜੋਗੇ ਅਸੀਂ ਸ਼ੇਅਰ ਕਰਾਂਗੇ ਤੇ ਅਸੀਂ ਇਹਨਾਂ ਨਾਲ ਹੀ ਤਸੱਲੀ ਯਾਰ ਕਰ ਲਾਂਗੇ ਜ਼ਰੂਰ ਭੇਜੋ ਜੀ ਤੇ ਇਹ ਟੂਰਨਾਮੈਂਟ ਕਹਿੰਦੇ 10 ਤਰੀਕ ਨੂੰ ਹੋਣਾ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਕਿੰਗਸ ਪਾਰਕ ਹਾਂਗਕਾਂਗ ਕਿਊ ਲੂਨ ਹਾਂਗਕਾਂਗ ਦੇ ਵਿੱਚ ਹੋਣਾ ਤੇ ਕਹਿੰਦੇ ਜੀ ਗੁਰੂ ਕਾ ਤੁੱਟ ਲੰਗਰ ਵਰਤੂਗਾ ਸੋ ਨਾਂ ਦੇ ਜਾਣਕਾਰੀ ਲਈ ਉਹਨਾਂ ਨੇ ਪਰਮਿੰਦਰ ਗਰੇਵਾਲ ਨਵਤੇਜ ਅਟਵਾਲ ਚਰਨਜੀਤ ਦੋਲ ਹੋਰਾਂ ਦੇ ਨੰਬਰ ਭੇਜੇ ਆ ਕੋਈ ਨੀ ਜੀ ਅਸੀਂ ਕੋਸ਼ਿਸ਼ ਕਰਾਂਗੇ ਪੋਸਟਰ ਸਾਂਝਾ ਕਰ ਦਈਏ ਤੇ ਕਹਿੰਦੇ ਜੀ ਨਵਤੇਜ ਅਟਵਾਲ ਹਰਜੀਤ ਕੇਸੇ ਮੈਂ ਤਿੰਨੇ ਜਾਣੇ ਵਾਕ ਤੇ ਆ ਜੀ ਸੁਬਹ ਸੁਬਹ ਤੇ ਉਸ ਦੀ ਫੋਟੋ ਤੁਹਾਨੂੰ ਭੇਜੀ ਆ ਸੋ ਕਿਆ ਬਾਤ ਆ ਜੀ ਹਾਂਗਕਾਂਗ ਦੇ ਵਿੱਚ ਜਹਾਜ਼ ਨੇੜੇ ਵਾਕ ਕਰ ਰਹੇ ਆ ਸੋ ਕੋਈ ਨੀ ਜੀ ਅਸੀਂ ਟੂਰਨਾਮੈਂਟ ਨੂੰ ਵੀ ਪੋਸਟਰ ਵੀ ਸਾਂਝਾ ਕਰਦੇ ਆ ਤੇ ਤੁਸੀਂ ਸਾਨੂੰ ਜ਼ਿਆਦਾ ਜਾਣਕਾਰੀ ਟੂਰਨਾਮੈਂਟ ਵੇਲੇ ਵੀ ਭੇਜ ਸਕਦੇ ਹੋ ਲਾਈਵ ਵੀ ਦਿਖਾ ਸਕਦੇ ਹੋ ਹਰਮਨ ਰੇਡੀ ਦੇ ਉੱਤੇ ਪਾਲਾ ਬੈਂਸ ਕੋਬਰਮ ਤੋਂ ਜੁੜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਬੈਂਸ ਸਾਹਿਬ ਧੰਨਵਾਦ ਜੀ ਤੇ ਇੰਦਰਜੀਤ ਦੁਬਲੀ ਕੇਂਜ ਵਾਲਿਆਂ ਨੇ ਧੰਨਵਾਦ ਕੀਤਾ ਸਿੱਧੂ ਸਾਹਿਬ ਦੀ ਨੰਬਰ ਦੇਣ ਲਈ ਤੇ ਤੇਜਿੰਦਰ ਸਿੰਘ ਸਿੱਧੂ ਹੋਰਾਂ ਨਾਲ ਸਾਡੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਇੱਕ ਗੀਤ ਤੇ ਨਾਲੇ ਉਹਨਾਂ ਨੇ ਕੈਨੇਡਾ ਦਾ ਨੰਬਰ ਜਾਣਨਾ ਚਾਹਿਆ ਤੇ ਨਾਲੇ ਉਹਨਾਂ ਨੇ ਇੱਕ ਗੀਤ ਸੁਣਾਇਆ ਜੀ ਬਿਲਕੁਲ ਜੀ ਸਿੱਧੂ ਸਾਹਿਬ ਜਾਂਦੇ ਸੀ ਤੁਹਾਡਾ ਗੀਤ ਵੀ ਲਾ ਕੇ ਜਾਵਾਂਗੇ ਤੇ ਕੈਨੇਡਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਪਰ ਹੁਣ ਮੈਨੂੰ ਫਿਰ ਤਿੰਨ ਚਾਰ ਸੁਨੇਹੇ ਆ ਗਏ ਆ ਜੀ ਕਹਿੰਦੇ ਤੁਸੀਂ ਚਿੱਠੀ ਲਾਰਾ ਜਾ ਲਾ ਕੇ ਤੇ ਚਿੱਠੀ ਨੀ ਸੁਣਾਈ ਚਿੱਠੀ ਸੁਣਾ ਦਿਓ ਦੇਖੋ ਚਿੱਠੀ ਹੈ ਤਾਂ ਲੰਮੀ ਚੌੜੀ ਪਰ ਮੈਂ ਜਲਦੀ ਜਲਦੀ ਚਿੱਠੀ ਸੁਣਾਉਣਾ ਤੇ ਪਰ ਕੋਸ਼ਿਸ਼ ਕਰਾਂਗੇ ਇਹਨੂੰ ਛੇਤੀ ਪੰਜਾਬੀ ਅਖਬਾਰ ਦੇ ਵਿੱਚ ਵੀ ਲਾਈਏ ਤੇ ਹਰਮਨ ਰੇਡੀਓ ਦੇ ਪੇਜ ਤੇ ਵੀ ਸਾਂਝੇ ਕਰੀਏ ਇਹ ਚਿੱਠੀ ਦਾ ਜਿਹੜਾ ਅਬਰਾਹਮ ਲਿੰਕਨ ਨੇ ਲਿਖੀ ਤਾਂ ਆਪਣੇ ਬੱਚੇ ਦੇ ਅਧਿਆਪਕ ਦੇ ਨਾਂ ਦੇ ਉੱਤੇ ਸੀ ਪਰ ਇਹ ਇੱਕ ਬੜੀ ਜਨਰਲ ਤੌਰ ਤੇ ਚਿੱਠੀ ਬਣੀ ਤੇ ਦੁਨੀਆਂ ਭਰ ਦੇ ਵਿੱਚ ਇਹ ਚਿੱਠੀ ਮਸ਼ਹੂਰ ਹੋਈ ਹੈ ਜੀ ਤੇ ਇਹਦੇ ਚ ਅਬਰਾਹਮ ਲਿੰਕਨ ਹੋਰਾਂ ਨੇ ਲਿਖਿਆ ਸੀ ਜੀ ਮੇਰੇ ਪਿਆਰੇ ਅਧਿਆਪਕ ਮੈਂ ਜਾਣਦਾ ਹਾਂ ਅਤੇ ਮੰਨਦਾ ਹਾਂ ਕਿ ਮੇਰੇ ਬੱਚੇ ਨੂੰ ਇਹ ਸਿੱਖਣਾ ਪਵੇਗਾ ਕਿ ਸਾਰੇ ਨੇਕ ਲੋਕਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਇੱਕੋ ਜਿਹੇ ਹੋਣ ਇਹ ਜ਼ਰੂਰੀ ਨਹੀਂ ਹੁੰਦੇ ਹਰ ਵਿਅਕਤੀ ਨਾ ਤਾਂ ਸਹੀ ਹੁੰਦਾ ਹੈ ਤੇ ਨਾ ਹੀ ਸੱਚਾ ਸਿਖਾ ਸਕਦੇ ਹੋ ਤਾਂ ਮੇਰੇ ਬੱਚੇ ਨੂੰ ਸਿਖਾਓ ਕਿ ਕੌਣ ਬੁਰਾ ਹੈ ਤੇ ਕੌਣ ਚੰਗਾ ਦੱਸ ਸਕਦੇ ਹੋ ਤਾਂ ਉਹਨੂੰ ਦੱਸੋ ਕਿ ਚਲਾਕ ਅਤੇ ਵਿਦਵਾਨ ਚ ਬਹੁਤ ਅੰਤਰ ਹੁੰਦਾ ਹੈ ਜਿੱਥੇ ਦਰਜਨ ਆਦਮੀ ਹੁੰਦੇ ਆ ਉੱਥੇ ਸੱਜਣ ਵੀ ਹੁੰਦੇ ਆ ਜਿੱਥੇ ਦੁਰਜਨ ਆਦਮੀ ਵੀ ਹੁੰਦੇ ਆ ਉੱਥੇ ਸੱਜਣ ਵੀ ਹੁੰਦੇ ਆ ਦੁਸ਼ਟ ਲੋਕਾਂ ਦੀ ਸੱਤਾ ਦਾ ਸੱਚ ਵੀ ਦੱਸਣਾ ਉਸਨੂੰ ਜ਼ਰੂਰ ਦੱਸਣਾ ਕਿ ਬੁਰੇ ਪੀੜ ਅਤੇ ਆਦਰਸ਼ ਪ੍ਰੇਰਨਾ ਦੇ ਹਨ ਪੀੜ ਅਤੇ ਆਦਰਸ਼ ਪ੍ਰੇਰਨਾ ਦਿੰਦੇ ਹਨ ਸਾਰੇ ਨੇਤਾ ਸਵਾਰਥੀ ਨਹੀਂ ਹੁੰਦੇ ਆਪਾਂ ਵਾਰੂ ਸਮਰਪਿਤ ਨੇਤਾ ਹੁੰਦੇ ਆ। ਹਾਲਾਂਕਿ ਅਜਿਹੇ ਲੋਕ ਬਹੁਤ ਘੱਟ ਹੁੰਦੇ ਆ। ਸਮੇਂ ਵਿੱਚ ਦੁਸ਼ਮਣ ਅਤੇ ਦੋਸਤ ਪਹਿਲਾਂ ਤੋਂ ਹੀ ਨਹੀਂ ਹੁੰਦੇ, ਬਣਾਉਣ ਨਾਲ ਬਣਦੇ ਹਨ। ਵੱਧ ਸ਼ਕਲ ਅਤੇ ਸੋਹਣੇ ਨਜ਼ਰ ਅਨੁਸਾਰ ਹੀ ਹੁੰਦੇ ਹਨ। ਵੱਧ ਸ਼ਕਲ ਅਤੇ ਸੋਹਣੇ ਨਜ਼ਰ ਅਨੁਸਾਰ ਹੀ ਹੁੰਦੇ। ਕਹਿਣ ਦਾ ਭਾਵ ਵੀ ਤੁਹਾਡੀ ਨਜ਼ਰ ਹੀ ਇਹ ਤੈਅ ਕਰਦੀ ਹੈ ਵੀ ਫਲਾਨਾ ਵੱਧ ਸ਼ਕਲ ਆ ਕਿ ਸੋਹਣਾ। ਦੱਸ ਸਕਦੇ ਹੋ ਤਾਂ ਉਸ ਨੂੰ ਦੱਸਣਾ ਕਿ ਤਰਸ ਦੇ ਪਾਤਰ ਬਣਨ ਨਾਲੋਂ ਤਰਸ ਕਰਨਾ ਬਿਹਤਰ ਹੈ। ਹੱਥੀ ਕਮਾਏ $1 ਦੀ ਕੀਮਤ ਮੁਫ਼ਤ ਚ ਮਿਲੇ $5 ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਉਸ ਨੂੰ ਹਾਰ ਤੋਂ ਬਾਅਦ ਮੁਸਕਰਾਉਣ ਬਾਰੇ ਦੱਸਣਾ। ਉਸ ਨੂੰ ਦੱਸੋ ਕਿ ਈਰਖਾ ਮੁਕਾਬਲੇ ਦੀ ਭਾਵਨਾ ਦੀ ਵਿਰੋਧੀ ਹੈ। ਜਲਦੀ ਹੋ ਸਕੇ ਉਸ ਨੂੰ ਦੱਸਣਾ ਕਿ ਦੂਜਿਆਂ ਨੂੰ ਡਰਾਉਣ ਵਾਲਾ ਦਰਅਸਲ ਖੁਦ ਹੀ ਡਰਿਆ ਹੁੰਦਾ ਹੈ, ਕਿਉਂਕਿ ਉਹਦੇ ਮਨ ਵਿੱਚ ਚੋਰ ਹੁੰਦਾ ਹੈ। ਅਜਿਹੇ ਲੋਕਾਂ ਨੂੰ ਹਰਾਉਣਾ ਸਭ ਤੋਂ ਸੌਖਾ ਹੁੰਦਾ ਹੈ। ਦਿਖਾ ਸਕੋ ਤਾਂ ਉਸ ਨੂੰ ਦਿਖਾਉਣਾ ਕਿਤਾਬਾਂ ਵਿੱਚ ਛੁਪਿਆ ਹੋਇਆ ਖਜ਼ਾਨਾ, ਪਰ ਇਹ ਵੀ ਦੱਸਣਾ ਕਿ ਦੂਜਿਆਂ ਦੀ ਲਿਖੀ ਕਿਤਾਬ ਪੜ੍ਹਨ ਨਾਲੋਂ ਬਿਹਤਰ ਹੈ ਖੁਦ ਕਿਤਾਬ ਬਣ ਜਾਣਾ। ਉਸ ਨੂੰ ਇੰਨਾ ਵੀ ਨਾ ਪੜ੍ਹਾਉਣਾ ਕਿ ਉਹ ਭੁੱਲ ਜਾਏ ਕਿ ਅੰਤਰ ਮਨ ਦੇ ਗੀਤ ਗੁਣਗੁਣਾਉਣਾ। ਉਸ ਨੂੰ ਚਿੰਤਾ ਅਤੇ ਚਿੰਤਨ ਦਾ ਸਮਾਂ ਦੇਣਾ ਤਾਂ ਕਿ ਉਹ ਜਾਣ ਸਕੇ ਝਰਨਿਆਂ ਦਾ ਅਨਹਦ ਨਾਦ। ਉਸ ਨੂੰ ਹਾਰ ਬਰਦਾਸ਼ਤ ਕਰਨਾ ਅਤੇ ਜਿੱਤ ਦਾ ਆਨੰਦ ਲੈਣਾ ਵੀ ਸਿਖਾਇਓ। ਉਸ ਨੂੰ ਈਰਖਾ ਤੋਂ ਕੋਹਾਂ ਦੂਰ ਲੈ ਜਾਵੋ ਅਤੇ ਜੇ ਹੋ ਸਕੇ ਤਾਂ ਉਸ ਨੂੰ ਖੱਚਰੀ ਮੁਸਕਰਾਹਟ ਦੇ ਭੇਤ ਤੋਂ ਵੀ ਜਾਣੂ ਕਰਵਾਇਓ। ਉਸ ਨੂੰ ਛੋਟੀ ਉਮਰੇ ਹੀ ਇਹ ਵੀ ਸਿੱਖਣ ਦਿਓ ਕਿ ਗੁੰਡਿਆਂ ਨੂੰ ਕੁੱਟਣਾ ਸਭ ਤੋਂ ਸੌਖਾ ਹੁੰਦਾ ਹੈ। ਉਸ ਨੂੰ ਕਿਤਾਬ ਦੀ ਅਨੋਖੀ ਦੁਨੀਆਂ ਬਾਰੇ ਦੱਸੋ ਪਰ ਉਸ ਨੂੰ ਅਸਮਾਨ ਚ ਉੱਡਦੇ ਪਰਿੰਦਿਆਂ, ਟਿਮਟਮਾਉਂਦੇ ਤਾਰਿਆਂ, ਧੁੱਪ ਚ ਉੱਡਦੀਆਂ ਮਧੂ ਮੱਖੀਆਂ, ਹਰਿਆਵਲ ਨਾਲ ਲੱਦੀਆਂ ਪਹਾੜੀਆਂ ਉੱਤੇ ਖਿੜੇ ਫੁੱਲਾਂ ਦੇ ਕੁਦਰਤੀ ਅਨੋਖੇ ਨਜ਼ਾਰਿਆਂ ਬਾਰੇ ਦਿਮਾਗ ਲੜਾਉਣ ਲਈ ਵੀ ਸਮਾਂ ਦਿਓ। ਉਸ ਨੂੰ ਦੱਸੋ ਕਿ ਨਕਲ ਮਾਰ ਪਾਸ ਹੋਣ ਨਾਲੋਂ ਲੱਖ ਗੁਣਾ ਬਿਹਤਰ ਹੈ ਇਮਤਿਹਾਨ ਚ ਫੇਲ ਹੋ ਜਾਣਾ। ਉਸ ਨੂੰ ਦੱਸੋ ਕਿ ਸੱਚ ਆਜ਼ਾਦ ਹੁੰਦਾ ਹੈ। ਦਲੇਰ ਲੋਕ ਨਿਮਰਤਾ ਨਾਲ ਪੇਸ਼ ਆਉਂਦੇ ਹਨ, ਉਂਜ ਰੀਂਗ ਰਹੇ ਲੋਕਾਂ ਭੀੜ ਹੈ, ਪਰ ਨਾ ਇੱਕ ਉਹੀ ਜਿਸਦੀ ਮਜ਼ਬੂਤ ਹੱਡੀ ਰੀੜ ਹੈ। ਉਂਜ ਰੀਂਗ ਰਹੇ ਲੋਕਾਂ ਭੀੜ ਹੈ, ਪਰ ਨਾਇਕ ਉਹੀ ਜਿਸਦੀ ਮਜ਼ਬੂਤ ਹੱਡੀ ਰੀੜ ਹੈ। ਉਸ ਨੂੰ ਸਿਖਾ ਸਕੋ ਤਾਂ ਸਿਖਾਓ, ਸਦਮੇ ਚ ਮੁਸਕਰਾਉਣਾ, ਪੀੜ ਚ ਗੁਣਗੁਣਾਉਣਾ, ਲੋਕਾਂ ਦੇ ਤਾਨਿਆਂ ਨੂੰ ਹੱਸ ਕੇ ਸਹਿ ਜਾਣਾ। ਮੈਂ ਜਾਣਦਾ ਹਾਂ ਕਿ ਵਕਤ ਲੱਗੇਗਾ, ਪਰ ਉਸ ਨੂੰ ਸਿਖਾਓ ਤਾਕਤ ਅਤੇ ਬੁੱਧੀ, ਜੋਸ਼ ਅਤੇ ਹੋਸ਼ ਦਾ ਸੰਤੁਲਨ ਕਿਵੇਂ ਬਣਾ ਕੇ ਰੱਖਣਾ। ਉਸ ਨੂੰ ਆਪਣੇ ਵਿਚਾਰਾਂ ਤੇ ਭਰੋਸਾ ਕਰਨਾ ਸਿਖਾਓ, ਭਾਵੇਂ ਲੋਕ ਕਿੰਨਾ ਗਲਤ ਕਹੀ ਜਾਣ। ਭਲੇ ਮਾਨਸ ਨਾਲ ਨਰਮਾਈ ਅਤੇ ਦੁਸ਼ਟਾਂ ਨਾਲ ਕੜਾਈ ਨਾਲ ਪੇਸ਼ ਆਉਣਾ ਹੋਣਾ ਸਿਖਾਓ। ਜਦੋਂ ਹਰ ਕੋਈ ਭੀੜ ਦਾ ਹਿੱਸਾ ਬਣਨ ਲਈ ਉਤਾਵਲਾ ਹੋਵੇ ਤਾਂ ਮੇਰੇ ਬੇਟੇ 'ਚ ਇਤਨਾ ਆਤਮ ਬਲ ਹੋਵੇ ਕਿ ਭੀੜ ਤੋਂ ਅੱਡ ਚੱਲਣ ਵਿੱਚ ਸਫਲ ਹੋਵੇ। ਉਸ ਨੂੰ ਸਾਰਿਆਂ ਦੀ ਗੱਲ ਸੁਣਨ ਬਾਰੇ ਸਮਝਾਉਣਾ, ਪਰ ਆਪਣੇ ਅੰਤਰ ਮਨ ਦੀ ਗੱਲ ਕਰਨੀ ਵੀ ਦੱਸਣਾ। ਉਸ ਨੂੰ ਦੱਸਣਾ ਕਿ ਭੀੜ ਦੇ ਸਾਹਮਣੇ ਕਿਸ ਤਰ੍ਹਾਂ ਖੜਿਆ ਜਾਂਦਾ ਹੈ। ਉਸ ਨੂੰ ਦੱਸਣਾ ਕਿ ਬਹਾਦਰ ਬਣਨ ਵਾਸਤੇ ਕਿੰਨੇ ਧੀਰਜ ਦੀ ਲੋੜ ਹੁੰਦੀ ਹੈ। ਚੰਗਾ ਬਣਨ ਲਈ ਖੁਦ ਤੇ ਵਿਸ਼ਵਾਸ ਕਰਨਾ ਸਿਖਾਇਓ। ਉਸ ਨੂੰ ਇਨਸਾਨੀਅਤ ਤੇ ਵਿਸ਼ਵਾਸ ਕਰਨਾ ਅਤੇ ਆਮ ਲੋਕਾਂ ਨਾਲ ਪਿਆਰ ਕਰਨ ਦਾ ਸਬਕ ਦੇਣਾ। ਉਸ ਨੂੰ ਨਿਮਰ ਲੋਕਾਂ ਨਾਲ ਨਿਮਰਤਾ ਨਾਲ ਅਤੇ ਅੜੀਅਲ ਢੀਠ ਲੋਕਾਂ ਨਾਲ ਕੜਾਈ ਨਾਲ ਸਿੰਜਣਾ ਸਿਖਾਇਓ। ਉਸ ਨੂੰ ਉਦਾਸੀ ਵਿੱਚ ਹੱਸਣਾ ਸਿਖਾਇਓ ਅਤੇ ਇਹ ਦੱਸਿਓ ਕਿ ਜੇ ਅੱਖਾਂ ਵਿੱਚੋਂ ਅਥਰੂ ਛਲਕ ਪੈਣ ਤਾਂ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਉਸ ਨੂੰ ਇਨਸਾਨੀ ਗੁਣਾਂ ਨਾਲ ਈਰਖਾ ਕਰਨ ਵਾਲਿਆਂ ਉੱਤੇ ਹੱਸਣਾ ਸਿਖਾਇਓ ਅਤੇ ਬਹੁਤੀ ਮਿਠਾਸ ਤੋਂ ਸਾਵਧਾਨ ਰਹਿਣਾ ਵੀ। ਉਸ ਨੂੰ ਸਿਖਾਇਓ ਕਿ ਆਪਣੀ ਸਿਆਣਫ ਅਤੇ ਤਾਕਤ ਦੀ ਵੱਧ ਤੋਂ ਵੱਧ ਕੀਮਤ ਵਸੂਲ ਕਰੇ, ਪਰ ਕਿਸੇ ਵੀ ਹਾਲਤ ਵਿੱਚ ਆਪਣੀ ਸੋਚ ਅਤੇ ਜ਼ਮੀਰ ਨੂੰ ਦਾਅ ਉੱਤੇ ਨਾ ਲੱਗਣ ਦੇਵੇ। ਦੇਸ਼ ਲਈ ਮਰ ਮਿਟ ਜਾਣਾ ਅਤੇ ਉਫ ਤੱਕ ਨਾ ਕਰਨਾ। ਵੈਸੇ ਤਾਂ ਮੈਂ ਹਰ ਅਧਿਆਪਕ ਨੂੰ ਅਪੀਲ ਕਰਦਾ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕਰ ਸਕਦੇ ਹੋ। ਹਰ ਬੱਚੇ ਨਾਲ ਅਧਿਆਪਕ ਦਾ ਇੱਕ ਹੀ ਰਿਸ਼ਤਾ ਹੈ, ਸਮਝ ਲਓ ਹਰ ਬੱਚਾ ਇੱਕ ਪਿਆਰਾ ਫਰਿਸ਼ਤਾ ਹੈ। ਬੇਸ਼ੱਕ ਮੈਨੂੰ ਤੁਹਾਤੋਂ ਕਾਫੀ ਉਮੀਦਾਂ ਹਨ, ਪਰ ਜਿੰਨਾ ਵੀ ਮੁਮਕਿਨ ਹੋਵੇ ਕਰਨਾ। ਇਹ ਸੱਚਮੁੱਚ ਇੱਕ ਅੱਛਾ ਬੱਚਾ, ਮੇਰਾ ਪਿਆਰਾ ਬੇਟਾ। ਸੋ ਦੋਸਤੋ, ਇਹ ਅਬਰਾਹਮ ਲਿੰਕਨ ਦਾ ਜਗਤ ਪ੍ਰਸਿੱਧ ਜਿਹੜਾ ਖਤ ਸੀ, ਜਿਹੜਾ ਉਹਨਾਂ ਨੇ ਆਪਣੇ ਬੱਚੇ ਦੇ ਅਧਿਆਪਕ ਨੂੰ ਦੇ ਨਾਂ ਤੇ ਲਿਖਿਆ ਸੀ। ਤੇ ਧੰਨਵਾਦ ਕਰਦਾ ਸਾਡੇ ਬੜੇ ਪਿਆਰ ਅਮਰਜੀਤ ਸਿੰਘ ਢਿੱਲੋਂ ਦਰਬੀ ਖਾਨੇ ਵਾਲੇ, ਜਿਹੜੇ ਕਿ ਬੜੇ ਵਧੀਆ ਕਿਤਾਬਾਂ ਝੋਲੀ ਪਾ ਕੇ ਆ, ਉਹਨਾਂ ਨੇ ਜਿਹੜਾ ਇਹਦਾ ਪੰਜਾਬੀ ਤਰਜਮਾ ਆਪਣੀ ਜਿਹੜੀ ਇੱਕ ਛੋਟੀ ਜਿਹੀ ਕਿਤਾਬ ਅਮਰੀਕੀ ਗੁਲਾਮਾਂ ਮੁਕਤੀਦਾਤਾ ਅਬਰਾਹਮ ਲਿੰਕਨ ਦੇ ਐਂਡ ਦੇ ਵਿੱਚ ਕੀਤਾ ਹੋਇਆ। ਸੋ ਬਹੁਤ ਖੂਬਸੂਰਤ ਜਿਹੜੀ ਇਹ ਰਚਨਾ ਤੇ ਇਸ ਰਚਨਾ ਦੇ ਨੂੰ ਜਿਵੇਂ ਜਿਵੇਂ ਤੁਸੀਂ ਪੜ੍ਹੀ ਜਾਓਗੇ ਤੇ ਹਰ ਵਾਰ ਪੜ੍ਹਨ ਚ ਕੁਛ ਨਾ ਕੁਛ ਸਿੱਖੋਗੇ। ਉਮੀਦ ਹੈ ਤੁਹਾਨੂੰ ਇਹ ਰਚਨਾ ਪਸੰਦ ਆਈ ਹੋਈ ਪਸੰਦ ਆ ਰਚਨਾ ਤੇ ਇਹਨੂੰ ਤੁਸੀਂ ਗਾਂ ਜ਼ਰੂਰ ਖੜਿਓ, ਗਾਂ ਜ਼ਰੂਰ ਵੰਡਿਓ, ਜਿੱਥੋਂ ਤੱਕ ਪਹੁੰਚਾ ਸਕਦੇ ਹੋ ਜ਼ਰੂਰ ਪਹੁੰਚਾਇਓ, ਤਾਂ ਕਿ ਚੰਗੀ ਚੀਜ਼ ਆ ਜਿਹੜੀ ਉਹ ਜਿੰਨੀ ਕੁ ਖਿਲਰ ਸਕੇ ਉਨੀ ਹੀ ਥੋੜੀ ਹੁੰਦੀ ਆ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮਾਂ ਵੀ ਬੜੀ ਤੇਜ਼ੀ ਨਾਲ ਉੱਥੋਂ ਨਿਕਲ ਰਿਹਾ, ਫਿਰ ਕੁਝ ਇੱਕ ਬਾਕੀ ਆ ਤੇ ਇਹਨਾਂ ਮਿੰਟਾਂ ਤੇ ਸਾਨੂੰ ਇੱਕ ਬੜੀ ਪਿਆਰੀ ਫੋਟੋ ਜੀ ਕਹਿੰਦੇ ਲਓ ਜੀ ਬਰਾੜ ਸਾਹਿਬ ਜਾ ਜਾਂਦੇ ਕੁਦਰਤ ਦੇ ਨਜ਼ਾਰੇ ਦੇਖੋ ਪਲੰਮ ਟਰੀ ਇਨ ਆਈ ਫਰੰਟ ਯਾਰਡ। ਸੋ ਬਿਲਕੁਲ ਜੀ, ਅੱਜ ਕੱਲ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਖਾਸ ਕਰਕੇ ਸਟੋਨ ਫਰੂਟ ਦੇ ਦਰਖਤਾਂ ਨੂੰ ਫੁੱਲਾਂ ਦਾ ਜੋ ਆਇਆ ਹੋਇਆ ਜੀ, ਸੇਮ ਚੇਂਜ ਜੀ ਮੇਰੇ ਵੀ ਬੈਕ ਯਾਰਡ ਦੇ ਜਿਹੜੀ ਚੈਰੀ ਪਲੰਮ ਤੇ ਨਾਲ ਨਾਲ ਜਿਹੜੇ ਸਟੋਨ ਫਰੂਟ ਦੇ ਜਿਹੜੇ ਆੜੂ ਤੇ ਐਪਰੀਕੋਟ ਵਗੈਰਾ ਉਹਨਾਂ ਨੂੰ ਵੀ ਬਹੁਤ ਸੋਹਣੇ ਫੁੱਲ ਆਏ ਹੋਏ ਆ ਜੀ, ਪਿੰਕ ਫੁੱਲ, ਕਿਸੇ ਨੂੰ ਵਾਈਟ ਫੁੱਲ ਆਏ ਹੋਏ ਆ। ਸੋ ਅਮਨ ਧਾਲੀ ਵਾਲ ਹੋਰਾਂ ਨੇ ਇਹ ਭੇਜਿਆ ਜੀ, ਬਹੁਤ ਬੜਾ ਹੀ ਵਧੀਆ ਲੱਗਿਆ ਜੀ ਤੁਹਾਡੀ ਇਹ ਫੋਟੋ। ਤੇ ਨਾਲ ਹੀ ਕਮਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਕਿਹਾ ਜੀ ਸਿਰਾ ਬਾਈ ਜੀ ਕਹਿੰਦੇ ਇਹ ਜਿਹੜੀ ਰਚਨਾ ਜਿਹੜੀ ਤੁਸੀਂ ਸੁਣਾਈ ਆ ਉਹਦੇ ਬਾਰੇ ਚ ਉਹਨਾਂ ਨੇ ਆਪਣੇ ਵਿਚਾਰ ਭੇਜੇ ਆ। ਸੋ ਕਮਲਦੀਪ ਬਾਈ ਬਹੁਤ ਬਹੁਤ ਮਿਹਰਬਾਨੀ, ਤੁਹਾਨੂੰ ਰਚਨਾ ਪਸੰਦ ਆਈ ਆ ਤੇ ਟਾਈਮ ਦੀ ਕਮੀ ਆ ਤਾਂ ਕਰਕੇ ਸ਼ਾਇਦ ਸਾਡੇ ਸਰੋਤੇ ਉਵੇਂ ਸਾਂਝ ਨਹੀਂ ਪਾ ਸਕਣੇ ਹੁਣ ਤੇ, ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਇਹ ਰਚਨਾ ਨਾ ਪਸੰਦ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਹੀ ਹੈ ਨਹੀਂ ਵੀ ਜਿਹਨੂੰ ਕਹਿ ਸਕੀਏ ਵੀ ਨਾ ਪਸੰਦ ਹੋਵੇ। ਸੋ ਪਸੰਦ ਰਚਨਾ ਮੈਨੂੰ ਵੀ ਬੜੀ ਆਈ ਸੀ, ਇਸ ਕਰਕੇ ਜਿਹੜੀ ਮੈਂ ਤੁਹਾਡੇ ਨਾਲ ਇਹ ਸਾਂਝੀ ਕੀਤੀ ਆ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਇਹਨਾਂ ਚੀਜ਼ਾਂ ਤੇ ਅਸਲ ਅਮਲ ਜ਼ਰੂਰ ਕਰਿਓ ਤੇ ਤਾਂ ਹੀ ਸਾਡੀ ਜਿਹੜੇ ਅੱਜ ਦੇ ਪ੍ਰੋਗਰਾਮ ਕਰਨ ਨੂੰ ਅਸੀਂ ਸਫਲ ਪ੍ਰੋਗਰਾਮ ਮੰਨਾਂਗੇ। ਜੇਕਰ ਜੇ ਗੱਲ ਨੂੰ ਇੱਥੇ ਲੈ ਕੇ ਇੱਥੇ ਛੱਡ ਦਈਏ ਤਾਂ ਫਿਰ ਸ਼ਾਇਦ ਮੈਨੂੰ ਲੱਗਦਾ ਉਹ ਇੱਕ ਖਾਨਾ ਪੂਰਤੀ ਹੀ ਹੋਵੇਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੀ ਤੇ ਉਹਨਾਂ ਚੋਂ ਹੋ ਸਕਦਾ ਕੁਝ ਇੱਕ ਅਸੀਂ ਮਨ ਮਤ ਆਪਣੀ ਮਤ ਵੀ ਘਸੋੜ ਗਏ ਹੋਈਏ, ਕੁਝ ਗਲਤੀ ਵੀ ਕਰ ਗਏ ਹੋਈਏ। ਸੋ ਉਹਨਾਂ ਸਾਰੀਆਂ ਚੀਜ਼ਾਂ ਲਈ ਅਸੀਂ ਆਪ ਸਭ ਤੋਂ ਮਾਫੀ ਮੰਗਦੇ ਹਾਂ ਜੀ ਤੇ ਨਾਲ ਨਾਲ ਅਸੀਂ ਦੁਆ ਕਰਦੇ ਹਾਂ ਵੀ ਤੁਸੀਂ ਵੀ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ। ਤੇ ਅੱਜ ਦੇ ਪ੍ਰੋਗਰਾਮ ਨੂੰ ਛੱਡਣ ਤੋਂ ਪਹਿਲਾਂ ਮੈਂ ਇੱਕ ਡਾਕਟਰ ਇਕਬਾਲ ਦਾ ਮੈਨੂੰ ਇੱਕ ਸ਼ੇਅਰ ਮੇਰੇ ਸਾਹਮਣੇ ਆ ਗਿਆ ਜੀ, ਉਹ ਸ਼ੇਅਰ ਦੇ ਨਾਲ ਅੱਜ ਦਾ ਮੈਂ ਪ੍ਰੋਗਰਾਮ ਖਤਮ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਮੰਗਦਾ ਤੇ ਕੱਲ ਨੂੰ ਮੰਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਫੇਰ ਜੁੜਾਂਗੇ ਕਿਸੇ ਨਾ ਕਿਸੇ ਮਸਲੇ ਤੇ ਵਿਚਾਰਾਂ ਕਰਾਂਗੇ। ਪਰ ਜਾਂਦੇ ਜਾਂਦੇ ਇੱਕ ਮੈਸੇਜ ਆਇਆ ਜੀ ਰਵਿੰਦਰ ਸਿੰਘ ਦਾ, ਕਹਿੰਦੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਰਵਿੰਦਰ ਪਾਲ ਵੱਲੋਂ ਫ੍ਰਿਜ਼ਨੋ ਕੈਲੀਫੋਰਨੀਆ ਤੋਂ। ਸ਼ੋ ਬਹੁਤ ਵਧੀਆ ਚੱਲਦਾ ਭਾਜੀ, ਸਾਰੇ ਫਰੈਂਡਸ ਬਹੁਤ ਹੀ ਵਧੀਆ ਥੋਟਸ ਦੱਸਦੇ ਨੇ ਜੀ, ਥੈਂਕਸ ਸਭ ਦਾ। ਮਿੰਟੂ ਭਾਜੀ ਤੁਸੀਂ ਬਹੁਤ ਵਧੀਆ ਹੋਸਟ ਹੋ ਜੀ, ਥੈਂਕਸ ਤੁਹਾਡਾ ਵੀ। ਸੋ ਬੜੀ ਵਧੀਆ ਮੈਨੂੰ ਵੀ ਪ੍ਰੋਗਰਾਮ ਫਿਨਿਸ਼ ਕਰਨ ਲਈ ਬਹੁਤ ਵਧੀਆ ਲੱਗਿਆ ਰਵਿੰਦਰ ਪਾਲ ਜੀ, ਕਿਉਂਕਿ ਵਡਿਆਈ ਕਿਹਨੂੰ ਨੀ ਚੰਗੀ ਲੱਗਦੀ, ਮੈਂ ਵੀ ਹੁਣ ਇਹ ਚਾਰ ਸ਼ਬਦਾਂ ਨਾਲ ਉੱਡਿਆ ਫਿਰੂੰ ਜੀ ਅੱਜ ਸਾਰਾ ਦਿਨ ਤੇ ਬੜਾ ਪਿਆਰ। ਕਈ ਵਾਰੀ ਕੀ ਹੁੰਦਾ ਨਾ ਚੰਗੇ ਸ਼ਬਦ ਸੁਣ ਲਈ ਅੱਧੀ ਰਾਤ ਨੀਂਦ ਵੀ ਖਰਾਬ ਕਰ ਲਈ ਦੀ ਆ। ਰਾਤੀ ਮੈਨੂੰ ਨਾ ਇੱਕ 2:40 ਤੇ ਕਾਲ ਆਈ, ਮੈਂ ਦੇਖਿਆ ਕੋਈ ਕੈਨੇਡਾ ਦਾ ਨੰਬਰ, ਮੈਂ ਚੱਕਣਾ ਮੈਨੂੰ ਪਹਿਲਾਂ ਰੁਕਦਾ ਸੀ ਪਰ ਫਿਰ ਵੀ ਮੈਂ ਚੱਕਿਆ, ਮੈਂ ਕੈਨੇਡਾ ਤੋਂ ਜਿਹੜਾ ਇਸ ਵੇਲੇ ਕੋਈ ਫੋਨ ਕਰ ਰਿਹਾ, ਹੋ ਸਕਦਾ ਕੋਈ ਮਜਬੂਰੀ ਚ ਹੋਵੇ, ਤਾਂ ਮੈਂ ਜੋ ਚੱਕਿਆ ਤਾਂ ਉਹ ਕਹਿੰਦੇ ਜੀ ਹੁਣੇ ਤੁਹਾਡਾ ਕੋਈ ਆਰਟੀਕਲ ਪੜਿਆ ਅਕਾਤ ਤੋਂ ਬਾਹਰ ਸੁਪਨੇ ਜਿਹੜਾ ਪਿਛਲੇ ਦਿਨ ਛਪਿਆ ਕਿਸੇ ਅਖਬਾਰ ਦੇ ਵਿੱਚ, ਤੇ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਿਆ ਤੇ ਸਾਨੂੰ ਰਿਹਾ ਨੀ ਗਿਆ ਤੁਹਾਨੂੰ ਕਾਲ ਕਰੇ ਬਿਨਾਂ। ਤੇ ਉਹ ਦੱਸਣ ਤੋਂ ਬਾਅਦ ਮੈਨੂੰ ਆਹਦੇ ਕੀ ਟਾਈਮ ਹੋਇਆ ਜੀ, ਮੈਂ ਕਿਹਾ 2:40, ਉਹ ਮੁੜ ਕੇ ਸਾਰੀ ਕਹਿ ਕੇ ਵਿਚਾਰੇ ਫੋਨ ਕੱਟ ਗਏ। ਪਰ ਨਹੀਂ ਕੋਈ ਗੱਲ ਨੀ ਜੀ, ਵਡਿਆਈ ਸੁਣਨੀ ਚੰਗੀ ਲੱਗਦੀ ਹੈ, ਚਾਹੇ ਅੱਧੀ ਰਾਤ ਉੱਠ ਕੇ ਸੁਣਨੀ ਪਵੇ, ਪਰ ਨਾਲ ਨਾਲ ਵਡਿਆਈ ਸੁਣ ਕੇ ਧਰਤੀ ਤੇ ਪੈਰ ਰੱਖਣੇ ਵੀ ਲਾਜ਼ਮੀ ਹੁੰਦੇ ਆ। ਸੋ ਇਕਬਾਲ ਦਾ ਇਹ ਸ਼ੇਰ ਜੀ, ਕਾਰਵਾਂ ਏ ਜ਼ਿੰਦਗੀ ਕੇ ਸਾਥ ਚੱਲ ਕੁਛ ਇਸ ਤਰ੍ਹਾਂ, ਕਾਰਵਾਂ ਇਹ ਜ਼ਿੰਦਗੀ ਕੇ ਸਾਥ ਚੱਲ ਕੁਛ ਇਸ ਤਰ੍ਹਾਂ ਕਿ ਜਬ ਤੂੰ ਨਾ ਚੱਲ ਸਕੇ ਤੋ ਤੇਰੀ ਦਾਸਤਾਂ ਚੱਲੇ। ਸੋ ਬਹੁਤ ਵੱਡੀ ਗੱਲ ਇਹ ਕਹਿ ਗਏ ਹੈ ਜੀ ਇਕਬਾਲ ਵੀ ਜ਼ਿੰਦਗੀ ਚ ਇਹੋ ਜਿਹੀਆਂ ਪੈੜਾਂ ਪਾ ਦਿਓ ਵੀ ਜੇ ਤੁਹਾਡੀਆਂ ਪੈੜਾਂ ਰੁਕ ਵੀ ਜਾਣ ਤਾਂ ਤੁਹਾਡੀ ਦਾਸਤਾਂ ਜਿਹੜੀ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹੇ। ਜਿਵੇਂ ਕਿ ਅੱਜ ਆਪਾਂ ਅਬਰਾਹਮ ਲਿੰਕਨ ਦੀ ਦਾਸਤਾਂ ਦੇ ਉੱਤੇ ਪ੍ਰੋਗਰਾਮ ਹੀ ਕਰ ਦਿੱਤਾ ਤੇ ਪਤਾ ਨਹੀਂ ਹਜੇ 1800 ਤਕਰੀਬਨ 60 ਦੇ ਕਰੀਬ ਦੇ ਦਿਨ ਚ ਉਹ ਰਾਸ਼ਟਰਪਤੀ ਬਣੇ ਆ, ਜਾਂ ਉਸ ਦੌਰ ਦੀਆਂ ਗੱਲਾਂ 1865 ਦੇ ਵਿੱਚ ਮੈਨੂੰ ਉਹਨਾਂ ਦੀ ਡੈਥ ਹੋਈ ਆ, ਤੇ ਅੱਜ 150 ਸਾਲ ਬਾਅਦ ਵੀ ਜੇ ਹਰਮਨ ਰੇਡੀਓ ਦੇ ਵਿਹੜੇ ਦੇ ਵਿੱਚੋਂ ਅੱਜ ਉਹਨਾਂ ਦੀਆਂ ਕਲਕਾਰੀਆਂ ਉਹਨਾਂ ਦੀ ਦਾਸਤਾਨ ਦੇ ਉੱਤੇ ਗੂੰਜ ਰਹੀਆਂ, ਇਹ ਉਹਨਾਂ ਦੀਆਂ ਪੈੜਾਂ ਦਾ ਹੀ ਨਤੀਜਾ। ਸੋ ਇਸੇ ਕਰਕੇ ਅਸੀਂ ਸਾਰਾ ਦਿਨ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਸ ਚੀਜ਼ ਨੂੰ ਜਰੂਰ ਫਾਲੋ ਕਰਿਆ ਕਰੋ। ਜਾਂਦੇ ਜਾਂਦੇ ਰਵੰਤ ਸਿੰਘ ਹੋਰਾਂ ਨੇ ਵੀ ਕਹਿੰਦੇ ਜੀ ਐਕਸੀਲੈਂਟ ਪ੍ਰੈਜੈਂਟੇਸ਼ਨ ਆਫ ਲਿੰਕਨਸ ਲੈਟਰ। ਸੋ ਬਹੁਤ ਮਿਹਰਬਾਨੀ ਸਾਰੇ ਸੱਜਣਾ ਮਿੱਤਰਾਂ ਦੀ ਜੋ ਅੱਜ ਦੇ ਪ੍ਰੋਗਰਾਮ ਚ ਜੁੜੇ। ਹੁਣ ਮੈਨੂੰ ਐਡਲੇਡ ਦੇ ਸਟੂਡੀਓ ਤੋਂ ਮਿੰਟੂ ਬਰਾੜ ਨੂੰ ਦਿਓ ਇਜਾਜ਼ਤ ਜੀ। ਬਹੁਤ ਸਾਰੇ ਮਹਿਮਾਨ ਅੱਜ ਸਿਡਨੀ ਤੋਂ ਪਹੁੰਚੇ ਹੋਏ ਆ ਸਾਡੇ ਕੋਲੇ, ਅਸੀਂ ਉਹਨਾਂ ਨਾਲ ਮਿਲਣਾ। ਤੇ ਸਰਬਜੀਤ ਸਿੰਘ ਜਿਹੜੇ ਕਿ ਪਟਿਆਲਾ ਸਟੂਡੀਓ ਤੋਂ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਸੀ, ਉਹਨਾਂ ਨੂੰ ਦਿਓ ਇਜਾਜ਼ਤ ਤੁਸੀਂ ਪਟਿਆਲਾ ਸਟੂਡੀਓ ਚ ਹੁਣ, ਕਿਉਂਕਿ ਸਾਉਣ ਦਾ ਵੀ ਵੇਲਾ ਉਹਨਾਂ ਦਾ ਨੰਘਾ ਦਿੱਤਾ ਸੀ, ਵੱਡੇ ਤੜਕੇ ਦੇ ਉੱਠੇ ਆ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਲਈ ਬਹੁਤ ਬਹੁਤ ਧੰਨਵਾਦ। ਜਿਉਂਦੇ ਰਹੋ, ਵਸਦੇ ਰਹੋ, ਚੜ੍ਹਦੀ ਗਲਾ ਚ ਰਹੋ ਤੇ ਜੀਓ ਔਰ ਜੀਣ ਦੋ ਦਾ ਫਾਰਮੂਲਾ ਅਪਣਾ ਕੇ ਜ਼ਿੰਦਗੀ ਨੂੰ ਕਾਮਯਾਬ ਕਰੋ। ਸੋ ਬਹੁਤ ਮਿਹਰਬਾਨੀ।